ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਤਿਕਾਰ ਸਰੋਤਿਆਂ ਨੂੰ ਮੈਂ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਕਹਿੰਦਾ। ਆਪ ਸਭ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਆਓ ਫਿਰ ਸਾਰੇ ਰਲੀਏ ਔਰ ਇਹ ਅਰਦਾਸ ਦਿਲ ਦੀਆਂ ਡੂੰਘਾਈਆਂ ਤੋਂ ਕਰੀਏ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 22 ਹੋ ਚੁੱਕੀ ਹੈ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਮਈ ਮਹੀਨੇ ਦਾ, ਸੰਨ ਚੱਲ ਰਿਹਾ 21। ਦਿਨ ਸ਼ਨਿਚਰਵਾਰ ਹੈ, ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਇਸ ਵੇਲੇ 8:02 ਹੋ ਚੁੱਕੇ ਨੇ। ਐਡਰੇਡ ਦੇ ਵਿੱਚ 7:32 ਹੈ, ਪਰਥ ਦੇ ਵਿੱਚ 6:02 ਹੈ, 2 ਘੰਟੇ ਦਾ ਫਰਕ ਹੈ। ਨਵੀਂ ਦਿੱਲੀ ਦੇ ਵਿੱਚ 3:32 ਹੈ। ਲੰਡਨ ਦੇ ਵਿੱਚ ਸ਼ੁੱਕਰਵਾਰ ਦੀ ਅੱਧੀ ਰਾਤ ਹੋਣ ਵਾਲੀ ਹੈ 21 ਮਈ ਦੀ, 11:02। ਇਹੀ ਦਿਨ ਅਤੇ ਇਹੀ ਤਰੀਕ ਅਮਰੀਕਾ ਮਹਾਂਦੀਪਾਂ ਦੇ ਵਿੱਚ, ਨਿਊਯਾਰਕ 'ਚ 6:02 ਸ਼ਾਮ ਦੇ ਹੋਏ ਨੇ, ਇਹੀ ਸਮਾਂ ਟੋਰੋਂਟੋ ਦਾ, ਅਤੇ 3:02 ਦੁਪਹਿਰ ਦੇ ਐਲਏ ਅਤੇ ਵੈਨਕੂਵਰ ਦੇ ਵਿੱਚ ਹੋਏ ਨੇ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਭਾਅ ਜੀ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਗੁਰਬਾਣੀ ਪੇਸ਼ ਕਰਦੇ ਨੇ, ਬੜੀ ਮਿਹਨਤ ਕਰ ਰਹੇ ਨੇ, ਸਹਿਜ ਪਾਠ ਚੱਲ ਰਹੇ ਨੇ, ਤਕਰੀਬਨ ਸੰਪੂਰਨਤਾ ਵੱਲ ਨੂੰ ਵੱਧ ਰਿਹਾ ਪਾਠ, ਔਰ ਜੂਨ ਮਹੀਨੇ ਦੇ ਵਿੱਚ ਭੋਗ ਪਾਏ ਜਾਣਗੇ। ਸੋ ਪਿਆਰਿਓ, ਅਗਰ ਤੁਸੀਂ ਕੋਈ ਵੀ ਫੀਡਬੈਕ ਦੇਣਾ ਚਾਹੋ ਤਾਂ ਜ਼ਰੂਰ ਕਿਸੇ ਵੀ ਟਾਈਮ ਤੁਸੀਂ ਈਮੇਲ ਕਰ ਸਕਦੇ ਹੋ request@harmanradio.com। ਪ੍ਰੋਗਰਾਮ ਚੱਲਦੇ ਦੌਰਾਨ ਜ਼ਿਆਦਾਤਰ ਦੋ ਹੀ ਅਸੀਂ ਮੀਡੀਅਮ ਦੇ ਰਾਹੀਂ ਸੁਨੇਹੇ ਲੈਂਦੇ ਹਾਂ। ਇੱਕ ਟੈਲੀਗ੍ਰਾਮ ਸਾਡੀ ਐਪ ਹੈ, ਉਸ ਦੇ ਵਿੱਚ ਹਰਮਨ ਰੇਡੀਓ 'ਤੇ ਸਰਚ ਕਰਕੇ ਸਾਡੇ ਨਾਲ ਜੁੜੋ, ਕੋਈ ਵੀ ਤਸਵੀਰ, ਸੁਨੇਹਾ, ਕੁਛ ਵੀ ਭੇਜੋ, ਜਾਂ request@harmanradio.com ਈਮੇਲ ਪਤਾ ਹੈ, ਇਸ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਸਵੇਰ ਦੇ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ, ਮੈਸੇਜ ਆ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਮੈਂ ਥੋੜ੍ਹੀ ਦੇਰ ਬਾਅਦ ਇਹ ਮੈਸੇਜ ਪੜ੍ਹਦਾ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਭਾਅ ਜੀ ਸਾਡੇ ਨਾਲ ਜੁੜਨਗੇ ਸਿਡਨੀ ਤੋਂ, ਚਿੰਤਨ ਕਰਾਂਗੇ, ਔਰ ਬਹੁਤ ਹੀ ਬਿਜ਼ੀ ਵੀਕ ਰਿਹਾ ਪੋਲੀਟਿਕਸ ਦੇ ਵਿੱਚ, ਇਸ ਦੇ ਬਾਰੇ ਗੱਲਬਾਤ ਕੀਤੀ ਜਾਏਗੀ। ਬੜਾ ਕੁਛ ਵਾਪਰਿਆ ਦੁਨੀਆ ਦੇ ਵਿੱਚ ਵੀ, ਉਹ ਵੀ ਸਾਰਾ ਆਪਾਂ ਕੋਸ਼ਿਸ਼ ਕਰਾਂਗੇ ਸਮੇਟਣ ਦੀ ਇਸ ਪ੍ਰੋਗਰਾਮ ਦੇ ਵਿੱਚ, ਅਤੇ ਕੱਲ੍ਹ ਦਾ ਪ੍ਰੋਗਰਾਮ ਵੀ ਆਪਾਂ ਉਹਦੇ ਬਾਰੇ ਵੀ ਉਹ ਲਿਖਣਾ ਹੈ। ਸੋ ਇਹ ਜਿਹੜਾ ਵੀਕਐਂਡ ਦੇ ਪ੍ਰੋਗਰਾਮ ਨੇ, ਇਹਨਾਂ ਦੇ ਵਿੱਚ ਕੋਸ਼ਿਸ਼ ਕਰੀਦੀ ਹੈ ਕਿ ਸਾਰਾ ਕੁਛ ਅਸੀਂ ਟੱਚ ਕਰੀਏ ਤਾਂ ਕਿ ਅਸੀਂ ਸਾਰੇ ਅਪਡੇਟ ਹੋ ਜਾਈਏ ਕੀ ਹੋ ਰਿਹਾ। ਹੋ ਬਹੁਤ ਕੁਛ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਦੱਸਣ ਦੀ ਲੋੜ ਨਹੀਂ ਹੈਗੀ, ਪਰ ਆਪਾਂ ਥੋੜ੍ਹਾ ਜਿਹਾ ਉੱਤੇ ਗੱਲ ਜ਼ਰੂਰ ਕਰਾਂਗੇ। ਅੱਜ ਗੱਲ ਕਰਨੀ ਹੈ ਕਿ ਕਈ ਵਾਰੀ ਅਸੀਂ ਗੱਲਾਂ ਕਰੀਦੀਆਂ ਨੇ, ਸੁਣੀਦਾ ਆ ਦੂਸਰੇ ਬੰਦਿਆਂ ਨੂੰ, ਫੋਰ ਐਗਜ਼ਾਮਪਲ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ, ਅਤੇ ਸੁਣ ਕੇ ਅਸੀਂ 100% ਯਕੀਨ ਕਰ ਲਈਦਾ। ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਇਹ ਮੇਰੀ ਇਨਫੋਰਮੇਸ਼ਨ ਹੈ, ਜਿਹੜੀ ਤੁਹਾਡੇ ਤੱਕ ਆ ਰਹੀ ਹੈ, ਮੇਰੇ ਦਿਲ 'ਚੋਂ ਆ ਰਹੀ ਹੈ, ਮੇਰੇ ਦਿਮਾਗ 'ਚੋਂ ਆ ਰਹੀ ਹੈ, ਮੇਰੀ ਬੁੱਧੀ ਇਹਨੂੰ ਰੈਗੂਲੇਟ ਕਰ ਰਹੀ ਹੈ, ਔਰ ਤੁਸੀਂ ਰਿਸੀਵ ਕਰ ਰਹੇ ਹੋ, ਇੱਕ ਇਨਫੋਰਮੇਸ਼ਨ ਹੈ। ਸਾਰੀ ਤੁਸੀਂ ਕਲੈਕਟ ਕਰੋ, ਹੋਰ ਸੋਰਸਿਸ ਤੋਂ ਵੀ ਕਲੈਕਟ ਕਰੋ, ਅਤੇ ਫਿਰ ਪਰਮਾਤਮਾ ਨੇ ਸਾਨੂੰ ਇੱਕ ਸੈਕਸ਼ਨ ਦਿੱਤਾ ਆ, ਮਤ, ਬੁੱਧ ਅਤੇ ਮਤ ਦਾ ਇੱਕ ਜੁਆਇੰਟ ਸੈਕਸ਼ਨ ਹੈ, ਜਿਹਨੂੰ ਕਹਿੰਦੇ ਆ ਵਿਵੇਕ ਬੁੱਧ, ਅ ਸੈਂਸ ਆਫ ਡਿਫਰੈਂਸ਼ੀਏਸ਼ਨ, ਕਿ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਔਰ ਉਹਨਾਂ ਦੇ ਵਿੱਚ ਚੁਣਨੀ ਕਿਹੜੀ ਆਪਾਂ। ਇਸ ਦੇ ਵਿੱਚ ਬਹੁਤਾ ਤਾਂ ਪਰਮਾਤਮਾ ਵੱਲੋਂ ਉੱਪਰੋਂ ਕਿਰਪਾ ਹੁੰਦੀ ਹੈ ਕਿ ਜਿਹੜੀ ਮਤ ਹੈ ਉਹ ਕਿੰਨੀ ਕੁ ਡਿਵੈਲਪ ਹੋਈ ਆ, ਕਿਉਂਕਿ ਕਹਿੰਦੇ ਕਿ ਜਦੋਂ ਰੱਬ ਮਾਰਦਾ ਤਾਂ ਮਤ ਮਾਰਦਾ ਹੈ, ਤੁਹਾਨੂੰ ਉਹ ਇਨਫੋਰਮੇਸ਼ਨ ਸਾਡੇ ਕੋਲ ਪਈ ਹੁੰਦੀ ਹੈ ਪਰ ਸੋਝੀ ਨਹੀਂ ਆਉਣ ਦਿੰਦਾ ਮਤ ਦੇ ਰਾਹੀਂ, ਬੁੱਧੀ 'ਚ ਰੈਕੋਰਡ ਪਏ ਹੁੰਦੇ ਆ। ਸੋ ਉਹ ਵਿਵੇਕ ਬੁੱਧ ਦੇ ਨਾਲ ਆਪਾਂ ਗੱਲ ਕਰਨੀ ਹੈ। ਅਸੀਂ ਕਈ ਵਾਰੀ ਮੰਨ ਲਓ ਕਿ ਮੈਂ ਸਰੂਪ ਰੱਖਿਆ ਹੋਇਆ, ਮੇਰੀ ਗੱਲ ਅੰਨੇਵਾਹੀ ਮੰਨੀ ਜਾਣੀ ਹੈ, ਇਸੇ ਕਾਰਨ ਜਿਹੜੇ ਇੰਡੀਆ ਦੇ ਵਿੱਚ ਉਹ ਡੇਰੇ ਬਾਬੇ ਢੋਂਗੀ ਬੜੇ ਇੱਦਾਂ ਦੇ ਘੁੰਮਦੇ ਨੇ, ਕਿਉਂਕਿ ਉਹਨਾਂ ਦੇ ਸਰੂਪ ਬਣਾਇਆ ਹੋਇਆ, ਸਾਨੂੰ ਇਉਂ ਲੱਗਦਾ ਕਿ ਇਹ ਸੰਪੂਰਨ ਨੇ। ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਕਿ ਪਹਿਲਾਂ ਗੁਰੂ ਦੇ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਆ। ਸੋ ਇਸੇ ਹੀ ਤਰ੍ਹਾਂ ਇਹੀ ਅਪਲਾਈ ਹੁੰਦਾ ਆ ਜੋ ਅੱਜ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ, ਵਿਗਿਆਨ ਦੀ, ਇਹੋ ਜਿਹੀਆਂ ਥਿਊਰੀਆਂ ਕੱਢੀ ਜਾਂਦੇ ਆ, ਇਹੋ ਜਿਹਾ ਕੰਮ ਕਰੀ ਜਾ ਰਹੇ ਨੇ। ਵਿਗਿਆਨ ਇਸ ਵੇਲੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਮੁੱਧੇ ਮੂੰਹ ਡਿਗਿਆ ਹੋਇਆ ਹੈ। ਉਹ ਲੋਕ ਜਿਹੜੇ ਪਿੰਡਾਂ ਦੇ ਵਿੱਚੋਂ ਗੁਰਦੁਆਰੇ ਢਾਹ ਕੇ ਲਾਇਬ੍ਰੇਰੀਆਂ ਹਸਪਤਾਲ ਬਣਾਉਣ ਦੀ ਗੱਲ ਕਰ ਰਹੇ ਸੀ, ਉਹ ਬਿਲਕੁਲ ਸ਼ਾਂਤ ਬੈਠੇ ਨੇ, ਕਿਉਂਕਿ ਜੋ ਹਸਪਤਾਲਾਂ ਦੇ ਵਿੱਚ ਹੋ ਰਿਹਾ ਹੈ ਉਹ ਜੱਗ ਜ਼ਾਹਰ ਹੈ, ਜੋ ਮੈਡੀਕਲ ਕਰ ਰਹੇ ਨੇ ਲੋਕ ਉਹ ਜੱਗ ਜ਼ਾਹਰ ਹੈਗਾ ਹੈ। ਕੀ ਹੋ ਰਿਹਾ ਹੈ? ਲੋਕ ਭਲਾਈ ਨਹੀਂ ਹੋ ਰਹੀ, ਬਿਜ਼ਨਸ ਹੋ ਰਿਹਾ ਹੈ। ਹੁਣ ਨੰਦੇੜ ਸਾਹਿਬ ਸੋਨਾ ਸਾਰਾ ਵੇਚ ਕੇ ਹਸਪਤਾਲ ਬਣ ਰਹੇ ਨੇ, ਗੁਰੂ ਘਰੇ ਫਿਰ ਅਖੀਰ ਨੂੰ ਬਣਾ ਰਹੇ ਨੇ ਨਾ। ਸੋ ਕਈ ਵਾਰੀ ਅਸੀਂ ਐਵੇਂ ਹੀ ਗੱਲਾਂ ਕਰੀ ਜਾਂਦੀ, ਇਹ ਬੰਦ ਕਰੋ ਜੀ, ਇਹ ਗੋਲਕ ਐਂ ਕਰੋ ਜੀ, ਇਹ ਗੋਲਕ ਓਂ ਕਰੋ, ਚੜਾਓ ਨਾ ਜੀ, ਆਹ ਕਰੋ, ਸਾਨੂੰ ਦੇ ਦਿਓ ਜੀ, ਅਸੀਂ ਕਰਾਂਗੇ। ਫਿਰ ਇਹ ਜਿਹੜੀ ਮੈਂਟੈਲਿਟੀ ਹੈ, ਅਸੀਂ ਉਦੋਂ ਵੀ ਇਹਦਾ ਵਿਰੋਧ ਕਰਦੇ ਸੀ, ਹੁਣ ਵੀ ਕਰਦੇ ਹਾਂ, ਕਿ ਹਸਪਤਾਲ ਬਣਾਉਣੇ, ਲਾਇਬ੍ਰੇਰੀਆਂ ਬਣਾਉਣੀਆਂ, ਇਹ ਸਰਕਾਰ ਦੇ ਕੰਮ ਹੈ, ਗੁਰਦੁਆਰਿਆਂ ਦੇ ਕੰਮ ਨਹੀਂ ਹੈਗੇ। ਪਰ ਹੁਣ ਔਖੀ ਘੜੀ 'ਚ ਦੇਖ ਲਓ, ਭੁੱਖਿਆਂ ਨੂੰ ਲੰਗਰ ਵੀ ਗੁਰੂ ਘਰੇ ਹੀ ਛਕਾ ਰਿਹਾ, ਕੱਪੜੇ ਵੀ ਗੁਰੂ ਘਰੇ ਵੰਡ ਰਿਹਾ, ਰਿਸੋਰਸਿਸ ਵੀ ਗੁਰੂ ਘਰੇ ਹੀ ਵੰਡ ਰਿਹਾ, ਹੁਣ ਹਸਪਤਾਲ ਵੀ ਗੁਰੂ ਘਰ ਆਲਰੇਡੀ ਚਲਾ ਰਹੇ ਨੇ, ਆਕਸੀਜਨ ਦੇ ਲੰਗਰ ਵੀ ਗੁਰਦੁਆਰਿਆਂ 'ਚ ਲੱਗ ਰਹੇ ਨੇ, ਮੰਦਰਾਂ 'ਚ ਵੀ ਲੱਗ ਰਹੇ ਨੇ, ਐਸੀ ਗੱਲ ਨਹੀਂ, ਮਸਜਿਦ 'ਚ ਵੀ ਲੱਗ ਰਹੇ ਨੇ। ਫਿਰ ਸਰਕਾਰ ਤੋਂ ਕੀ ਕਰਾਉਣਾ? ਇੱਥੇ ਵਿਵੇਕ ਬੁੱਧ ਵਰਤਣ ਦੀ ਲੋੜ ਹੈ ਕਿ ਜਦੋਂ ਕੋਈ ਇਹੋ ਜਿਹਾ ਕੂੜ ਪ੍ਰਚਾਰ ਕਰਦਾ ਹੈ ਤਾਂ ਉਸਦਾ ਮਨਸ਼ਾ ਕੀ ਹੈ। ਹੁਣ ਇੱਕ ਹੋਰ ਗੱਲ ਆਪਾਂ ਕਰਦੇ ਹਾਂ, ਅਸੀਂ ਆਪਣੇ ਗੁਰੂ ਦੀ ਕਈ ਵਾਰੀ ਨਹੀਂ, ਬਹੁਤ ਵਾਰੀ ਨਹੀਂ ਸੁਣਦੇ। ਗੁਰੂ ਨੂੰ ਮੰਨਦੇ ਹਾਂ, ਗੁਰੂ ਦੀ ਮੰਨਦੇ ਨਹੀਂ। ਬਹੁਤ ਸਾਰੇ ਜਿਹੜੇ ਸ੍ਰਿਸ਼ਟੀ ਨਾਲ ਸੰਬੰਧਿਤ ਜਵਾਬ ਹੈ ਉਹ ਗੁਰੂ ਸਾਹਿਬ ਕੋਲ ਨੇ, ਅਸੀਂ ਗੁਰੂ ਸਾਹਿਬ ਦੇ ਨਹੀਂ ਮੰਨਦੇ ਨਾ, ਉਹ ਨਹੀਂ ਆਪਾਂ ਉੱਧਰ ਨੂੰ ਤਾਂ ਜਾਣਾ ਹੀ ਨਹੀਂ ਨਾ। ਇੱਕ ਬਹੁਤ ਹੀ ਪਾਪੂਲਰ, ਥੋੜ੍ਹੀ ਹਲਕੀ ਗੱਲ ਹੈ, ਬਹੁਤ ਹੀ ਪਾਪੂਲਰ ਗੱਲ ਆਉਂਦੀ ਹੈ ਕਿ ਆਂਡਾ ਪਹਿਲਾਂ ਆਇਆ ਕਿ ਮੁਰਗੀ। ਜੇ ਹੁਣ ਮੈਂ ਇਸ ਵੇਲੇ ਅੱਜ ਇਹ ਸਵਾਲ ਕਰਾਂ ਤਾਂ ਵੱਖ ਵੱਖ ਰਾਵਾਂ ਆਉਣਗੀਆਂ, ਮੈਂ ਕਰਨਾ ਨਹੀਂ, ਭੇਜਿਓ ਨਾ। ਇਹ ਆਮ ਤੌਰ 'ਤੇ ਇਹਦੇ 'ਚ ਵਿਗਿਆਨ ਝਾੜਿਆ ਜਾਂਦਾ, ਪਤਾ ਹੀ ਨਹੀਂ ਹੈਗਾ ਹਜੇ ਤੱਕ, ਕਨਫਿਊਜ਼ਨ ਹੈ ਹਜੇ ਵੀ, ਓਪੀਨੀਅਨ ਜਿਹੜਾ ਆ ਉਹ ਅੱਧੋ ਅੱਧ ਹੋ ਜਾਏਗਾ। ਕੋਈ ਕਹੇਗਾ ਆਂਡਾ ਪਹਿਲਾਂ ਆਇਆ, ਫਿਰ ਉਹ ਦੂਜੇ ਕਹਿਣਗੇ ਜੇ ਆਂਡਾ ਪਹਿਲਾਂ ਹੋਇਆ ਦਿੱਤਾ ਕਿ ਨਾ, ਕਈ ਕਹਿਣਗੇ ਨਹੀਂ ਜੀ ਮੁਰਗੀ ਪਹਿਲੀ ਆਈ, ਅਤੇ ਉਹ ਦੂਜੇ ਕਹਿਣਗੇ ਜੀ ਫਿਰ ਜੇ ਮੁਰਗੀ ਆਈ ਤਾਂ ਉਹ ਕਿੱਦਾਂ ਜੰਮੀ। ਕਈ ਵਿੱਚ ਇੱਕ ਤੀਜੀ ਕਲਾਸ ਵੀ ਹੈਗੀ ਹੈ, ਤੀਜੀ ਕਹਿੰਦੇ ਵੀ ਨਾ ਆਂਡਾ ਪਹਿਲਾਂ ਆਇਆ ਨਾ ਮੁਰਗਾ ਪਹਿਲਾਂ ਆਇਆ, ਪਹਿਲਾਂ ਭੁਜੀਆ ਆਇਆ। ਖਾਣ ਪੀਣ ਵਾਲੇ ਬੰਦੇ ਇਹ ਕਹਿਣਗੇ ਗੱਲ, ਜਿਹੜੇ ਨਿਊਟਰਲ ਦੋਨਾਂ ਪਾਸਿਆਂ ਦੇ। ਪਰ ਜਦੋਂ ਅਸੀਂ ਇਹ ਸਵਾਲ ਜਿਹੜੇ ਆ ਵੀ ਪਹਿਲਾਂ ਜੀਵ ਆਇਆ ਕਿ ਪਹਿਲਾਂ ਮਟੀਰੀਅਲ ਆਇਆ, ਰਿਜਕ ਆਇਆ। ਆਂਡਾ ਕੀ ਆ? ਆਂਡਾ ਇੱਕ ਰਿਜਕ ਹੈ, ਇੱਕ ਮਟੀਰੀਅਲ ਹੈ। ਉਸਨੂੰ ਫਰਟੀਲਾਈਜ਼ ਕੀਤਾ ਜਾਂਦਾ, ਜੀਵ ਉਸਦੇ ਵਿੱਚ ਧਾਰਨ ਹੁੰਦਾ ਆ। ਕੁਐਸਚਨ ਅਸਲ 'ਚ ਇਹ ਆਂਡੇ ਤਾਂ ਮੁਰਗੀ ਦਾ ਇਹ ਹੈ ਕਿ ਪਹਿਲਾਂ ਜੀਵ ਧਰਤੀ 'ਤੇ ਆਇਆ ਜਾਂ ਧਰਤੀ ਸੀ ਪਹਿਲਾਂ। ਬਹੁਤ ਸਪਸ਼ਟ ਸਿੰਪਲ ਲੌਜਿਕ ਗੁਰੂ ਸਾਹਿਬ ਨੇ ਦਿੱਤਾ ਆ। ਗੁਰੂ ਸਾਹਿਬ ਕਹਿੰਦੇ ਨੇ ਕਿ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਆ ਗਏ ਕਰ ਧਰਿਆ। ਪਹਿਲਾਂ ਸੈਲ ਪੱਥਰ ਸਾਰੇ ਸੀਗੇ, ਆ ਪਾ ਕੇ ਰਿਜਕ ਉਹਨਾਂ ਦੇ ਅੱਗੇ ਧਾਰ ਦਿੱਤਾ। ਇਹਦਾ ਮਤਲਬ ਰਿਜਕ ਪਹਿਲਾਂ ਪਿਆ ਸੀ। ਇੱਕ ਹੋਰ ਬੜੀ ਸਪਸ਼ਟ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਸਾਨੂੰ ਸਮਝਾਵਣਾ ਕਰਦੇ ਨੇ ਕਿ ਪਹਿਲੋਂ ਦੇ ਤੈਂ ਰਿਜਕ ਸਮਾਹਾ, ਪਹਿਲਾਂ ਤੈਂ ਰਿਜਕ ਦਾ ਪ੍ਰਬੰਧ ਕੀਤਾ, ਤਿਆਰੀ ਕੀਤੀ ਸਾਰੀ। ਜਿਸ ਤਰ੍ਹਾਂ ਅਸੀਂ ਘਰ ਬਣਾਉਂਦੇ ਹਾਂ, ਨੀਹਾਂ ਪੱਟਦੇ ਹਾਂ, ਕੰਧਾਂ ਖੜੀਆਂ ਕਰਦੇ ਹਾਂ, ਲੈਂਟਰ ਪਾਉਂਦੇ, ਲਿਪਦੇ ਹਾਂ, ਫਿਰ ਅਸੀਂ ਉਹਦੇ ਵਿੱਚ ਜਾ ਕੇ ਵੱਸਦੇ ਹਾਂ। ਪਹਿਲੋਂ ਦੇ ਤੈਂ ਰਿਜਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਜਿਹੜੇ ਜੰਤੂ ਹੈ ਨਾ, ਉਹ ਪਿੱਛੋਂ ਬਾਅਦ 'ਚੋਂ ਪਾਏ ਗਏ ਨੇ, ਪਹਿਲਾਂ ਰਿਜਕ ਬਣਾਇਆ ਆ। ਤੁਧ ਜੇਵਟ ਦਾਤਾ ਅਵਰ ਨਾ ਸਵਾਮੀ, ਲਵੇ ਨਾ ਕੋਈ ਲਾਵਣਿਆ। ਸਪਸ਼ਟ ਹੈ, ਕਲੀਅਰ ਹੈ ਕਿ ਆਂਡਾ ਬਣਿਆ ਪਹਿਲਾਂ, ਉਸ ਤੋਂ ਬਾਅਦ ਫਿਰ ਜੀਵ ਉਸ ਦੇ ਵਿੱਚ ਆਇਆ, ਅਤੇ ਉਸ ਤੋਂ ਬਾਅਦ ਮੁਰਗੀ, ਮੁਰਗਾ, ਵਟਐਵਰ ਉਸ ਤੋਂ ਬਾਅਦ ਆਏ। ਹੁਣ ਇੱਥੇ ਸਵਾਲ ਇਹ ਹੋ ਜਾਂਦਾ ਵੀ ਆਂਡਾ ਕਿਨ ਬਣਾਇਆ, ਆਂਡਾ ਕਿੱਦਾਂ ਪਹਿਲਾਂ ਆ ਸਕਦਾ? ਜਿਹੜੇ ਤਾਂ ਮੁਨਕਰ ਨੇ ਪਰਮਾਤਮਾ ਦੀ ਹੋਂਦ ਤੋਂ, ਉਹ ਤਾਂ ਇਸ ਭੰਬੜ ਭੂਸੇ ਦੇ ਵਿੱਚ ਪਏ ਹੋਏ ਨੇ ਵੀ ਮੁਰਗੀ ਪਹਿਲਾਂ ਆਂਡਾ ਪਹਿਲਾਂ, ਮੁਰਗੀ ਪਹਿਲਾਂ ਆਂਡਾ ਪਹਿਲਾਂ। ਪਰ ਜਿਹੜੇ ਆਪਣੇ ਗੁਰੂ ਦੇ ਖੜ੍ਹੇ ਨੇ, ਅਕਾਲ ਪੁਰਖ ਕਰਤੇ 'ਤੇ ਖੜ੍ਹੇ ਨੇ ਵੀ ਕਰਤਾ ਹੈ, ਉਹਨਾਂ ਵਾਸਤੇ ਸਪਸ਼ਟ ਹੈ ਕਿ ਕਰਤੇ ਨੇ ਪਹਿਲਾਂ ਰਿਜਕ ਬਣਾਇਆ, ਪਹਿਲਾਂ ਆਂਡਾ ਬਣਾਇਆ, ਉਸਨੇ ਕ੍ਰੀਏਟ ਕੀਤਾ। ਸੋ ਉੱਥੇ ਕ੍ਰੀਏਟਰ ਆ ਜਾਂਦਾ ਉਹਦੇ ਵਿੱਚ, ਬਿਲਕੁਲ ਕਲੀਅਰ ਹੈ। ਕ੍ਰੀਏਟਰ ਨੇ ਆਂਡਾ ਬਣਾਇਆ, ਆਂਡੇ ਦੇ ਵਿੱਚ ਜੀਵ ਪਾਇਆ, ਇਕੁਏਸ਼ਨ ਸੋਲਵਡ, ਪ੍ਰੋਬਲਮ ਸੋਲਵਡ। ਪਰ ਜਿਨ੍ਹਾਂ ਨੇ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਨਹੀਂ ਹੈਗਾ, ਉਹ ਫਿਰ ਦੁਬਿਧਾ ਦੇ ਵਿੱਚ ਇਹੋ ਜਿਹਾ ਕੁਐਸਚਨ ਪੁੱਛਦੇ ਨੇ, ਕਰਦੇ ਨੇ। ਸੋ ਵਿਵੇਕ ਬੁੱਧ ਇਹ ਕਹਿੰਦੀ ਹੈ, ਸੁਣੋ, ਉਹਨਾਂ ਦੀ ਵੀ ਸੁਣੋ, ਪਰ ਗੁਰੂ ਦੀ ਵੀ ਸੁਣੋ। ਗੁਰੂ ਨੂੰ ਪੁੱਛੋ, ਆਂਸਰ ਸਾਰੇ ਗੁਰੂ ਦੇ ਕੋਲ ਨੇ। ਔਰ ਗੁਰੂ ਜਿਹੜਾ ਆ ਵਿਵੇਕ ਬੁੱਧ ਪੈਦਾ ਕਰਦਾ ਮਨੁੱਖ ਦੇ ਵਿੱਚ, ਜਦੋਂ ਆਪਾਂ ਉਹਦੀ ਆਪਾਂ ਮੰਨਦੇ ਹਾਂ। ਸੋ ਇਹ ਸੀ ਅੱਜ ਦਾ ਵਿਚਾਰ। ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕਰਦੇ ਹੋਵੋਗੇ। ਅੱਜ ਪ੍ਰੋਗਰਾਮ ਬੜਾ ਮਗਨਾ, GS ਚਾਲ ਵੀ ਆ ਰਹੇ ਨੇ, ਅਤੇ ਹੋਰ ਵੀ ਕਈ ਮੁੱਦੇ ਜਿਹੜੇ ਆਸਟ੍ਰੇਲੀਆ ਦੇ ਵਿੱਚ, ਦੁਨੀਆ ਦੇ ਵਿੱਚ ਭਖੇ ਹੋਏ ਨੇ, ਉਹ ਵੀ ਆਪਾਂ ਅੱਜ ਟੱਚ ਕਰਾਂਗੇ। ਪਰ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਗੀਤ ਸੁਣਾਉਂਦੇ ਹਾਂ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ। ਬੜਾ ਚੱਲਿਆ ਸੀ ਇਹ ਗੀਤ, ਬੜਾ ਪਾਪੂਲਰ ਹੋਇਆ ਸੀ, ਹਜੇ ਵੀ ਆ, ਫਰਮਾਇਸ਼ਾਂ ਆਉਂਦੀਆਂ, ਆਓ ਸੁਣਦੇ ਹਾਂ।
ਤਲਵਾਰ ਮੈਂ ਕਲਗੀ ਤਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰਦੀ ਹਾਂ।
ਸੱਚੀ ਸਰਕਾਰ ਦਾ ਹਾਂ, ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ। ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ, ਮੈਂ ਚੁਣ ਚੁਣ ਵੈਰੀ ਮਾਰਦਾ ਹਾਂ। ਮੈਂ ਤੀਰ ਸੱਚੀ ਸਰਕਾਰ ਦਾ ਹਾਂ।
ਸਦਾ ਨਹਿਕ ਨਾਲ ਲਾਈ ਜੀਵਨ ਪਰ ਮੈਂ ਵੱਖ ਨਹੀਂ ਹੋਣਾ, ऐसी प्रीत मैं पाई मैं हस के वार नुजरदी हां मैं नहीं किसे तो डरदी हां तलवार में कलगी तरदी हां हो
मैनू कितना प्यार ने कर दे की दसा तलवार हर दम मोटे ला के रख दे मैनू प्रीतम प्यारे मैं साथी बख्शन हार दहां मैं नहीं किसे तो हार दहां मैनू सतगुर जदों चलाउंदे ने मैं चुन चुन वैरी मारदा हां मैं तीर सच्ची सरकार दा हां
वैरी कर दिया अन्ने ताइयों तीरा सारी दुनिया मेरा लोहा मन्ने मैं अग दे वांगू वर्दी हां मैं नहीं किसे तो डरदी हां मैनू चोटी जदों चलाउंदे ने मैं लोथा तेरी करदी हां तलवार कलगी थरदी हां हो
शूका जद मैं विच हवा दे कंब दे पर्वत सारे जद आजाद कमानो होमा चढ़ चढ़ पैण अंगारे मैं हर दम जिंदड़ी वारदा हां मैं नहीं किसे तो हारदा हां मैनू सतगुर जदों चलाउंदे ने मैं चुन चुन वैरी मारदा हां मैं तीर सच्ची सरकार दा हां
तलवार में कलगी तरदी हां
मैं तीर सच्ची सरकार दा हां
तलवार में कलगी तरदी हां
स्वागत सारे ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਅੱਜ ਸ਼ਨੀਚਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਸ਼ਾਮਲ ਨੇ ਜੀ ਐਸ ਚਾਲ ਹੁਣੀ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਬਸ 2 ਮਿੰਟਾਂ ਦੇ ਵਿੱਚ ਅਸੀਂ ਉਹਨੂੰ ਸ਼ਾਮਲ ਕਰਦੇ ਹਾਂ ਸਾਡੇ ਨਾਲ ਗੌਰਵ ਸ਼ਰਮਾ ਜੁੜੇ ਨੇ ਵਿਨੀਪੈਗ ਵਾਲੇ ਕੀ ਹਾਲ ਚਾਲ ਹੈ ਪੈ ਰਹੇ ਹੋ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਸੁਖਜੀਵਨ ਸਿੰਘ ਗਰੇਵਾਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਨੰਦ ਮਾਣ ਰਹੇ ਹਾਂ ਜਗਵੀਰ ਸੇਖੋਂ ਜੀ ਸਾਡੇ ਨਾਲ ਜੁੜ ਗਏ ਨੇ ਮੈਲਬਨ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੁਲਵੀਰ ਸੰਧੂ ਕੈਨੇਡਾ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ ਕੀ ਹਾਲ ਚਾਲ ਹੈ ਕੈਨੇਡਾ ਵਾਲੇ ਉਹ ਅਤੇ ਗੁਰਿੰਦਰ ਸਿੰਘ ਅਮਰੀਕਾ ਵਰਜੀਨੀਆ ਤੋਂ ਦੋ ਤਸਵੀਰਾਂ ਬਹੁਤ ਖੂਬਸੂਰਤ ਭੇਜ ਰਹੇ ਜਿਹੜੇ ਮੈਂ ਸ਼ੇਅਰ ਕਰਤੀ ਹੈ ਜੀ ਸਫ਼ਰ ਕਰ ਰਹੇ ਹਾਂ ਵੱਡੀ ਬੇਟੀ ਰਮਨ ਗੱਡੀ ਚਲਾ ਰਹੀ ਹੈ ਅਤੇ ਸ਼ਗਨ ਛੋਟੀ ਬੇਟੀ ਨਾਲ ਬੈਠੀ ਹੈ ਅਸੀਂ ਮੀਆਂ ਬੀਬੀ ਪਿਛਲੀ ਸੀਟ 'ਤੇ ਬੈਠੇ ਆਨੰਦ ਮਾਣ ਰਹੇ ਹਾਂ ਅਤੇ ਰੇਡੀਓ ਸੁਣ ਰਹੇ ਹਾਂ ਕਿਆ ਬਾਤ ਹੈ ਬਹੁਤ ਸੋਹਣਾ ਸੀਨ ਪਹਿਲਾਂ ਤਾਂ ਮੇਰਾ ਖਿਆਲ ਸੂਰਜ ਚੜ੍ਹਦੇ ਦਾ ਕਿਤੇ ਤੜਕੇ ਤੜਕੇ ਨਿਕਲ ਗਏ ਹੋ ਤੁਸੀਂ ਚਲੋ ਹੈਪੀ ਐਂਡ ਸੇਫ ਡਰਾਈਵਿੰਗ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜਗਤਾਰ ਜਵਾਲ ਮਨੀਲਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਬਾਈ ਜੀ ਠੀਕ ਠਾਕ ਹੋ ਅਤੇ ਲਾਡੀ ਵੈਂਸ ਪੈਪਲ ਤੋੜ ਰਹੇ ਨੇ ਜਾਣੀ ਕਿ ਪੀਅਰ ਪੈਪਲ ਇਹ ਕੋਈ ਨਵੀਂ ਵਰਾਇਟੀ ਲੱਗਦੀ ਆ ਐਪਲਾਂ ਦੀ ਮੈਂ ਸ਼ੇਅਰ ਕਰਤੀਆਂ ਫੋਟੋਆਂ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪਰਮਜੀਤ ਸਿੰਘ ਧਾਲੀਵਾਲ ਵੀ ਬ੍ਰਿਸਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਰੇਡੀਓ ਸੁਣ ਰਹੇ ਹਾਂ ਜੀ ਲੱਕੀ ਖੱਟੜਾ ਜੀ ਬੜੀ ਦੇਰ ਬਾਅਦ ਆਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਇੱਕ ਤਸਵੀਰ ਭੇਜ ਰਹੇ ਨੇ ਘਰਾਂ ਦੀ ਕਿਆ ਬਾਤ ਹੈ ਖੂਬਸੂਰਤ ਬ੍ਰਾਈਟ ਮੋਰਨਿੰਗ ਬਣ ਰਹੇ ਨੇ ਘਰ ਮੈਂ ਸ਼ੇਅਰ ਕਰਾਂਗਾ ਥੋੜ੍ਹੀ ਦੇਰ ਬਾਅਦ ਪਰ ਹੁਣ ਇੱਦਾਂ ਹੈ ਕਿ ਥੋੜ੍ਹੀ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਲਈ ਅੱਜ ਦਿਨ ਜਿਹੜਾ ਮੀਂਹ ਵਾਲਾ ਹੈ ਕੌਫ ਸਰਵਰ ਦੇ ਵਿੱਚ ਸ਼ਾਵਰ ਹੋ ਰਹੇ ਨੇ ਪਰ ਕੇਂਜ਼ ਦੇ ਵਿੱਚ ਅੱਜ 27 ਡਿਗਰੀ ਹਲਕਾ ਮੀਂਹ ਬ੍ਰਿਸਬਨ ਦੇ ਵਿੱਚ 23 ਡਿਗਰੀ ਉੱਥੇ ਵੀ ਹਲਕੇ ਸ਼ਾਵਰ ਅਤੇ ਸਾਰਾ ਦਿਨ ਮੀਂਹ ਪੈਂਦਾ ਰਹੇਗਾ ਕੌਫ ਸਾਰਬਰ ਦੇ ਵਿੱਚ ਸਿਡਨੀ ਥੋੜ੍ਹੇ ਬੱਦਲ ਹੋ ਸਕਦੇ ਨੇ 21 ਡਿਗਰੀ। ਕੋਰਾ ਕੈਨਬਰਾ ਦੇ ਵਿੱਚ 1 ਤੋਂ ਲੈ ਕੇ 16 ਡਿਗਰੀ। ਮੈਲਬਨ ਦਿਨ ਸਾਫ਼ ਰਹੇਗਾ 19 ਡਿਗਰੀ। ਐਡਲੇਡ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 24। ਪਰਥ ਦੇ ਵਿੱਚ ਹਲਕਾ ਮੀਂਹ ਪੈ ਸਕਦਾ 22 ਡਿਗਰੀ। ਡਾਰਵਿਨ ਦੇ ਵਿੱਚ 33 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ 25 ਡਿਗਰੀ। ਬਹੁਤ ਹੀ ਖੂਬਸੂਰਤ ਦਿਨ ਚੜ੍ਹਿਆ। ਔਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 25 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਮੈਂ ਹੁਣ ਆਵਾਜ਼ ਮਾਰਦਾ ਜੀ ਐਸ ਚਾਲ ਹੁਣਾਂ ਨੂੰ। ਚਾਲ ਸਾਹਿਬ ਗੁੱਡ ਮਾਰਨਿੰਗ ਜੀ ਆਇਆਂ ਨੂੰ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਅਤੇ ਕੀ ਹਾਲ ਚਾਲ ਹੈ ਸਿਡਨੀ ਦਾ? ਠੀਕ ਠਾਕ ਹੈ?
ਹਾਂਜੀ ਧੁੱਪ ਲੱਗੀ ਹੋਈ ਹੈ ਜੀ, ਪਰ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਠੰਡ ਕਾਫੀ ਆ।
ਹਾਂਜੀ ਠੰਡ ਤਾਂ ਹੁਣ ਹੋ ਗਈ ਹੈ ਅਤੇ ਮੀਂਹ ਤੁਹਾਡੇ ਵੱਲ ਨੂੰ ਵੀ ਸ਼ਾਇਦ ਆਏਗਾ। ਕੱਲ੍ਹ ਨੂੰ ਵੈਸੇ ਵਿਸਾਖੀ ਦਾ ਮੇਲਾ ਵੀ ਹੈ ਬਲੈਕ ਟਾਊਨ ਦੇ ਵਿੱਚ, ਜਿਹੜਾ ਕਿ ਜਸਿੰਦਰ ਹੁਣੀ ਅਤੇ ਧਾਰੀਆ ਸਾਹਿਬ ਕਰਦੇ ਨੇ। ਕੀ ਵਧੀਆ ਦਿਨ ਲੱਗ ਜਾਏਗਾ ਕਿ ਕੀ ਰਿਪੋਰਟ ਕੀ ਆ?
ਹਾਂਜੀ ਹਾਂਜੀ ਵਧੀਆ ਧੁੱਪ ਵਾਲਾ ਦਿਨ ਦਾ ਆਸ ਕੀਤੀ ਜਾ ਰਹੀ ਆ ਤੇ 2 ਸਾਲ ਦੇ ਵਕਤ ਤੋਂ ਬਾਅਦ ਮੇਲਾ ਹੋ ਰਿਹਾ ਤੇ ਆਸ ਕੀਤੀ ਜਾ ਰਹੀ ਕਾਫੀ ਭਰੇਗਾ
ਜੀ। ਜੀ ਤੇ ਚਲੋ
ਹਾਂਜੀ
ਆਪਾਂ ਹੁਣ ਥੋੜੀਆਂ ਖਬਰਾਂ ਤੋਂ ਸ਼ੇਅਰ ਕਰਦੇ ਹਾਂ ਕਿ ਕੀ ਚੱਲ ਰਿਹਾ ਦੁਨੀਆਂ ਦੇ ਵਿੱਚ, ਕਿਹੜੇ ਕਿਹੜੇ ਪੁਆਇੰਟਸ ਤੁਸੀਂ ਅੱਜ ਲੈ ਕੇ ਆ ਰਹੇ ਹੋ?
ਹਾਂਜੀ ਇਹ ਇੰਡੀਆ ਤੋਂ ਆਉਣ ਵਾਲੀਆਂ ਫਲਾਈਟਾਂ ਬਾਰੇ ਵੀ ਹੋਈ ਹੈ ਅਮੈਂਡਮੈਂਟ ਥੋੜੀ ਨਿਊਜ਼ ਚ ਲਾਸਟ ਵੀਕ, ਜਿੱਦਾਂ ਉਹਨਾਂ ਨੇ ਕਿਹਾ ਸੀ ਇੱਕ ਫਲਾਈਟ ਤੇ ਹੁਣ ਉਹ 8 ਫਲਾਈਟ ਨੈਕਸਟ 2 ਵੀਕਾਂ ਦੇ ਵਿੱਚ ਆ ਰਹੀਆਂ ਜੀ।
ਅੱਛਾ ਜੀ 8 ਫਲਾਈਟ
ਤੇ ਹਰ ਫਲਾਈਟ ਦੇ ਵਿੱਚ 150 ਦੇ ਕਰੀਬ ਪੈਸੰਜਰ ਹੋਣਗੇ ਜੀ ਤੇ 1200 ਦੇ ਕਰੀਬ ਜਿਹੜੇ ਬੰਦੇ ਉੱਥੇ ਫਸੇ ਹੋਏ ਆ ਐਂਡ ਆਫ ਜੂਨ ਤੱਕ ਆ ਜਾਣਗੇ।
ਠੀਕ ਹੈ ਤੇ ਇਹਦੇ ਲਈ ਚਾਲ ਸਾਹਿਬ ਮੇਰਾ ਖਿਆਲ ਬੈਸਟ ਆਪਸ਼ਨ ਕਿ ਇੰਡੀਅਨ ਹਾਈ ਜਿਹੜਾ ਆਸਟ੍ਰੇਲੀਅਨ ਹਾਈ ਕਮਿਸ਼ਨ ਦਿੱਲੀ ਆ ਉੱਥੇ ਰਜਿਸਟ੍ਰੇਸ਼ਨ ਕਰਾਉਣੀ ਹੈ ਨਾ ਕਿ ਤਾਂ ਕਿ ਉਹ ਤੁਹਾਡਾ ਪ੍ਰਬੰਧ ਕਰ ਸਕਣ।
ਬਿਲਕੁਲ ਜੀ ਉਹ ਤੁਹਾਡਾ ਪ੍ਰਬੰਧ ਕਰ ਸਕਣ, ਉੱਥੇ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਆ। ਜੇ ਕੋਈ ਅਜੇ ਨਹੀਂ ਵੀ ਹੋਇਆ ਜਾਂ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਹਨਾਂ ਨਾਲ
ਜੀ
ਸੰਪਰਕ ਕੀਤਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਹੋਏਗਾ
ਜੀ। ਤੇ ਉਸ ਤੋਂ ਬਾਅਦ ਜੀ
ਜੀ ਜਿਹੜੇ ਟੀਕੇ ਲੱਗ ਰਹੇ ਆ ਉਹਦੇ ਲਈ ਨਿਊ ਸਾਊਥ ਵੇਲ ਗਵਰਨਮੈਂਟ ਨੇ ਜਿੱਦਾਂ ਕਾਫੀ ਜ਼ਿਆਦਾ ਤੇਜ਼ੀ ਵਿਖਾਈ ਆ ਤੇ ਬਹੁਤ ਜ਼ਿਆਦਾ ਲੋਕ ਹੁਣ ਟੀਕੇ ਲਵਾ ਰਹੇ ਆ ਤੇ ਫਾਈਜ਼ਰ ਵੀ ਇਹਨਾਂ ਕੋਲ ਅਵੇਲੇਬਲ ਆ। ਹੁਣ ਇਹ ਸੋਚ ਰਹੇ ਆ ਵੀ ਇੱਕ ਹੋਰ ਹੱਬ ਜਿੱਦਾਂ ਅਸੀਂ ਬਣਾਈਏ ਨਿਊ ਕਾਸਲ ਦੇ ਲਾਗੇ।
ਅੱਛਾ ਜੀ
ਹਾਂਜੀ
ਇਹ ਤਾਂ
ਹੋਰ ਤੇਜ਼ ਕੀਤਾ ਜਾਵੇ।
ਨਿਊ ਸਾਊਥ ਵੇਲਸ ਨੇ ਸੁਣਨ ਦੇ ਵਿੱਚ ਆਇਆ ਕਿ 1 ਮਿਲੀਅਨ ਟੀਕਾ ਲਾ ਦਿੱਤਾ ਆ ਜਿਹੜਾ ਕਿ ਤਕਰੀਬਨ ਸਾਰੇ ਸੂਬਿਆਂ ਨਾਲੋਂ ਤੇਜ਼ ਹੈ। ਇੱਕ ਗੱਲ ਤਾਂ ਮੰਨਣੀ ਪਏਗੀ ਕਿ ਓਵਰਆਲ ਇਸ ਕੋਵਿਡ ਦੇ ਵਿੱਚ ਨਿਊ ਸਾਊਥ ਵੇਲਸ ਨੇ ਬਹੁਤ ਸੁਚੱਜੇ ਤਰੀਕੇ ਨਾਲ ਹੈਂਡਲ ਕੀਤਾ ਹੈ, ਕੋਈ ਲੋਕਡਾਊਨ ਦਾ ਬਹੁਤਾ ਇਫੈਕਟ ਵੀ ਨਹੀਂ ਪੈਣ ਦਿੱਤਾ, ਨੁਕਸਾਨ ਵੀ ਨਹੀਂ ਹੋਣ ਦਿੱਤਾ ਅਤੇ ਕੰਟਰੋਲ ਵੀ ਬਹੁਤ ਤਰੀਕੇ ਨਾਲ ਕੀਤਾ। ਜਿਸ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਹਾਹਾਕਾਰ ਮਚੀ ਰਹੀ, ਕੋਈ ਲੋਕਡਾਊਨ ਲਾਈ ਗਏ, ਖਰਾਬਾ ਹੋਈ ਗਿਆ, ਇੱਧਰ ਘੱਟ ਰਿਹਾ। ਸੋ ਹੈਲਥ ਸਿਸਟਮ ਕਾਫੀ ਵਧੀਆ।
ਬਿਲਕੁਲ ਭਾਜੀ ਬਿਲਕੁਲ ਤੇ ਜੌਬਸ ਲਈ ਇੰਨੇ ਬੰਦਿਆਂ ਦੀ ਸ਼ਾਰਟੇਜ ਆ ਸਿਡਨੀ ਚ, ਤੁਸੀਂ ਪੁੱਛੋ ਨਾ ਜਿੱਦਾਂ ਕੰਸਟਰਕਸ਼ਨ ਸਾਈਟ ਤੇ ਇਹ ਬੱਸ ਡਰਾਈਵਰਾਂ ਦੀ ਜਿੱਦਾਂ ਹੋਰ ਟੈਕਸੀ ਡਰਾਈਵਰਾਂ ਦੀ ਸਾਰੇ ਬੰਨੇ ਜਿੱਦਾਂ ਕੰਮ ਦੀ ਵੀ ਕਾਫੀ ਭਰਮਾਰ ਆ ਜੀ।
ਜੀ ਸੋ ਚੰਗੀ ਗੱਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਲ ਸਾਹਿਬ ਦੱਸਿਆ ਜਾ ਰਿਹਾ ਕਿ ਅਨਇੰਪਲੋਇਮੈਂਟ ਰੇਟ ਜਿਹੜਾ ਹੋਰ ਘਟੇਗਾ ਜਿਸ ਦੇ ਨਾਲ ਹੋਰ ਸ਼ਾਰਟੇਜ ਆਏਗੀ ਔਰ ਉਸ ਦੇ ਨਾਲ ਮਤਲਬ ਨੁਕਸਾਨ ਵੀ ਹੋਏਗਾ। ਜਦੋਂ ਤੁਹਾਨੂੰ ਪਤਾ ਕਿ ਕੰਮ ਚੱਲਣੇ ਖੜ ਜਾਂਦੇ ਨੇ ਫਿਰ ਨੁਕਸਾਨ ਤਾਂ ਹੁੰਦਾ ਹੀ ਹੈ। ਸੋ ਨਿਊ ਸਾਊਥ ਵੇਲਸ ਦੇ ਹਾਲਾਤ ਜਿਹੜੇ ਬਾਕੀ ਸਟੇਟਾਂ ਨਾਲੋਂ ਬਹੁਤ ਜ਼ਿਆਦਾ ਹੀ ਵੱਖਰੇ ਨੇ।
ਹਾਂਜੀ ਬਹੁਤ ਵਧੀਆ ਜੀ, ਇਦਾਂ ਦੀ ਮੈਨੇਜਮੈਂਟ ਬਹੁਤ ਵਧੀਆ ਰਹੀ ਆ। ਈਵਨ ਕਿ ਜਿੱਦਾਂ ਫੀਲ ਹੀ ਨਹੀਂ ਹੋਇਆ ਕਿ ਲੋਕਡਾਊਨ ਕੁਝ ਏਰੀਆ ਦੇ ਵਿੱਚ ਜਿੱਦਾਂ ਉਹਨਾਂ ਨੇ ਕੀਤਾ ਵੀ ਹੈ ਤੇ ਏਰੀਆ ਆਈਡੈਂਟੀਫਾਈ ਕਰਕੇ ਉਹਨਾਂ ਏਰੀਆ ਹੀ ਲੋਕਡਾਊਨ ਕੀਤਾ, ਨਾ ਕਿ ਸਾਰੀ ਸਿਡਨੀ ਨੂੰ ਲੋਕਡਾਊਨ ਕਰ ਦਿਓ
ਜੀ। ਜੀ ਚਲੋ ਇੱਧਰ ਨਾਲ ਦੀ ਨਾਲ ਮੈਂ ਥੋੜ੍ਹਾ ਸੁਨੇਹਾ ਵੀ ਲਿਆ। ਅਜ਼ਮ ਚੌਧਰੀ ਜੀ ਸਾਡੇ ਪਰਮ ਮਿੱਤਰ ਨੇ ਪਾਕਿਸਤਾਨ ਤੋਂ ਲਾਹੌਰ ਤੋਂ ਸੁਣ ਰਹੇ ਨੇ ਅਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਮੈਸੇਜ ਭੇਜਿਆ ਅਤੇ ਇਹਨਾਂ ਨੇ ਬੜੀ ਆਓ ਭਗਤ ਕੀਤੀ ਸੀ ਜਦੋਂ ਅਸੀਂ ਨਨਕਾਣਾ ਸਾਹਿਬ ਦੇ ਟੂਰ 'ਤੇ ਗਏ ਸੀ। ਸੋ ਪਿਆਰਿਓ ਜੀ ਆਇਆਂ ਨੂੰ ਲਾਹੌਰ ਤੋਂ। ਸੋ ਉਸ ਤੋਂ ਅੱਗੇ ਚਾਲ ਸਾਹਿਬ ਕਿਹੜੀ ਖਬਰ ਸਾਂਝੀ ਕਰ ਰਹੇ ਹੋ?
ਉਸ ਤੋਂ ਅੱਗੇ ਜੀ ਇੱਕ ਇੱਕ ਸਟੱਡੀ ਜਿੱਦਾਂ ਆਈ ਹੈ ਜੀ ਇੰਗਲੈਂਡ ਤੋਂ ਕਿ ਜਿਹੜੇ ਬੰਦੇ ਜ਼ਿਆਦਾ ਘੰਟੇ ਕੰਮ ਕਰਦੇ ਆ ਜੀ ਤੇ ਉਹਨਾਂ ਦੇ ਵਿੱਚ ਜਿੱਦਾਂ ਸਟ੍ਰੋਕ ਤੇ ਜਾਂ ਉਹਨਾਂ ਨੂੰ ਹੋਰ ਡਿਜ਼ੀਜ਼ ਦੇ ਨਾਲ ਜਿਹੜੀ ਡੈਥ ਹੁੰਦੀ ਆ ਉਹ ਜ਼ਿਆਦਾ ਹੋ ਰਹੀ ਹੈ। ਨੀਅਰਲੀ 7.5 ਲੱਖ ਬੰਦਾ ਐਵਰੀ ਈਅਰ ਮਰ ਜਾਂਦਾ
ਕੰਮ ਜ਼ਿਆਦਾ ਕਰਨ ਨਾਲ,
ਜਾਂ ਘੰਟੇ ਜਾਂ ਜ਼ਿਆਦਾ ਕੰਮ। ਹਾਂਜੀ, ਜਿਹੜੇ ਜ਼ਿਆਦਾ ਆਵਰ ਲੌਂਗ ਆਵਰ ਕੰਮ ਕਰਦੇ ਆ ਵੀਕਲੀ ਜਿੱਦਾਂ,
ਅੱਛਾ,
ਕੰਪੇਅਰ ਟੂ ਜਿਹੜੇ ਬੰਦੇ 35-40 ਘੰਟੇ ਕੰਮ ਕਰਦੇ ਆ।
ਜਿਹੜੇ ਬੰਦੇ ਫਿਰ ਉਹ ਡਾਟਾ ਨਹੀਂ ਮਿਲਿਆ, ਜਿਹੜੇ ਬੰਦੇ ਵਿਹਲੜ ਆ ਘਰੇ ਬੈਠੇ ਮਰੀ ਜਾਂਦੇ ਇੰਨੇ ਉਹਨਾਂ ਦਾ ਡਾਟਾ ਮੈਨੂੰ। ਨਾਲੇ ਦੂਜੀ ਗੱਲ ਚਾਲ ਸਾਹਿਬ, ਜਿਹੜੇ ਜ਼ਿਆਦਾ ਕੰਮ ਕਰਦੇ ਉਹਨੀ ਤਾਂ ਮਰਨਾ ਹੀ ਆ, ਕਿਉਂਕਿ ਜੇ ਉਹ ਜਿਹੜੇ ਵਿਹਲੇ ਬੰਦੇ ਆ ਉਹ ਕੰਮ ਕਰਨ ਲੱਗ ਪੈਣ, ਉਹਨਾਂ ਨੂੰ ਇਹ ਔਖਾ ਕੰਮ ਨਾ ਕਰਨਾ ਪਵੇ ਫਿਰ ਜ਼ਿਆਦਾ ਕੰਮ। ਸੋ ਔਖਾ ਜੀ ਇਹ ਤਾਂ ਫਿਰ ਬੰਦਾ
ਇਹਨਾਂ ਨੂੰ ਨਾਲੇ ਜੀ ਆਪਣੇ ਆਪਣੇ ਵਾਂਗੂ ਮੈਨੂੰ ਲੱਗਦਾ ਇਹ ਬੰਦਿਆਂ ਨੂੰ ਮੌਤ ਨਹੀਂ ਪੈਂਦੀ, ਜਿੱਦਾਂ ਜਿੱਦਾਂ ਉਹ ਜਿੱਦਾਂ ਬੰਦਾ ਲੇਡੀ ਹੁੰਦੀ ਇੱਕ ਤੇ ਉਹ ਸਾਰੇ ਬਾਬਿਆਂ ਬੂਬਿਆਂ ਕੋਲ ਜਾ ਆਉਂਦੀ ਤੇ ਉਹਨੂੰ ਕਦੋਂ ਮੌਤ ਦਾ ਨਾ ਚੰਗੀ ਤਰ੍ਹਾਂ ਜਵਾਬ ਨਹੀਂ ਮਿਲਦਾ ਕਿ ਮੌਤ ਕੀ ਹੁੰਦੀ ਆ।
ਅੱਛਾ,
ਤੇ ਉਹ ਕਹਿੰਦੀ ਚੱਲ ਮੈਂ ਆਪਣੇ ਘਰ ਵਾਲੇ ਨੂੰ ਪੁੱਛ ਲੈਂਦੀ ਹਾਂ ਕਿ ਇਹਨੂੰ ਸ਼ਾਇਦ ਪਤਾ ਹੋਵੇ ਵੀ ਮੌਤ ਕੀ ਹੁੰਦੀ ਆ।
ਅੱਛਾ,
ਤੇ ਉਹ ਕਹਿੰਦੀ ਜੀ ਤੁਹਾਨੂੰ ਪਤਾ ਮੌਤ ਕੀ ਹੁੰਦੀ ਆ? ਕਹਿੰਦਾ ਹਾਂ ਮੈਨੂੰ ਪਤਾ ਕੀ ਹੁੰਦੀ ਆ। ਕਹਿੰਦੀ ਉਹੀ, ਉਹ ਕਹਿੰਦਾ ਉਹੀ ਹੁੰਦੀ ਆ ਜਿਹੜੀ ਤੈਨੂੰ ਕੰਮ ਕਰਨ ਲੱਗਿਆ ਪੈਂਦੀ ਆ, ਤੇ ਇਹਦਾ ਮਤਲਬ ਗੋਰਿਆਂ ਨੂੰ ਮੌਤ ਨਹੀਂ ਪੈਂਦੀ।
ਤੁਸੀਂ ਖਬਰਾਂ ਦੇ ਰਹੇ ਹੋ ਜਾਂ ਚੁਟਕਲਾ ਸੁਣਾ ਰਹੇ ਹੋ?
ਜੇ ਜੇ ਸਾਡੇ ਬੰਦਿਆਂ ਨੂੰ ਇਹਨਾਂ ਨੂੰ ਮੌਤ ਪਵੇ ਤੇ ਜੀ ਆਪੇ ਕੰਮ ਘੱਟ ਕਰਨ,
ਆਪੇ ਕੰਮ ਘੱਟ ਕਰਨ। ਆਹੋ ਸਾਡੇ ਬੰਦਿਆਂ ਨੂੰ ਉਹ ਇਦਾਂ ਹੈ ਵੀ ਮੌਤ ਤਾਂ ਉਦੋਂ ਪੈਂਦੀ ਸਾਡੇ ਬੰਦਿਆਂ ਨੂੰ ਜਦੋਂ ਘਰੇ ਜਾਣਾ ਪੈਂਦਾ।
ਇਸ ਤੋਂ ਇਲਾਵਾ ਜੀ ਇੱਕ ਜਿਹੜੀ ਸਿਡਨੀ ਦੇ ਵਿੱਚ ਘਟਨਾਕ੍ਰਮ ਹੋਇਆ ਉਹਦੇ ਬਾਰੇ ਤੁਸੀਂ ਜ਼ਰੂਰ, ਫਿਰ ਉਹ
ਕਿਰਪਾਨ
ਬੈਨ ਲੱਗਾ ਜਿਹੜਾ ਜੀ ਉਹਦੇ ਬਾਰੇ ਜ਼ਰੂਰ ਡਿਸਕਸ਼ਨ ਕਰਿਓ। ਇੱਕ ਜ਼ਰੂਰ ਥੋੜੀ ਜਾਣਕਾਰੀ ਤੁਸੀਂ ਦਿਓ ਕਿ ਜਿਹੜੇ ਬੱਚੇ 18 ਸਾਲ ਤੋਂ ਘੱਟ ਵਾ ਉਹਦੇ ਲਈ, ਉਹਨਾਂ ਨੂੰ ਅੰਮ੍ਰਿਤਪਾਨ ਕਰਨ ਲਈ ਅਕਾਲ ਤਖ਼ਤ ਸਾਹਿਬ ਦਾ ਕੀ ਕੋਡ ਆਫ ਕੰਡਕਟ ਆ ਤੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ?
ਠੀਕ ਹੈ ਜੀ, ਠੀਕ, ਕੋਈ ਨੀ, ਇਹਦੇ ਬਾਰੇ ਆਪਾਂ ਜਦੋਂ ਅਮਰੀਕ ਸਿੰਘ ਭਾਜੀ ਸਾਡੇ ਨਾਲ ਜੁਆਇਨ ਕਰਨਗੇ ਨਾ ਤੇ ਉਦੋਂ ਆਪਾਂ ਖੁੱਲ ਕੇ ਥੋੜੀ ਗੱਲਾਂ ਕਰਾਂਗੇ, ਚਿੰਤਨ ਕਰਾਂਗੇ ਇਹਦੇ ਬਾਰੇ। ਤਾਂ ਚਲੋ
ਇਹਦੇ ਤੇ ਤੁਸੀਂ ਜ਼ਰੂਰ ਜਾਣਕਾਰੀ ਦਿਓ। ਹਾਂਜੀ, ਤੇ ਬਾਕੀ ਮੈਂ ਤੁਹਾਨੂੰ ਲਿਸਨ ਕਰਦਾ ਵਾਂ
ਤੇ
ਕਿਉਂ ਤੇ ਲੱਗਾ ਆ ਜੀ
ਐਲਡੀ
ਦੇ ਬਾਹਰ ਜਿੱਦਾਂ ਸਮਾਨ ਲੈਣ ਵਾਲੀ, ਉਹ ਵੀ ਗੱਲ ਮੈਂ
ਨਹੀਂ ਨਹੀਂ ਐਲਡੀ ਐਲਡੀ ਦੇ ਬਾਹਰ ਕਾਹਦੀ ਲਾਈਨ 'ਚ ਲੱਗੇ ਹੋਏ ਤੁਸੀਂ? ਮਤਲਬ ਕਿ ਉੱਥੇ ਗਰੋਸਰੀ ਇੰਨੀ ਹੋ ਗਈ ਆ ਜਾਂ ਲੋਕ ਇੰਨੇ ਖਰੀਦ ਰਹੇ ਆਲੂ ਪਿਆਜ਼ ਕਿ ਕੀ ਕੀ ਮਾਜਰਾ ਕੀ ਆ?
ਮਾਜਰਾ ਇਹ ਆ ਜੀ, ਸਨੋ ਤੇ ਜਾਣ ਵਾਲੇ ਜਿਹੜੇ ਸਪੈਸ਼ਲ ਕੱਪੜੇ ਹੁੰਦੇ ਆ ਉਹ ਲੱਗੇ ਆ ਜੀ ਅੱਜ ਸਪੈਸ਼ਲ ਤੇ।
ਅੱਛਾ,
ਤੇ ਇਹ ਐਲ ਡੀ ਨੇ ਮਿਡ ਆਫ ਵੀਕ ਬੁੱਧਵਾਰ ਹੀ ਅਨਾਊਂਸ ਕਰਤਾ ਸੀ ਕਿ ਉੱਥੇ ਸਿਕਿਉਰਿਟੀ ਵੀ ਹੋਏਗੀ ਤੇ ਸਿਕਿਉਰਿਟੀ ਵੀ ਹੈਗੀ ਆ।
ਅੱਛਾ,
ਤੇ
ਕਮਾਲ, ਤੁਸੀਂ ਰਿਪੋਰਟਿੰਗ ਕਰਨ ਆਏ ਹੋ ਜਾਂ ਲੈਣ ਆਏ ਹੋ ਸੌਦਾ?
ਮੈਂ ਤੇ ਵੈਸੇ ਲੈਣ ਹੀ ਆਇਆ ਵਾ ਤੇ ਨਾਲ ਨਾਲ ਤੁਹਾਨੂੰ ਦੱਸ ਵੀ ਰਿਹਾ, ਹੋਪਫੁਲੀ ਹੋ ਸਕਦਾ ਕਿ ਮੈਂ ਪਿਕਚਰ ਲੈ ਕੇ ਵੀ ਤੁਹਾਡੇ ਨਾਲ ਸ਼ੇਅਰ ਕਰਾਂ।
ਸੋ ਇਹਦਾ ਮਤਲਬ ਤੁਸੀਂ ਇਸ ਸਿਆਲਾਂ ਦੇ ਵਿੱਚ ਸਨੋਹ ਤੇ ਜਾਣ ਦੀ ਸਕੀਮ ਬਣਾ ਰਹੇ ਹੋ ਫਿਰ?
ਹਾਂਜੀ ਹਾਂਜੀ ਹਾਂਜੀ।
ਚਲੋ ਏਦਾਂ ਕਰੋ, ਤੁਸੀਂ ਲੈ ਲਓ ਜੋੜਾ ਜਾਮਾ ਜਿਹੜਾ ਲੈਣਾ ਆ ਤੇ ਜਦੋਂ ਜਾਊਂਗੇ ਅਗਲੇ ਹਫ਼ਤੇ ਮੈਂ ਤੁਹਾਤੋਂ ਆਧਾਰਾ ਲੈ ਜਾਊਂਗਾ ਫਿਰ, ਠੀਕ ਹੈ ਨਾ? ਪਰ ਸਾਂਝੇ ਤੌਰ ਤੇ ਜਿੱਦਾਂ ਪਿੰਡ ਚ ਨੀ, ਪਿੰਡ ਚ ਸੰਦ ਬਣਾ ਲਈ ਦੇ ਹੁੰਦੇ ਆ ਜਿੱਦਾਂ, ਜਾਂ ਭਾਂਡਿਆਂ ਦਾ ਇਕੱਠੇ ਇੱਕ ਲੈ ਲਈਦਾ, ਫਿਰ ਇੱਦਾਂ ਤੁਸੀਂ ਲੈ ਲਓ ਫਿਰ, ਬਾਕੀ ਅਸੀਂ ਸਾਰੇ ਸਿਡਨੀ ਵਾਲੇ ਸਰੋਤੇ ਸਾਡੇ ਤੁਹਾਤੋਂ ਲੈ ਜਾਇਆ ਕਰੂਗੇ। ਆਹੋ ਫਿਰ ਹੁਣ ਦੇਖੋ ਨਾ, ਦੇਸ਼ ਕੌਮ ਦੇ ਲਈ ਇੱਕੋ ਬੰਦਾ ਫਿਰ ਬਹੁਤ ਹੁੰਦਾ ਨਾ ਸ਼ਹੀਦ ਹੋਣ ਵਾਸਤੇ। ਉਹ ਹੁਣ ਤੁਸੀਂ ਕੁਰਬਾਨੀ ਕਰੇ ਦੇਣੀ ਹੈ ਤੇ ਆਪਾਂ ਤੁਹਾਡੀ ਕੁਰਬਾਨੀ ਨੂੰ ਸ਼ੇਅਰ ਕਰ ਲੈਣਾ ਫਿਰ, ਠੀਕ ਹੈ ਜੀ?
ਠੀਕ ਹੈ ਜੀ, ਠੀਕ ਹੈ।
ਚਲੋ ਥੈਂਕ ਯੂ ਚਾਲ ਸਾਹਿਬ, ਬਹੁਤ ਬਹੁਤ ਗੁੱਡ ਲੱਕ, ਤੇ ਹੋ ਸਕਦਾ ਉਮੀਦ ਰੱਖਦੇ ਹਾਂ ਕਿ ਤੁਹਾਡਾ 50ਵੇਂ ਨੰਬਰ ਤੋਂ ਪਹਿਲਾਂ ਪਹਿਲਾਂ ਨੰਬਰ ਆ ਜਾਵੇ, ਕਿਉਂਕਿ ਇਹਨਾਂ ਕੋਲ ਸੁਣਿਆ 50 ਸੂਟ ਹੀ ਆ, ਮੈਂ ਵੀ ਦੇਖੀ ਸੀ ਐਡ ਇਹ।
ਹਾਂਜੀ
ਚਲੋ,
ਹਾਂਜੀ ਹਾਂਜੀ,
ਠੀਕ ਹੈ ਜੀ,
ਠੀਕ ਹੈ ਜੀ,
ਓਕੇ,
ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਫਿਰ ਮਿਲਦੇ ਹਾਂ ਜੀ ਅੱਗੇ।
ਜੀ ਸ਼ੁਕਰਾਨਾ। ਸੋ ਇਹ ਸੀ ਚਾਲ ਸਾਹਿਬ, ਜਿਹੜੇ ਐਲਡੀ ਦੇ ਵਿੱਚ ਲਾਈਨ 'ਚ ਲੱਗੇ ਹੋਏ ਨੇ ਸਨੋਹ 'ਤੇ ਜਾਣ ਵਾਸਤੇ ਸੂਟ ਜਾਂ ਜਿਹੜਾ ਸਨੋਹ ਗੇਅਰ ਖਰੀਦਣ ਵਾਸਤੇ, ਅਤੇ ਆਪਾਂ ਪਹਿਲਾਂ ਹੀ ਪਾਤੀ ਆ ਵਿਗਾਰ ਕਿ ਆਪਾਂ ਇਹਨਾਂ ਤੋਂ ਆਧਾਰਾ ਲੈ ਜਾਣਾ ਕਾਹਨੂੰ, ਐਵੇਂ ਪੈਸੇ ਖਰਾਬ ਕਰਨੇ ਆ, ਇੱਕ ਵਾਰੀ ਜਾਣਾ ਇਹਨਾਂ ਨੇ ਫਿਰ 5 ਸਾਲ ਜਾਣਾ ਹੀ ਨਹੀਂ ਹੈਗਾ। ਚਲੋ ਇਹ ਵੀ ਕੌਮ ਦੀ ਸਰਮਾਇਆ ਬਣ ਗਿਆ ਆਪਣਾ, ਅਤੇ ਪ੍ਰੋਗਰਾਮ 'ਚ ਅਮਰੀਕ ਫਲੋਰਾ ਭਾਅ ਜੀ ਆਉਂਦੇ ਹੋਣਗੇ ਬੜੀ ਛੇਤੀ, ਅਤੇ ਆਪਾਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਨੀਆਂ ਨੇ ਸ਼ੁਰੂ। ਅਤੇ ਤੁਹਾਨੂੰ ਇੱਕ ਹੋਰ ਗਾਣਾ ਸੁਣਾ ਦਈਏ ਫਿਰ, ਗਾਣਾ ਬੜਾ ਫੇਵਰੇਟ ਹੈ ਮੇਰਾ, ਕਾਫੀ ਦੇਰ ਪਹਿਲਾਂ ਆਇਆ ਸੀਗਾ। ਹਰਭਜਨ ਤਲਵਾਰ ਦਾ, ਇੰਗਲੈਂਡ ਦਾ ਗਾਇਕ ਹੈ ਅਤੇ ਬਹੁਤ ਸੋਹਣੇ ਗੀਤ ਇਹਨੇ ਗਾਏ, ਐਕਸਲੈਂਸੀ ਗਰੁੱਪ ਦੇ ਨਾਲ ਹੁੰਦਾ ਸੀ, ਅਤੇ ਆਓ ਗੀਤ ਸੁਣਦੇ ਹਾਂ।
ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸਵੇਰ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਉਮੀਦ ਰੱਖਦੇ ਹਾਂ ਕਿ ਵੀਕਐਂਡ ਦਾ ਤੁਸੀਂ ਪੂਰਾ ਲਾਹਾ ਲੈ ਰਹੇ ਹੋਵੋਗੇ ਔਰ ਲਵੋਗੇ ਵੀ। ਅਤੇ ਇੱਧਰ ਤਾਂ ਸਾਡੇ ਤਾਂ ਪਕੌੜਿਆਂ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਝੜੀ ਲੱਗੀ ਹੋਈ ਹੈ, ਹਲਕੀ ਹਲਕੀ ਠੰਡ ਹੈ। ਅਤੇ ਮੈਨੂੰ ਲੱਗਦਾ ਅੱਜ ਮੱਕੀ ਦੀ ਰੋਟੀ ਮੇਥੇ ਵਾਲੀ ਮੂਲੀਆਂ ਵਾਲੀ ਵੀ ਬਣਾਈ ਜਾ ਸਕਦੀ ਹੈ ਸਾਡੇ ਇਲਾਕੇ 'ਚ। ਅਤੇ ਉੱਧਰ ਸਿਡਨੀ ਦਾ ਕੀ ਹਾਲ ਹੈ? ਮੇਰੇ ਨਾਲ ਅਮਰੀਕ ਭਾਅ ਜੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਫਲੋਰਾ ਸਾਹਿਬ ਜੀ, ਆਇਆਂ ਨੂੰ
ਪਹਿਲਾਂ ਤਾਂ ਅਮਨਦੀਪ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਅਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਚੰਗਾ ਚੜਿਆ ਹੋਵੇਗਾ। ਅਤੇ ਜਿੱਦਾਂ ਤੁਸੀਂ ਸਿਡਨੀ ਦਾ ਅੱਜ ਮੌਸਮ ਦਾ ਹਾਲ ਪੁੱਛਿਆ, ਸਵੇਰੇ ਸਵੇਰੇ ਜਿਸ ਵੇਲੇ ਸੈਰ ਨੂੰ ਜਾਂਦੇ ਹਾਂ ਨਾ, ਸਿਡਨੀ ਵਿੱਚ ਅੱਜ ਗਏ ਹਾਂ ਤਾਂ ਮੌਸਮ ਜਿਹੜਾ ਬਿਲਕੁਲ ਕਲਿਸਟਰ ਕਲੀਅਰ ਸੀਗਾ, ਬੜਾ ਸਾਫ਼ ਸੁਥਰਾ ਮੌਸਮ ਸੀ, ਸੂਰਜ ਵੀ ਬਹੁਤ ਵਧੀਆ ਚੜਿਆ, ਜਿੱਥੇ ਧੁੱਪ ਕਾਫ਼ੀ ਛਾਈ ਹੋਈ ਆ। ਲੇਕਿਨ ਇਹ ਮੌਸਮ ਬਹੁਤ ਦੇਰ ਤੱਕ ਨਹੀਂ ਰਹਿਣ ਵਾਲਾ, ਕੱਲ੍ਹ ਨੂੰ ਸ਼ਾਵਰਸ ਹੋਣ ਦੀ ਕਾਫ਼ੀ ਸੰਭਾਵਨਾ ਕੀਤੀ ਜਾ ਰਹੀ ਆ। ਤੇ ਪੇਸ਼ੇਂਟ ਕੋਈ ਤਾਂ ਇਹ ਹੈ ਕਿ ਕੱਲ ਨੂੰ ਮੀਂਹ ਪੈ ਸਕਦਾ ਤੇ ਪਰਸੋਂ ਵੀ ਮੀਂਹ ਦੱਸਿਆ ਗਿਆ ਰਿਪੋਰਟਸ ਦੇ ਅਨੁਸਾਰ। ਤੇ ਇਸ ਵੇਲੇ ਜਿਹੜਾ ਮੌਸਮ ਅਮਦੀਪ ਬਹੁਤ ਇੱਥੇ ਕਾਫੀ ਸ਼ਾਨਦਾਰ ਹੈ ਤੇ ਧੁੱਪ ਖਿੜੀ ਹੋਈ ਆ, ਨਿੱਘਾ ਨਿੱਘਾ ਮੌਸਮ ਹੈ, ਥੋੜੀ ਥੋੜੀ ਠੰਡਕ ਵੀ ਹੈ, ਕਾਫੀ ਵਧੀਆ ਮੌਸਮ ਹੈ ਜਿਸ ਨੂੰ ਕਹਿੰਦੇ। ਪਾਰਕਾਂ ਦੇ ਵਿੱਚ ਲੋਕ ਵੀ ਇਕੱਠੇ ਹੋਏ ਹੋ ਸਵੇਰੇ ਸਵੇਰੇ ਤੇ ਪਾਰਕਾਂ ਵਿੱਚ ਐਕਸਰਸਾਈਜ਼ ਕਰ ਰਹੇ ਆ। ਤੇ ਹੁਣ ਪਿਕਨਿਕ ਦੀਆਂ ਤਿਆਰੀਆਂ ਵੀ, ਅਮਨਦੀਪ ਸੈਟਰਡੇ ਜਿਹੜੇ ਗਲੋਰੀਅਸ ਹੁੰਦਾ ਨਾ, ਤੇ ਪਿਕਨਿਕ ਦੀਆਂ ਤਿਆਰੀਆਂ ਵੀ ਬਹੁਤ ਜ਼ਿਆਦਾ ਲੋਕ ਕਰਦੇ ਆ, ਉਹ ਵੀ ਕਰ ਰਹੇ ਆ ਕਿਉਂਕਿ ਕੋਵਿਡ-19 ਦੀਆਂ ਰਿਸਟ੍ਰਿਕਸ਼ਨਸ ਤੇ ਹੈ ਨਹੀਂ ਹੈ, ਲੇਕਿਨ ਭਾਰਤ ਦੇ ਵਿੱਚ ਖੈਰ ਆਤੀ ਹੋਈ ਹੋਈ ਹੈ।
ਇਹ ਤਾਂ ਹੈ। ਜਗਤਾਰ ਭਾਅ ਜੀ ਸਾਡੇ ਨਾਲ ਜੁੜੇ ਨੇ ਹਾਂਗਕਾਂਗ ਤੋਂ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਇੱਕ ਮਿਹਨਤੀ ਤੇ ਸੰਘਰਸ਼ੀ ਇਨਸਾਨ ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕਰਦਾ ਨਾ ਕਰ ਸਕਦਾ, ਕਿਉਂਕਿ ਉਹ ਖੁਦ ਅਜਿਹੀਆਂ ਮਾਰਾਂ ਖਾ ਚੁੱਕਾ ਹੁੰਦਾ ਹੈ। ਬਹੁਤ ਸੋਹਣਾ ਵਿਚਾਰ। ਔਰ ਜੀ ਆਇਆਂ ਨੂੰ ਜੀ, ਨਰਿੰਦਰ ਰਾਠੌਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਹੁਣ ਜ਼ਿਆਦਾਤਰ ਸਾਇਲੈਂਟ ਲਿਸਨਰ ਹਾਂ, ਪਰ ਅਮਰੀਕ ਭਾਅ ਜੀ ਨੂੰ ਦੱਸਿਓ ਕਿ ਹਰ ਪ੍ਰੋਗਰਾਮ 'ਚ ਜਿੰਨੀ ਵਾਰ ਵੀ ਭਾਅ ਜੀ ਮੋਦੀ ਦੀ ਤਾਰੀਫ ਕਰਦੇ ਨੇ, ਸਰੋਤੇ ਕਾਪੀ 'ਤੇ ਲਿਖਦੇ ਨੇ ਕਿ 31 ਦਸੰਬਰ ਨੂੰ ਦੱਸਾਂਗੇ ਕਿ ਕਿੰਨੀ ਕੁ ਵਾਰੀ ਉਹ ਲਿਖਿਆ। ਤੁਹਾਡਾ ਜੀ ਲੌਗ ਬਣ ਰਿਹਾ ਆ। ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਵੀ ਵਰਜੀਨੀਆ ਵਾਲੇ ਕਹਿ ਰਹੇ ਨੇ ਕਿ ਸਾਡੇ ਇੱਥੇ ਅਮਰੀਕਾ ਦੇ ਵਿੱਚ ਤਾਂ ਪਹਿਲਾਂ ਵੀ ਕਦੇ ਪੂਰੀ ਬੰਦ ਨਹੀਂ ਸੀ, ਪਰ ਹੁਣ ਤਾਂ ਹੋਰ ਵੀ ਢਿੱਲਾਂ ਦਿੱਤੀਆਂ ਜਾਂਦੀਆਂ ਨੇ। ਜਿਸ ਨੂੰ ਟੀਕਾ ਲੱਗਾ ਹੋਇਆ ਉਸ ਨੂੰ ਨਕਾਬ ਵੀ ਪਾਉਣ ਦੀ ਲੋੜ ਨਹੀਂ, ਜਾਣੀ ਕਿ ਮਾਸਕ। ਅਤੇ ਗੌਰਵ ਸ਼ਰਮਾ ਵੀ ਕੁਛ ਤਸਵੀਰਾਂ ਭੇਜ ਰਹੇ ਨੇ, ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਭਾਅ ਜੀ ਇੱਧਰ ਮੁੱਖ ਸੰਧੂ ਹੋਣਾ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਅਤੇ ਇਹਨਾਂ ਨੇ ਇੱਕ ਪ੍ਰੈਡਿਕਸ਼ਨ ਕੀਤੀ ਆ, ਕਰ ਦਈਏ ਸਾਂਝੀ। ਕਹਿੰਦੇ ਵੀ ਲੱਗਦਾ, ਕਹਿੰਦੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬੇੜਾ ਗਰਕ ਹੋ ਜਾਣਾ ਆ। ਉਹ ਉਹਨਾਂ ਨਾਲ ਇਹ ਮਸਲਾ ਆ, ਹੱਲ ਵੀ ਉਹਨਾਂ ਨੇ ਨਾਲ ਹੀ ਦਿੱਤਾ ਆ, ਉਹ ਹੱਲ ਵੀ ਬੜਾ ਕਿਉਂਕਿ ਬੇੜਾ ਗਰਕ ਕਹਿੰਦੇ ਤਾਂ ਹੋ ਜਾਣਾ ਲੱਗਦਾ ਆ ਕਿਉਂਕਿ ਉਹਨਾਂ ਦੇ ਸਿਆਣੇ ਬਜ਼ੁਰਗ ਤਾਂ ਸਾਡੇ ਵਰਗੇ ਹੀ ਹੋਣਗੇ ਨਾ, ਤਾਂ ਕਰਕੇ।
ਅਮਨਦੀਪ
ਕਮਾਲ,
ਅਮਨਦੀਪ ਇਹਨਾਂ ਦੀ ਗੱਲ ਉਹਦਾ ਬਿਲਕੁਲ ਸੱਚੀ ਆ। ਜੇ ਨਾ ਤੁਸੀਂ ਪਾਰਟੀ ਵਿੱਚ ਕਿਸੇ ਵਿੱਚ ਜਾਓ, ਉੱਥੇ ਜਿਹੜੀਆਂ 136 ਡਿਸ਼ਿਜ਼ ਬਣੀਆਂ ਹੁੰਦੀਆਂ ਨਾ, ਉਹਨਾਂ ਸਾਰੀਆਂ ਨੂੰ ਇੱਕ ਭਾਂਡੇ ਵਿੱਚ ਪਾ ਲਓ, ਸਾਰਿਆਂ ਨੂੰ ਰਲਾ ਦਿਓ, ਇਕੱਠਾ ਕਰ ਦਿਓ, ਤੇ ਬਾਅਦ ਵਿੱਚ ਉਹਦੀ ਸਮੈਲ ਲਓ, ਦੇਖੋ ਵੀ ਕਿੱਦਾਂ ਦੀ ਸਮੈਲ ਉੱਥੋਂ ਆਉਂਦੀ ਹੈ, ਜਿੱਦਾਂ ਉਹਦੇ 'ਚੋਂ ਕਿੱਦਾਂ ਬਦਬੂ ਆਉਂਦੀ ਹੈ। ਫਿਰ ਇਹ ਸੋਚ ਕੇ ਦੇਖੋ ਵੀ ਉਹ ਜਿਹੜੀ ਉਹ ਜਿਹੜਾ ਸਾਰਾ ਖਾਣਾ ਹੈ ਜੇ ਪੇਟ 'ਚ ਭਰ ਦਈਏ ਤਾਂ ਫਿਰ ਕੀ ਹੋਊਗਾ ਨਾ। ਤਾਂ ਇੱਦਾਂ ਦੀ ਜਿਹੜੀ ਪੇਸ਼ੈਂਟ ਕੋਈ ਇਹ ਨਹੀਂ ਕੀਤੀ ਆ ਵੀ ਜਿਹੜੇ ਬਜ਼ੁਰਗ ਅਸੀਂ ਬਣਨਾ ਆ ਇੱਦਾਂ ਦਾ ਖਾਣਾ ਖਾ ਕੇ ਤਾਂ ਫਿਰ ਬੇੜਾ ਜਿੱਦਾਂ ਹੁਣ ਗਰਕ ਹੋਣਾ ਹੀ ਆ,
ਜਿੱਦਾਂ ਕਿੱਦਾਂ ਹੋਣਾ ਹੀ ਗੁੱਡ ਹੀ ਆ। ਸੋ ਗੌਰਵ ਸ਼ਰਮਾ ਉਹਨਾਂ ਨੇ ਨਾ ਭਾਅ ਜੀ ਦੋ ਤਿੰਨ ਤਸਵੀਰਾਂ ਭੇਜੀਆਂ, ਕਈ ਤਸਵੀਰਾਂ ਭੇਜੀਆਂ ਤੁਹਾਡੇ ਡਾਕਟਰ ਸਾਹਿਬ ਦੀਆਂ, ਜਿਹਨਾਂ ਨੇ ਤੁਹਾਡਾ ਇਲਾਜ ਕਰਨਾ ਹੈ ਨਾ। ਉਹ ਦੋਵੇਂ ਭਰਾ ਨਾ ਲੱਗੇ ਹੋਏ ਆ ਖੇਡਣ ਵਾਸਤੇ, ਖੇਡਣ ਲੱਗੇ ਹੋਏ ਆ, ਤੇ ਕਹਿੰਦੇ ਬਈ ਭਾਅ ਜੀ ਅੱਜ ਸਾਡੇ ਡਾਕਟਰ ਪੂਰੇ ਜੋਸ਼ ਵਿੱਚ ਆ, ਅੱਜ ਇਹਨਾਂ ਨੇ ਬਹੁਤ ਵੱਡਾ ਆਪਰੇਸ਼ਨ ਕਰ ਦਿੱਤਾ, ਕਲਾਰਾ ਇੰਨਾ ਪਾਇਆ ਹੋਇਆ ਨਾ ਜਵਾਨ ਨੇ, ਰੰਗਾਂ ਨਾਲ ਲਿਬੜੇ ਹੋਏ ਆ, ਬੁਰੇ ਹਾਲ। ਲਓ ਜੀ ਮੈਂ ਸ਼ੇਅਰ ਕਰਤੀਆਂ ਤਸਵੀਰਾਂ, ਤੇ ਹੁਣ ਤੋਂ ਹੀ ਪ੍ਰੈਕਟਿਸ ਕਰ ਰਿਹਾ ਜੀ ਤੁਹਾਡੇ ਗੋਡਿਆਂ ਦਾ ਆਪਰੇਸ਼ਨ ਕਰਨ ਦੇ ਲਈ। ਲੱਕੀ ਖੱਟੜਾ ਹੁਣਾਂ ਨੇ ਐਲਬਮ ਭੇਜੀ ਸੀ, ਹਾਂਜੀ ਇਹਦੇ ਬਾਰੇ ਵੀ ਸ਼ੇਅਰ ਕਰਦੇ ਹਾਂ। ਰਾਜਵਿੰਦਰ ਕੱਖ ਜੀ ਪਿਆਰਿਓ, ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ, ਮੈਲਬਨ ਤੋਂ ਜੁੜਦੇ ਨੇ ਸਾਡੇ ਨਾਲ ਅਤੇ ਬੜੀ ਦੇਰ ਬਾਅਦ ਸਾਡੇ ਨਾਲ ਆਏ ਨੇ। ਮਲਕੀਤ ਸਿੰਘ ਕਨਵਰਾਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੈਨੂੰ ਸੱਜਣਾ ਨਹੀਂ ਪਤਾ ਅਜੇ ਕਾਦਰ ਦੀ ਕੁਦਰਤ ਦੇ ਰੰਗਾਂ ਦਾ, ਪਿਆਰ ਅਤੇ ਪਿੱਪਲ ਦਾ ਤਾਂ ਬੰਜਰ ਜ਼ਮੀਨਾਂ 'ਚੋਂ ਵੀ ਉਗਾਉਂਦੇ ਨੇ। ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ ਇਹਨਾਂ ਨੇ। ਰਮਨ ਕੌਸ਼ਿਕ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਟਰੱਕ ਡਰਾਈਵ ਕਰ ਰਹੇ ਨੇ ਕੁਇਕਰ ਹਿੱਲ ਦੇ ਵਿੱਚ। ਕਿਆ ਬਾਤ ਹੈ ਪਿਆਰਿਓ, ਧਿਆਨ ਨਾਲ ਜ਼ਰਾ। ਸੁਖਵਿੰਦਰ ਸੌਂਦ ਭਾਅ ਜੀ ਵੀ ਕੁਇਕਰ ਹਿੱਲ ਹੀ ਰਹਿੰਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਰੇ ਹੀ ਮਿੱਤਰ ਸੱਜਣ ਜਿਹੜੇ ਸਾਡੇ ਨਾਲ ਜੁੜਦੇ ਨੇ ਦੇਸ਼ ਵਿਦੇਸ਼ 'ਚੋਂ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਭਾਅ ਜੀ ਗੁਰਪ੍ਰੀਤ ਸਿੰਘ ਬਦਨੀ ਕਲਾਂ ਵਾਲੇ ਹੋਂਗਕੋਂਗ ਤੋਂ ਵੀ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਅਤੇ ਉਹਨਾਂ ਨੇ ਇੱਕ ਚੁਟਕਲਾ ਸਾਂਝਾ ਕੀਤਾ, ਉਹ ਥੋੜ੍ਹੀ ਦੇਰ ਬਾਅਦ ਆਪਾਂ ਕਰਾਂਗੇ। ਅਤੇ ਇੱਕ ਨਾ ਭਾਅ ਜੀ, ਚਲੋ ਆਪਾਂ ਗੱਲ ਹੁਣ ਸ਼ੁਰੂ ਇੱਥੋਂ ਕਰਦੇ ਹਾਂ ਵੀ ਜਿਹੜਾ ਕਿਰਪਾਨ ਦਾ ਇਸ਼ੂ ਹੈ, ਥੋਤੋਂ ਅਸੀਂ ਵਿਚਾਰ ਨਹੀਂ ਜਾਣਾਂਗੇ ਕਿਉਂਕਿ ਕੋਡ ਆਫ ਕੰਡਕਟ ਤੁਹਾਡੇ 'ਤੇ ਲਾਗੂ ਹੁੰਦਾ, ਤੁਸੀਂ ਡਿਸਕਸ ਨਹੀਂ ਕਰ ਸਕਦੇ। ਪਰ ਕਿਉਂਕਿ ਹੁਣ ਪ੍ਰੋਗਰਾਮ ਚੱਲ ਰਿਹਾ ਅਤੇ ਕੁਛ ਨਾ ਸਵਾਲ ਆਏ ਨੇ, ਉਹਨਾਂ ਦੇ ਬਾਰੇ ਆਪਾਂ ਥੋੜ੍ਹੀ ਗੱਲ ਕਰ ਲਈਏ। ਜਿਸ ਤਰ੍ਹਾਂ ਪਹਿਲਾਂ ਜੀ ਐੱਸ ਚਾਹਲ ਹੁਣਾਂ ਨੇ ਵੀ ਕਿਹਾ ਕਿ 18 ਸਾਲ ਤੋਂ ਹੇਠਾਂ ਬੱਚੇ ਨੂੰ ਅੰਮ੍ਰਿਤ ਛਕਾਉਣ ਦੇ ਵਾਸਤੇ ਕੀ ਕੋਡ ਆਫ ਕੰਡਕਟ ਹੈ ਰਹਿਤ ਮਰਿਆਦਾ ਦਾ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਕੂਲਾਂ ਦੀ ਗੱਲਾਂ ਆਪਾਂ ਬਾਅਦ 'ਚੋਂ ਕਰਾਂਗੇ, ਪਰ ਜੋ ਇਹ ਘਟਨਾ ਵਾਪਰਦੀ ਹੈ, ਬੜੀ ਤਰਸਯੋਗ ਹਾਲਾਤ ਜਿਹੜੇ ਬਣ ਜਾਂਦੇ ਨੇ ਸਾਡੇ ਸੋਸ਼ਲ ਮੀਡੀਆ 'ਤੇ। ਅਮਰੀਕ ਭਾਅ ਜੀ ਸੁਣ ਰਹੇ
ਹੋ? ਜਿੱਦਾਂ ਤੁਸੀਂ ਪਹਿਲਾਂ ਡਿਸਕਸ ਕੀਤਾ ਸੀ, ਅੱਗੇ ਵੀ ਅਸੀਂ ਡਿਸਕਸ ਕਰਦੇ ਰਹੇ ਹਾਂ ਕਿ ਅੰਮ੍ਰਿਤ ਉਦੋਂ ਛਕਣਾ ਚਾਹੀਦਾ, ਗੁਰੂ ਵਾਲੇ ਉਦੋਂ ਬਣਨਾ ਚਾਹੀਦਾ ਜਦੋਂ ਤੁਹਾਡੇ ਜੈਨ ਵਿੱਚ
ਥੋੜਾ ਲਾਗੇ ਆਓ, ਥੋੜਾ
ਕਿਸੇ ਵੇਲੇ
ਭਾਜੀ ਲਾਗੇ ਆਓ, ਤੁਸੀਂ ਥੋੜਾ ਪਿੱਛੇ ਚਲੇ ਗਏ।
ਹਾਂਜੀ ਹੁਣ ਠੀਕ ਹੈ?
ਹਾਂਜੀ ਹਾਂਜੀ ਹੁਣ ਠੀਕ ਹੈ।
ਹਾਂਜੀ ਜਿੱਦਾਂ ਤੁਸੀਂ ਕਈ ਵਾਰੀ ਪਹਿਲਾਂ ਡਿਸਕਸ ਕੀਤਾ ਹੈ ਕਿ ਜੇ ਪਹਿਲਾਂ ਤੁਹਾਡੇ ਵਿੱਚ ਗੁਰਬਾਣੀ ਦਾ ਸੰਗ੍ਰਹਿ ਹੋਣਾ ਚਾਹੀਦਾ ਆ, ਅਤੇ ਉਹਦੇ ਵਿੱਚ ਬਾਅਦ ਦੇ ਵਿੱਚ ਬਾਣਾ ਤਾਂ ਜਿਸ ਵੇਲੇ ਮਰਜ਼ੀ ਪਾ ਸਕਦੇ ਹਾਂ। ਜਦੋਂ ਤੱਕ ਜਿੱਦਾਂ ਹੁਣ ਤੁਸੀਂ ਇੱਕ ਐਗਜ਼ਾਮਪਲ ਲਿਆ ਆਪਣੇ ਆਪ, ਤੁਹਾਡੇ ਪਰਿਵਾਰ ਜਿੱਦਾਂ ਅਸੀਂ ਦੇਖਦੇ ਹਾਂ ਨਾ ਕਿ ਤੁਸੀਂ ਹੁਣ ਜਾ ਕੇ ਆਪਣੇ ਆਪ ਨੂੰ ਗੁਰੂ ਦੇ ਬਿਲਕੁਲ ਉਸ ਰੂਪ ਵਿੱਚ ਜਿੱਦਾਂ ਚਲੇ ਗਏ, ਜਿੱਦਾਂ ਪੱਗ ਬੰਨਦੇ ਹਾਂ, ਦਾੜਾ ਸਜਾਉਂਦੇ ਹਾਂ, ਦਾੜਾ ਪ੍ਰਕਾਸ਼ ਕਰਦੇ ਹਾਂ ਨਾ, ਤਾਂ ਇੱਦਾਂ ਹੀ ਤੁਹਾਡੇ ਬੱਚੇ ਵੀ ਦੋਨੋਂ ਸਿੱਖ ਹੋ ਗਏ ਆ, ਜਿੱਦਾਂ ਤੁਹਾਡੇ ਫਾਦਰ ਵੀ ਸਿੱਖ ਆ, ਪਹਿਲਾਂ ਸਾਰੇ ਮੋਨੇ ਹੁੰਦੇ ਸੀ। ਇਹ ਉਦਾਂ ਗੱਲ ਚੰਗੀ ਲੱਗਦੀ ਹੈ ਜਿਸ ਵੇਲੇ ਤੁਹਾਨੂੰ ਸਮਝ ਆ ਜਾਵੇ ਧਰਮ ਦੀ ਆਪਣੇ ਦੀ, ਤਾਂ ਉਹ ਧਰਮ ਤੁਹਾਡੇ ਰੋਮ ਰੋਮ ਵਿੱਚ ਸਮਾ ਜਾਵੇ, ਉਸ ਵੇਲੇ ਤੁਸੀਂ ਇਹ ਜਿੱਦਾਂ ਗੁਰੂ ਬੈਪਟਾਈਜ਼ ਹੋਣਾ ਚਾਹੀਦਾ ਸਾਡੇ ਖਿਆਲ ਦੇ ਵਿੱਚ। ਵੈਸੇ ਇਹ ਸਾਡਾ ਆਪਣਾ ਖਿਆਲ ਆ। ਜਿੱਦਾਂ ਹੁਣ ਜਿੱਦਾਂ ਤੁਸੀਂ ਦੱਸ ਸਕਦੇ ਹੋ ਕਿ ਡਿਟੇਲ ਦੇ ਵਿੱਚ ਜਿੱਦਾਂ ਬੱਚਿਆਂ ਨੂੰ ਕਿਸ ਤਰ੍ਹਾਂ ਮਤਲਬ ਬੈਪਟਾਈਜ਼ ਕਰਨਾ ਚਾਹੀਦਾ, ਕਦੋਂ ਕਰਨਾ ਚਾਹੀਦਾ, ਇੱਕ ਡਿਸਕਸ਼ਨ ਪੁਆਇੰਟ ਆ, ਇਹ ਡਿਸਕਸ਼ਨ ਹੋਣੀ ਚਾਹੀਦੀ ਆ ਹਰ ਫਰੰਟ ਦੇ ਉੱਪਰ ਜਿੱਥੇ ਅਸੀਂ ਬਹਿੰਦੇ ਹਾਂ, ਈਵਨ ਪਾਰਟੀਆਂ ਦੇ ਵਿੱਚ, ਵਿਆਹਾਂ ਦੇ ਵਿੱਚ, ਜਿੱਥੇ ਕਿ ਅਸੀਂ ਪੋਲੀਟਿਕਸ ਛੱਡ ਦਈਏ, ਇੱਦਾਂ ਦੇ ਜਿਹੜੇ ਮਸਲੇ ਆ ਉਹਨਾਂ 'ਤੇ ਅਸੀਂ ਇੱਕ ਡਾਇਲੋਗ, ਇੱਕ ਸੱਚਾ ਡਾਇਲੋਗ ਕ੍ਰੀਏਟ ਕਰੀਏ, ਤਾਂ ਕਿ ਫਿਰ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਸਮਝ ਆਵੇ ਆਪਣੇ ਧਰਮ ਬਾਰੇ। ਉਹਨਾਂ ਫਿਰ ਜ਼ਿਆਦਾ ਉਹ ਅਮਨਦੀਪ ਜ਼ਿਆਦਾ ਇਨਵੈਸਟੀਗੇਟ ਧਰਮ ਬਾਰੇ ਕਰਦੇ ਆ, ਧਰਮ ਬਾਰੇ ਸੋਚਦੇ ਆ। ਜੇ ਅਸੀਂ ਉਹਨਾਂ ਨੂੰ ਥੋੜ੍ਹੀ ਜਿਹੀ ਟੈਕਨੀਕਲ ਟਰਮ ਜਾਂ ਉਹਨਾਂ ਨੂੰ ਡਿਟੇਲ ਦੇ ਵਿੱਚ ਕ੍ਰਿਟੀਕਲ ਐਨਾਲਿਸਿਸ ਕਰਨ ਲਈ ਕਹਿੰਦੇ ਹਾਂ ਜੀ ਅਮਨਦੀਪ।
ਅਮਰੀਕ ਭਾਅ ਜੀ, ਜਦੋਂ ਨਾ ਆਪਾਂ ਡਿਸਕਸ਼ਨਸ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਇੱਥੋਂ ਤੱਕ ਕਿ ਇੱਕ ਪਬਲਿਕ ਦੇ ਵਿੱਚ ਵੀ, ਇਹ ਡਿਪੈਂਡ ਕਰਦਾ ਹੈ ਕਿ ਉਹ ਡਿਸਕਸ਼ਨ ਜਿਹੜੇ ਕਰਨ ਵਾਲੇ ਲੋਕ ਨੇ ਉਹਨਾਂ ਦਾ ਇੰਟਲੈਕਟ ਕਿੰਨਾ ਕੁ ਹੈ, ਉਹਨਾਂ ਦੀ ਉਹ ਕਿੰਨੀ ਕੁ ਵਿਵੇਕ ਬੁੱਧ ਵਰਤ ਰਹੇ ਨੇ, ਉਹਨਾਂ ਦੇ ਨਜ਼ਰੀਏ ਕਿੰਨੇ ਕੁ, ਕਿੰਨੇ ਕੁ ਵਿਦਿਆਵਾਨ ਨੇ, ਕਿੰਨੇ ਕੁ ਵਿਦਵਾਨ ਨੇ, ਸੋ ਕਿੰਨਾ ਕੁ ਉਹਨਾਂ ਦਾ ਨਜ਼ਰੀਆ ਖੁੱਲ੍ਹਾ ਆ। ਹੁਣ ਉਸ ਹਿਸਾਬ ਦੇ ਨਾਲ ਹੀ ਨੈਰੇਟਿਵ ਚੱਲੇਗਾ। ਮੈਂ ਬਹੁਤ ਸਾਰੀਆਂ ਡਿਸਕਸ਼ਨਸ ਦੇਖਦਾ ਜਿੱਥੇ ਉਹ ਬੰਦੇ ਵੀ ਦੇਖੇ ਗਏ ਨੇ ਹਮੇਸ਼ਾ ਹੀ ਜਿਹੜੇ ਮਤਲਬ ਉਹ ਕਲੇਸ਼ ਕਰਦੇ ਹੀ ਨਜ਼ਰ ਆਉਂਦੇ ਨੇ ਸਮਾਜ ਦੇ ਵਿੱਚ। ਕੋਈ ਮੁੱਦਾ ਲੈ ਲਓ, ਉਹਨਾਂ ਨੇ ਬਸ ਉਹ ਕੰਮ ਕਰਨਾ ਹੀ ਹੁੰਦਾ ਹੈ ਜਿਹੜਾ ਕਰਨਾ ਹੁੰਦਾ, ਅਤੇ ਉਹ ਇੱਕ ਪਾਸੇ ਨੂੰ ਘੜੀਸ ਕੇ ਲੈ ਜਾਂਦੇ ਨੇ, ਕੋਈ ਸੱਜੇ ਪਾਸੇ ਨੂੰ ਘੜੀਸ ਕੇ ਲੈ ਜਾਂਦਾ ਹੈ। ਸੋ ਇਹ ਜਿਹੜੇ ਸਾਰਥਿਕ ਡਿਸਕਸ਼ਨਸ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਘੱਟ ਹੋ ਰਹੀ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਪਤਾ ਨਹੀਂ ਵੀ ਇਹ ਰੀਅਲ ਆਈ ਡੀ ਹੈ ਵੀ ਜਾਂ ਨਹੀਂ ਹੈਗੀ, ਜਾਂ ਇਹ ਬੰਦੇ ਦਾ ਕੀ ਏਜੰਡਾ ਆ, ਫੇਕ ਆਈ ਡੀ ਆ। ਪਰ ਜਦੋਂ ਫੇਸ ਟੂ ਫੇਸ ਗੱਲ ਹੁੰਦੀ ਹੈ, ਪਹਿਲੀ ਗੱਲ ਤਾਂ ਉਹ ਬੰਦੇ ਉੱਥੇ ਆਉਂਦੇ ਹੀ ਨਹੀਂ ਫਿਰ ਉਸ ਡਿਸਕਸ਼ਨ ਦੇ ਵਿੱਚ। ਹੁਣ ਸੰਡੇ ਨੂੰ ਪਾਰਕਲੀ ਗੁਰਦੁਆਰਾ ਦੇ ਵਿੱਚ ਰੱਖੀ ਹੋਈ ਆ ਮੀਟਿੰਗ, ਇਸੇ ਕੰਮ ਲਈ ਰੱਖੀ ਹੋਈ ਵੀ ਤੁਸੀਂ ਉੱਥੇ ਆ ਕੇ ਦੱਸੋ, ਡਿਸਕਸ਼ਨ ਕਰੋ, ਹੈ ਨਾ। ਉੱਥੇ ਦੇਖ ਲਿਓ ਵੀ ਬਹੁਤ ਘੱਟ ਬੰਦੇ ਆਉਣਗੇ, ਔਰ ਜਿਹੜੇ ਫੇਸਬੁੱਕ 'ਤੇ ਬੱਬਰ ਸ਼ੇਰ ਨੇ ਬਣਦੇ ਨੇ ਉਹ ਉੱਥੇ ਬੋਲਣਗੇ ਵੀ ਨਹੀਂ। ਸੋ ਪਰ ਕਈ ਵਾਰੀ ਅਸੀਂ ਹਾਫ ਬੇਕਡ ਨੌਲੇਜ, ਜਾਣੀ ਕਿ ਅੱਧ ਕੱਚੀ ਰੱਖ ਲਓ ਜਾਂ ਅੱਧ ਪੱਕੀ ਰੱਖ ਲਓ ਨੌਲੇਜ ਝਾੜਨ ਦੀ ਕੋਸ਼ਿਸ਼ ਕਰੀ ਜਾਈਦੀ ਆ, ਉਹਨਾਂ ਦਾ ਸਾਨੂੰ ਬੈਕਗਰਾਊਂਡ ਦਾ ਬਿਲਕੁਲ ਹੀ ਨਹੀਂ ਪਤਾ ਹੁੰਦਾ। ਹੁਣ ਮੰਨ ਲਓ ਕਿ ਲੋਕ ਸਮਾਜ ਦੇ ਵਿੱਚ ਇਹੋ ਜਿਹੇ ਦੇਖੇ ਨੇ ਜਿਹੜੇ ਸਕੂਲ ਦੇ ਪਿੱਛੋਂ ਕੱਟਾ ਲੈ ਕੇ ਨਹੀਂ ਲੰਘੇ, ਅਤੇ ਉਹ ਵਿਗਿਆਨ ਨੂੰ ਇੱਦਾਂ ਪ੍ਰਮੋਟ ਕਰ ਰਹੇ ਹੁੰਦੇ ਨੇ ਜਿੱਦਾਂ ਕਿ ਉਹ ਵਿਗਿਆਨ ਵਾਲਿਆਂ ਨੇ, ਸਾਇੰਟਿਸਟਾਂ ਨੇ ਉਹਨਾਂ ਨੂੰ ਆਪਣਾ ਯੂਨੀਅਨ ਬਣਾ ਕੇ ਪ੍ਰੈਜੀਡੈਂਟ ਥਾਪਿਆ ਹੋਇਆ ਹੈ। ਉਹ ਸਾਇੰਸ ਨੂੰ, ਸਾਇੰਸ ਦੇ ਲੰਬੜਦਾਰ ਬਣੇ ਹੋਏ ਹੁੰਦੇ ਨੇ, ਵਿਗਿਆਨ 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 ਵਿਗਿਆਨ। ਔਰ ਇਸੇ ਤਰ੍ਹਾਂ ਧਰਮ ਦੇ ਵਿੱਚ ਵੀ ਹੈ ਕਿ ਉਹਨਾਂ ਨੇ ਕਦੇ ਵੀ ਕੋਈ ਇਹੋ ਜਿਹਾ ਕਰਮ ਨਹੀਂ ਕੀਤਾ ਹੁੰਦਾ, ਧਰਮ ਨਹੀਂ ਕੀਤਾ ਹੁੰਦਾ, ਸ਼ਰਮ ਨਹੀਂ ਕੀਤਾ ਹੁੰਦਾ ਕਿ ਉਹ ਰੀਪ੍ਰਜੈਂਟ ਕਰ ਸਕਣ ਕਿਸੇ ਧਰਮ ਨੂੰ ਜਾਂ ਕਿਸੇ, ਹੈ ਨਾ, ਉਹਨਾਂ ਨੇ ਕੋਈ ਇਹੋ ਜਿਹੀ ਘਾਲਣਾ ਨਹੀਂ ਘਾਲੀ ਹੁੰਦੀ, ਅਤੇ ਉਹ ਫਿਰ ਬਿਆਨਬਾਜ਼ੀ ਕਰੀ ਜਾਣਗੇ ਜਿੱਦਾਂ ਦਾ ਉਹਦੇ ਦਿਮਾਗ 'ਚ ਆਉਂਦੀ ਆ ਉੱਦਾਂ ਦਾ ਉਹ ਕਰੀ ਜਾਣਗੇ। ਪਰ ਹੁਣ ਮਸਲਾ ਇਹ ਹੈ ਵੀ ਜੇ ਹੁਣ ਮੈਂ ਬੈਠ ਕੇ ਇੱਥੇ ਮੈਂ ਇਸਲਾਮ ਧਰਮ ਦੇ ਬਾਰੇ ਗੱਲ ਕਰੀ ਜਾਵਾਂ, ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਪਤਾ ਹੀ ਨਹੀਂ ਉਹਨਾਂ ਦੇ ਸਰਕਮਸਟੈਂਸਿਸ ਕੀ ਆ, ਉਹ ਕਿੱਦਾਂ ਓਪਰੇਟ ਕਰਦੇ ਨੇ। ਠੀਕ ਹੈ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਚੰਗੇ ਆ ਅਤੇ ਥੋੜ੍ਹੇ ਜਿਹੇ ਮਾੜੇ ਆ, ਇੱਦਾਂ ਹੀ ਹਰੇਕ ਧਰਮ ਦੇ ਵਿੱਚ ਵੀ ਇੱਦਾਂ ਹੀ ਆ, ਵਿਗਿਆਨ ਦੇ ਵਿੱਚ ਵੀ ਇੱਦਾਂ ਹੀ ਆ ਕਿ ਹੁਣ ਵਿਗਿਆਨ ਦਾ ਹਾਲਾਤ ਦੇ ਕੇ ਲਏ ਨੇ ਕਿੱਥੇ ਕੁ ਤੱਕ ਪਹੁੰਚਿਆ। ਸੋ ਅਸੀਂ ਟੋਟਲੀ ਵਿਗਿਆਨ ਨੂੰ ਵੀ ਨਹੀਂ ਨਕਾਰ ਸਕਦੇ, ਟੋਟਲੀ ਅਸੀਂ ਦੂਜੇ ਧਰਮਾਂ ਨੂੰ ਵੀ ਨਹੀਂ ਨਕਾਰ ਸਕਦੇ, ਧਰਮ ਨੂੰ ਵੀ ਨਹੀਂ ਨਕਾਰ ਸਕਦੇ। ਹੁਣ ਮੈਂ ਇਹ ਕਹਿੰਦਾ ਹੁੰਦਾ ਕਿ ਚਲੋ ਇਹ ਕਿਰਪਾਨ ਦਾ ਇਸ਼ੂ ਹੈ, ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ ਫੋਰ ਰੈਕੋਰਡ, ਸਾਰਿਆਂ ਨੂੰ ਪਤਾ ਹੀ ਆ, ਪਰ ਜੋ ਮੇਰਾ ਓਪੀਨੀਅਨ ਹੈ, ਜੇ ਮੈਂ ਨਹੀਂ ਛਕਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਚੀਜ਼ ਐਗਜ਼ਿਸਟ ਨਹੀਂ ਕਰਦੀ। ਜੇ ਸਾਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੈਗੀ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਚੀਜ਼ ਐਗਜ਼ਿਸਟ ਨਹੀਂ ਕਰ ਰਹੀ। ਹੁਣ ਇਹ ਮਸਲਾ ਜਿਹੜਾ ਆ, ਇਹ ਅੰਮ੍ਰਿਤਧਾਰੀ ਸਿੰਘਾਂ ਦਾ ਆ, ਅੰਮ੍ਰਿਤਧਾਰੀ ਸਿੱਖਾਂ ਦਾ ਆ, ਜਿਨ੍ਹਾਂ ਦੇ ਉੱਤੇ ਇਹ ਕਾਨੂੰਨ ਇਮੀਡੀਏਟਲੀ ਲਾਗੂ ਹੋ ਰਹੇ ਨੇ। ਹੁਣ ਰਹੀ ਗੱਲ ਬੱਚਿਆਂ ਦੀ, ਦੇਖੋ ਇਤਿਹਾਸ ਨੂੰ ਜਦ ਆਪਾਂ ਫਰੋਲੀਏ ਤਾਂ ਕਿਤੇ ਵੀ ਇਹਦੀ ਕੋਈ ਮਨਾਹੀ ਨਹੀਂ ਹੈਗੀ। ਇੱਕ ਸਿੰਘ ਜਿਹੜੇ ਸਿੱਖ, ਦੇਖੋ ਜਿਹੜਾ ਭਾਜੀ ਜਿਹੜਾ ਪਹਿਲਾ ਆਜ਼ਾਦੀ ਦੀ ਲਹਿਰ ਚੱਲੀ ਸੀ ਨਾ, ਉਹਦੇ ਵਿੱਚ ਪਹਿਲਾ ਜਿਹੜਾ ਸ਼ਹੀਦ ਸੀ ਉਹ ਇੱਕ ਮਾਈਨਰ ਸੀ, ਬੱਚਾ ਸੀ, ਉਹਨਾਂ ਅੰਮ੍ਰਿਤ ਛਕਿਆ ਹੋਇਆ ਸੀ। ਛੋਟੇ ਸਾਹਿਬਜ਼ਾਦੇ ਉਹ ਅੰਮ੍ਰਿਤਧਾਰੀ ਸੀ, ਸਾਰਿਆਂ ਨੂੰ ਪਤਾ ਹੀ ਆ, ਹੈ ਨਾ, ਉਹਨਾਂ ਨੇ ਵੀ ਅੰਮ੍ਰਿਤ ਛਕੇ, ਉਹ ਸਾਰੇ ਮਾਈਨਰ ਸੀਗੇ। ਸੋ ਗੁਰੂ ਸਾਹਿਬਾਨ ਤੋਂ ਲੈ ਕੇ ਇੱਥੋਂ ਤੱਕ ਕਿ ਸ਼੍ਰੀ ਹਰਕ੍ਰਿਸ਼ਨ ਜੀ 8-9 ਸਾਲ ਦੇ ਸਨ, ਉਹ ਗੁਰੂ ਸਨ। ਜੇ ਅੱਜ ਦਾ ਟਾਈਮ ਹੁੰਦਾ, ਅੱਜ ਦਾ ਜਿਹੜਾ ਮਾਡਰਨ ਜਿਹੜੇ ਸੋ ਕਾਲਡ ਅਸੀਂ ਕਹਿੰਦੇ ਹਾਂ ਆਪਣੇ ਆਪ ਨੂੰ, ਅਸੀਂ ਉਹਨਾਂ 'ਤੇ ਵੀ ਸਵਾਲ, ਗੁਰੂ ਸਾਹਿਬ 'ਤੇ ਵੀ ਸਵਾਲ ਉਠਾਉਣੇ ਸੀ ਵੀ ਇਹ ਮਾਈਨਰ ਕਿੱਦਾਂ ਹੋ ਸਕਦਾ, ਇਹਨੂੰ ਇਹ ਤਾਂ ਅਡਲਟ 18 ਸਾਲ ਤੋਂ ਉੱਤੇ ਗੁਰੂ ਹੋਣਾ ਚਾਹੀਦਾ ਹੈ। ਪਰ ਗੁਰੂ ਦੀ ਮਹਿਮਾ ਨੂੰ ਕੋਈ ਵਰਣਨ ਨਹੀਂ ਕਰ ਸਕਦਾ, ਉਹ 8-9 ਸਾਲ ਦੇ ਗੁਰੂ ਥਾਪ ਹੋਏ ਸਨ, ਅਤੇ ਅਗਰ ਅੱਜ ਦਾ ਸੋਸ਼ਲ ਮੀਡੀਆ ਹੁੰਦਾ ਤਾਂ ਉਹ ਹੋਣੇ ਨਹੀਂ ਸੀ ਦੇਣਾ। ਸੋ ਉਹ ਤਾਂ ਗੁਰੂ ਸੀ, ਉਹ ਵੀ ਅੰਮ੍ਰਿਤ ਉਹਨਾਂ ਨੂੰ ਉਦੋਂ ਹੋਰ ਲਹਿਜੇ ਸੀ ਅੰਮ੍ਰਿਤ ਦੇ, ਉਹ ਛਕਾਇਆ ਹੋਊਗਾ ਗੁਰੂ ਸਾਹਿਬ ਨੇ ਉਹਨਾਂ ਨੂੰ, ਉਹਨਾਂ ਨੂੰ ਗੱਦੀ ਨਸ਼ੀਨ ਕੀਤਾ ਹੋਊਗਾ, ਉਹਨਾਂ ਦੀ ਗੁਰਤਾ ਉਹਨਾਂ ਨੂੰ ਦਿੱਤੀ ਹੋਊਗੀ, ਜੋ ਵੀ ਉਹਨਾਂ ਦਾ ਪ੍ਰੋਸੀਜਰ ਹੋਏਗਾ, ਤਾਂ ਗੁਰੂ ਤਾਂ ਬਣੇ ਆ ਨਾ। ਉਸ ਤੋਂ ਬਾਅਦ ਸਾਹਿਬਜ਼ਾਦੇ ਬਣੇ ਆ, ਕਿੰਨੇ ਬੱਚੇ ਸ਼ਹੀਦ ਹੋਏ ਨੇ ਉਹ ਸਾਰੇ ਪਰਿਵਾਰਾਂ ਦੇ ਵਿੱਚ। ਸੋ ਜਿਹੜੀ ਰਹਿਤ ਮਰਿਆਦਾ ਆ ਉਹ ਇਹ ਕਹਿੰਦੀ ਹੈ ਕਿ ਅਗਰ ਤੁਸੀਂ ਮਰਜ਼ੀ ਨਾਲ ਛਕਣਾ ਆ, ਵੈਸੇ ਆਪਾਂ ਕੱਲ੍ਹ ਨੂੰ ਗਿਆਨੀ ਜੀ ਦੀ ਆਪਾਂ ਡਿਊਟੀ ਲਾਉਣੀ ਹੈ, ਮੈਂ ਫੋਨ ਕਰਨਾ ਉਹਨਾਂ ਨੂੰ ਕਿ ਉਹ ਕੱਢਣ ਇਸ ਚੀਜ਼ ਨੂੰ, ਕੱਢ ਕੇ ਲਿਆਉਣ। ਪਰ ਅਗਰ ਤਾਂ ਸਿੱਖ ਪਰਿਵਾਰ ਦੇ ਵਿੱਚ ਸਿੱਖ ਬੱਚੇ ਐਨ ਤੁਸੀਂ ਫੋਲੋ ਕਰਦੇ ਆ, ਅੰਮ੍ਰਿਤ ਛਕਾ ਲਿਆ 3-4 ਸਾਲ ਦੀ ਉਮਰ ਦੇ ਵਿੱਚ, 5 ਸਾਲ ਦੀ, ਦੈਟਸ ਫਾਈਨ। ਪਰ ਜੇ ਤੁਸੀਂ ਆਪ ਛਕਣਾ ਚਾਹੁੰਦੇ ਹੋ ਤਾਂ ਰਹਿਤ ਮਰਿਆਦਾ ਇਹ ਕਹਿੰਦੀ ਆ ਕਿ ਤੁਹਾਡੀ ਬੁੱਧ ਵਿਵੇਕ ਹੋਣੀ ਚਾਹੀਦੀ ਹੈ, ਤੁਸੀਂ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਤੁਹਾਨੂੰ ਕਿ ਤੁਸੀਂ ਅੰਮ੍ਰਿਤ ਕਿਉਂ ਛਕ ਰਹੇ ਹੋ, ਜੇ ਤੁਸੀਂ ਉਹਦੇ ਵਿੱਚ ਧਰਮ 'ਚ ਪ੍ਰਵੇਸ਼ ਕਰ ਰਹੇ ਹੋ। ਪਰ ਜੇ ਤੁਸੀਂ ਪਹਿਲਾਂ ਹੀ ਪੀੜ੍ਹੀ ਦਰ ਪੀੜ੍ਹੀ ਚੱਲੇ ਆਉਂਦੇ ਹੋ ਤਾਂ ਉਹ ਬੱਚਿਆਂ ਦੇ ਲਈ ਸਾਰੇ ਛਕਦੇ ਨੇ, ਇਹਦੇ ਅੱਜ ਤੱਕ ਤਾਂ ਕੋਈ ਕੁਐਸਚਨ ਹੋਇਆ ਹੀ ਨਹੀਂ ਹੈਗਾ। ਰਹੀ ਗੱਲ ਫਿਰ, ਚਲੋ ਉਹ ਵੱਖਰੀ ਗੱਲ ਰਿਸਪੋਂਸੀਬਿਲਿਟੀਜ਼ ਦੀ, ਸਿਚੁਏਸ਼ਨ ਦੀ, ਅਗਰ ਮੈਂ ਛਕਣਾ ਚਾਹੁੰਦਾ, ਦੇਖੋ ਸਾਡੀ ਪੀੜ੍ਹੀ ਦੇ ਵਿੱਚ ਸਾਡੇ ਪਰਿਵਾਰ 'ਚ ਨਹੀਂ ਛਕਿਆ ਕਿਸੇ ਨੇ ਅੰਮ੍ਰਿਤ, ਅਤੇ ਮੈਂ ਆਪਣਾ ਪੂਰਾ ਟਾਈਮ ਲੈ ਰਿਹਾ ਕਿ ਜਦੋਂ ਮੈਂ ਛਕਾਂਗਾ ਤਾਂ ਮੈਂ ਪੂਰੀ ਤਰ੍ਹਾਂ ਤਿਆਰ ਹੋ ਕੇ ਛਕਾਂਗਾ, ਮੇਰੇ ਬੱਚੇ ਵੀ ਇੱਦਾਂ ਹੀ ਫਿਰ ਛਕਣਗੇ, ਹੈ ਨਾ, ਅਤੇ ਪਰ ਜਦੋਂ ਉਹ ਵੀ ਛੱਕ ਲੈਣਗੇ ਤਾਂ ਉਹਨਾਂ ਦੇ ਬੱਚੇ ਜਿਹੜੇ ਓਬਵੀਅਸਲੀ ਉਹਨਾਂ ਨੇ ਜੰਮਦਿਆਂ ਦੇ ਕੇਸ ਰੱਖਣੇ। ਹੁਣ ਕੱਲ੍ਹ ਨੂੰ ਕੁਐਸਚਨ ਇਹ ਵੀ ਆਏਗਾ ਬੱਚਿਆਂ ਦੇ ਕੇਸ ਕਿਉਂ ਰੱਖੇ ਹੋਏ ਆ, ਇਹਨਾਂ ਨੂੰ 18 ਸਾਲ ਤੱਕ ਹੋਲਣ ਦਿਓ ਮਗਰੋਂ ਇਹਨਾਂ ਦੀਆਂ ਗੁੱਟੀਆਂ ਆਪੇ ਰੱਖ ਲੈਣ। ਇਹ ਕੋਈ ਲੌਜਿਕ ਨਹੀਂ ਹੈਗਾ, ਇਲੌਜੀਕਲ ਚੀਜ਼ਾਂ ਨੇ। ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਮੁੰਡਨ ਕੀਤੇ ਜਾਂਦੇ ਨੇ, ਛੋਟੇ ਬੱਚਿਆਂ ਦੇ ਮੁੰਡਨ ਕੀਤੇ ਜਾਂ 2 ਜਾਂ 3 ਵਾਰੀ ਮੁੰਡਨ ਕੀਤੇ ਜਾਂਦੇ ਨੇ, ਇਸਲਾਮ ਧਰਮ ਦੇ ਵਿੱਚ ਕੀਤਾ ਜਾਂਦਾ। ਇਹ ਤਾਂ ਮੁੱਢ ਕਦੀਮੋ ਰਵਾਇਤਾਂ ਚੱਲੀਆਂ ਆ ਰਹੀਆਂ ਨੇ, ਸਾਰਾ ਕੁਛ ਚੱਲਿਆ। ਜੇ ਆਪਾਂ ਪੋਲੀਟਿਕਸ ਦੀ ਗੱਲ ਕਰੀਏ, ਅਮਰੀਕ ਭਾਅ ਜੀ ਰਾਜੇ ਮਹਾਰਾਜੇ ਜਿਹੜੇ ਆ ਜਾਂ ਉਹ ਸ਼ੁਰੂ ਤੋਂ ਹੀ ਬੱਚਿਆਂ ਨੂੰ ਹੀ ਮਤਲਬ ਤਾਜਪੋਸ਼ੀ ਕਰਦੇ ਨੇ, ਉਹਨਾਂ ਨੂੰ ਪ੍ਰਿੰਸ ਬਣਾਉਂਦੇ ਨੇ, ਫਿਰ ਆਪਾਂ ਇੱਦਾਂ ਕਿੱਦਾਂ ਕਹਿ ਸਕਦੇ ਹਾਂ 18 ਸਾਲ ਤੋਂ ਬਾਅਦ ਜੀ ਬਣਾਓ ਜੀ ਇੱਦਾਂ। ਇਹ ਕੋਈ ਮਤਲਬ ਇਹ ਤਾਂ ਇਲੌਜੀਕਲ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਦਾ ਵੀ ਮਤਲਬ ਆਪਾਂ ਆਰਗਿਊਮੈਂਟ ਨੂੰ ਕਿਲ ਕਰ ਰਹੇ ਹਾਂ ਇੱਥੇ ਇਹ ਇੰਸੀਡੈਂਟ ਨੂੰ ਲੈ ਕੇ। ਇੱਦਾਂ ਨਹੀਂ ਆ, ਇਹ ਗੱਲਾਂ ਨਹੀਂ ਕਰਨ ਵਾਲੀਆਂ। ਅਤੇ ਸਾਡੇ ਨਾਲ ਜਗਤਾਰ ਭਾਅ ਜੀ ਵੀ ਜੁੜੇ ਨੇ, ਉਹ ਕਹਿੰਦੇ ਨੇ ਕਿ ਪਹਿਲਾਂ ਬਾਣੀ ਫਿਰ ਬਾਣਾ, ਕਿਸੇ ਵੀ ਧਰਮ ਨੂੰ ਅਪਣਾਉਣ ਲਈ ਉਸ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ, ਉਹਦੀ ਮਰਿਆਦਾ ਦਾ ਪੂਰਾ ਗਿਆਨ ਹੋਣਾ ਚਾਹੀਦਾ। ਆਮ ਜਨਤਾ ਇਸ ਮੁੱਦੇ ਨੂੰ ਦਿਲ ਤੋਂ ਲੈਂਦੀ ਹੈ, ਦਿਲ ਦੇ ਅੱਗੇ ਕੋਈ ਦਲੀਲ ਕੰਮ ਨਹੀਂ ਕਰਦੀ। ਹਾਂਜੀ, ਮੈਂ ਇਹ ਗੱਲ ਨੂੰ ਸਪਸ਼ਟ ਕਰਕੇ ਹਟਿਆ ਕਿ ਅਗਰ ਤਾਂ ਤੁਸੀਂ ਪ੍ਰਵੇਸ਼ ਕਰਨਾ ਕਿਸੇ ਵੀ ਧਰਮ ਦੇ ਵਿੱਚ ਤਾਂ ਤੁਹਾਨੂੰ ਉਹਦੇ ਫਿਲੋਸਫੀ ਦਾ ਪਤਾ ਹੋਣਾ ਚਾਹੀਦਾ ਔਰ ਕਮਿਟਮੈਂਟ ਹੋਣੀ ਚਾਹੀਦੀ ਹੈ। ਪਰ ਅਗਰ ਕੋਈ ਜੱਦੀ ਦਰ ਜੱਦੀ ਚੱਲਿਆ ਆਉਂਦਾ ਆ ਤਾਂ ਉਹ ਉਹਨੂੰ ਤਾਂ 18 ਸਾਲ ਤੱਕ ਵੇਟ ਕਰਨ ਦੀ ਬਹੁਤੀ ਕੋਈ ਲੋੜ ਨਹੀਂ ਹੈਗੀ। ਅਤੇ ਬਾਕੀ ਇਹ ਆ ਵੀ ਇਟਸ ਵਨ ਇੰਸੀਡੈਂਟ। ਅਮਰੀਕ ਭਾਅ ਜੀ ਤੁਹਾਨੂੰ ਪਤਾ ਹੈ ਵੀ ਕਿੰਨੇ ਬੱਚੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆਸਟ੍ਰੇਲੀਆ ਦੇ ਵਿੱਚ, ਮੇਰਾ ਖਿਆਲ ਘੱਟੋ ਘੱਟ ਜਿਹੜੇ ਸਕੂਲਾਂ 'ਚ ਨਿਊ ਸਾਊਥ ਵੇਲਸ ਦੇ ਵਿੱਚ ਵੀ ਤਕਰੀਬਨ ਮਤਲਬ 1000 ਬੱਚੇ ਤੋਂ ਉੱਤੇ ਅੰਮ੍ਰਿਤਧਾਰੀ ਬੱਚਾ ਹੋਏਗਾ, ਹੈ ਨਾ। ਸੋ ਇਸ ਕਰਕੇ ਆਪਾਂ 999 ਨੂੰ ਨਹੀਂ ਬੰਨ ਸਕਦੇ, ਇੱਕ ਬੱਚੇ ਕਰਕੇ ਆਪਾਂ ਉਹਨਾਂ ਲਈ ਇਹੋ ਜਿਹੀ ਪੋਲਿਸੀ ਪ੍ਰਪੋਜ਼ ਨਹੀਂ ਕਰ ਸਕਦੇ ਜਿਹੜੀ ਕਿ ਉਹਨਾਂ ਨੂੰ ਪੀੜਿਤ ਕਰ ਦੇਵੇ ਜਾਂ ਉਹਨਾਂ ਦੇ ਹੱਕ ਲੈ ਲਵੇ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ। ਦੂਜੀ ਗੱਲ ਇਹ ਹੈ ਕਿ ਜਦ ਅਸੀਂ ਬੰਦੇ ਉਹ ਕਈ ਵਾਰੀ ਪੋਲਿਸੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਆਪ ਨਹੀਂ ਅਸੀਂ ਉਹ ਕਰ ਰਹੇ ਹੁੰਦੇ, ਹੈ ਨਾ, ਜੇ ਅਸੀਂ ਇਹੋ ਜਿਹੇ ਪ੍ਰਪੋਜ਼ਲ ਕਰਦੇ ਹੁਣ ਉਹ ਆਪਾਂ ਹੰਢਾ ਨਹੀਂ ਰਹੇ ਹੁੰਦੇ ਉਹ ਸਿਚੁਏਸ਼ਨ। ਸੋ ਸਾਰਿਆਂ ਦੀ ਸੁਣਨੀ ਪੈਂਦੀ ਆ, ਇੱਥੋਂ ਤੱਕ ਕਿ ਮਤਲਬ ਹੁਣ ਦੇਖੋ MLA MP ਨੇ ਸਾਰੇ ਹੁਣ ਉਹ ਪੁੱਛਦੇ ਨੇ ਵੀ ਸਾਨੂੰ ਦੱਸੋ। ਹੁਣ ਇਸੇ ਕਰਕੇ ਕੰਸਲਟੇਸ਼ਨ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਆ ASA ਨੇ, ਕੱਲ੍ਹ ਨੂੰ ਹੋ ਰਿਹਾ ਆ ਕਿ ਜੋ ਪਬਲਿਕ ਦੇ ਵਿੱਚ ਉਹ ਸਾਰੇ ਆਪਣੀ ਗੱਲਬਾਤ ਦੱਸ ਸਕਦੇ ਨੇ ਅਤੇ ਉਹਨਾਂ ਨਾਲ ਜਿਹੜੀ ਗੱਲਬਾਤ ਕਰਨੀ ਹੈ ਜਿਹਦੇ 'ਚ ਵੀ ਕੈਪੇਬਿਲਿਟੀ ਹੈਗੀ ਆ ਕਰ ਸਕਦੇ ਨੇ ਤਾਂ ਉਹ ਰੀਪ੍ਰਜੈਂਟ ਕਰਨਗੇ ਵੀ ਉਹ ਹੱਕ ਉਹਨਾਂ ਦੇ ਹੱਕ ਜਿਹੜੇ ਆ ਪੂਰੇ ਦਿਵਾਉਣ ਦੀ ਕੋਸ਼ਿਸ਼ ਕਰਨੀ ਹੋਣੀ ਚਾਹੀਦੀ ਆ। ਅਤੇ ਇੱਥੋਂ ਤੱਕ ਸੇਫਟੀ ਦੀ ਵੀ, ਚਲੋ ਇਹ ਬਾਅਦ ਦੀਆਂ ਗੱਲਾਂ ਨੇ। ਅਤੇ ਸਾਡੇ ਨਾਲ ਹਰਨੇਕ ਸਿੰਘ ਜੁੜੇ ਨੇ ਅਤੇ ਗੁੱਡ ਮੋਰਨਿੰਗ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ BJP ਸਪੋਰਟਿੰਗ ਦਾ ਕਿਰਪਾਨ ਬੈਨ ਈਵਨ ਦੇ ਸੇਇੰਗ ਨੈਕਸਟ ਦੇ ਟਰਬਨ ਐਂਡ ਗੁਰਦੁਆਰਾ। ਚਲੋ ਇਹ ਹੁਣ ਉਹਨਾਂ ਦੀ ਮਰਜ਼ੀ ਆ, ਪਰ ਜੇ ਕਿਤੇ ਤੁਹਾਨੂੰ ਕੋਈ ਰੈਫਰੈਂਸ ਲੱਭੀ ਤਾਂ ਜ਼ਰੂਰ ਸਾਂਝੀ ਕਰਿਓ ਸਾਡੇ ਨਾਲ, ਜੇ ਕੋਈ ਲਿੰਕ ਹੋਵੇ ਜਾਂ ਕਿਤੇ ਕਿਸੇ ਨੇ ਇੱਦਾਂ ਕਿਹਾ ਹੋਵੇ ਤਾਂ ਜ਼ਰੂਰ ਸਾਂਝੀ ਕਰਿਓ। ਸੁਖਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਨਿਊਜ਼ੀਲੈਂਡ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਿਊਜ਼ੀਲੈਂਡ ਗਵਰਨਮੈਂਟ ਨੂੰ ਖਦਸ਼ਾ ਹੈ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਲੇਬਰ ਡਰੇਨ ਜਾਂ ਬ੍ਰੇਨ ਡਰੇਨ ਕਰੇਗਾ ਜੋ ਕਿ ਇੱਥੇ ਦੇ ਇੰਪਲੋਈਜ਼ ਵਾਸਤੇ ਚਿੰਤਾ ਦੀ ਗੱਲ ਹੈ। ਅਮਰੀਕ ਭਾਅ ਜੀ, ਇਹ ਵੀ ਇੱਕ ਮੁੱਦਾ ਬਣਦਾ ਆ ਕਿ ਅਕਸਰ ਨਿਊਜ਼ੀਲੈਂਡ ਤੋਂ ਇੱਥੇ ਲੋਕ ਆਉਂਦੇ ਨੇ, ਬੈਟਰ ਰਿਸੋਰਸਿਸ ਨੇ ਅਤੇ ਵੱਡਾ ਦੇਸ਼ ਹੈ, ਜ਼ਿਆਦਾ ਓਪਰਚੁਨਿਟੀਜ਼ ਹੈ, ਅਤੇ ਇਹ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਕੋਵਿਡ ਦੇ ਕਾਰਨ ਸ਼ੋਰਟੇਜ ਦੀ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਨਿਊਜ਼ੀਲੈਂਡ ਨੂੰ ਇਹਨੂੰ ਭੁਗਤਣਾ ਪਏਗਾ ਘਾਟਾ?
ਅਮਨਦੀਪ, ਤੁਸੀਂ ਜਿੱਥੇ ਫ੍ਰੀ ਮਾਰਕੀਟ ਹੁੰਦੀ ਹੈ ਨਾ ਉੱਥੇ ਡਿਮਾਂਡ ਐਂਡ ਸਪਲਾਈ ਜਿਹੜਾ ਰੂਲ ਲਾਗੂ ਹੁੰਦਾ, ਤੁਸੀਂ ਨਕਾਰ ਨਹੀਂ ਸਕਦੇ। ਜੇ ਕਿਸੇ ਆਦਮੀ ਨੂੰ ਓਪਰਚੁਨਿਟੀ ਮਿਲਦੀ ਆ ਕਿਸੇ ਹੋਰ ਦੇਸ਼ ਵਿੱਚ, ਚੰਗੀਆਂ ਵਰਕਿੰਗ ਕੰਡੀਸ਼ਨ ਮਿਲਦੀ ਆ, ਚੰਗੀ ਪੇ ਮਿਲਦੀ ਆ, ਤਾਂ ਉਹ ਦੂਜੇ ਦੇਸ਼ ਨੂੰ ਜਾਣ ਦੀ ਪੂਰੀ ਚਾਹਤ ਰੱਖਦਾ, ਜਾ ਸਕਦਾ ਆ, ਇਹਦੇ 'ਚ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਜੇ ਨਿਊਜ਼ੀਲੈਂਡ ਨੇ ਉਹਨੇ ਆਪਣੇ ਵਰਕਰਸ ਨੂੰ ਰੋਕਣਾ ਹੈ ਤਾਂ ਉੱਥੇ ਵਰਕਿੰਗ ਕੰਡੀਸ਼ਨ ਨੂੰ ਥੋੜ੍ਹਾ ਹੋਰ ਚੰਗਾ ਕਰ ਦੇਣ, ਜਾਂ ਉੱਥੇ ਜਿਹੜੀਆਂ ਜੋਬਸ ਉਹਦੀਆਂ ਤਨਖਾਹਾਂ ਵਧਾ ਦੇਣ, ਵੇਜ ਇਨਕਰੀਜ਼ ਕਰ ਦੇਣ, ਤਾਂ ਕਿ ਲੋਕ ਉੱਥੇ ਆਪਣੀਆਂ ਜੋਬਾਂ ਦੇ ਨਾਲ ਸਟਿੱਕ ਰਹਿ ਸਕਣ। ਸਮਝੀ, ਕਿਤੇ ਵੀ ਸੰਸਾਰ ਦੇ ਵਿੱਚ ਜਦੋਂ ਕਿਸੇ ਨੂੰ ਵੀ ਓਪਰਚੁਨਿਟੀ ਮਿਲਦੀ ਹੈ ਐਜ਼ ਇੰਡੀਵਿਜੁਅਲ, ਤਾਂ ਉਹ ਦੂਜੇ ਦੇਸ਼ ਨੂੰ ਜਾਣ ਦੀ ਪੂਰੀ ਕੋਸ਼ਿਸ਼ ਕਰਦੇ ਆ, ਜਾਣਾ ਚਾਹੀਦਾ ਵੀ ਆ, ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਹੁਣ ਜੇ ਨਿਊ ਸਾਊਥ ਵੇਲ ਦੇ ਵਿੱਚ ਜਾਂ ਆਸਟ੍ਰੇਲੀਆ ਵਿੱਚ ਚੰਗੀਆਂ ਵਰਕਿੰਗ ਕੰਡੀਸ਼ਨਸ ਆ, ਇੱਥੇ ਵਰਕ ਓਪਰਚੁਨਿਟੀਜ਼ ਜ਼ਿਆਦਾ ਆ, ਡਿਵੈਲਪਮੈਂਟ ਜ਼ਿਆਦਾ ਹੋ ਰਹੀ ਆ ਅਤੇ ਹਰ ਪਾਸੇ ਐਕਸਪੈਂਸ਼ਨ ਹੋ ਰਹੀ ਆ, ਲੋਕਾਂ ਨੂੰ ਜੋਬਸ ਮਿਲਣੀਆਂ, ਅਨਪਲੋਇਮੈਂਟ ਰੇਟ ਘੱਟ ਰਿਹਾ ਆ, ਜੋਬਾਂ ਦੀ ਸ਼ੋਰਟੇਜ ਆ, ਇੱਥੇ ਜ਼ਿਆਦਾ ਇੰਡਸਟਰੀ ਦੇ ਵਿੱਚ ਵੀ ਜ਼ਿਆਦਾ ਬੰਦੇ ਚਾਹੀਦੇ ਆ, ਪ੍ਰੋਫੈਸ਼ਨਲ ਦੀਆਂ ਜੋਬ ਵੀ ਕਾਫੀ ਜ਼ਿਆਦਾ ਇੱਥੇ ਕ੍ਰੀਏਟ ਹੋ ਰਹੀਆਂ, ਹਰ ਪਾਸੇ ਜੋਬ ਕ੍ਰੀਏਟ ਹੋ ਰਹੀਆਂ ਅਤੇ ਇਹ ਸ਼ਲਾਘਾ ਬਣਦੀ ਆ ਆਪਣੀ ਸਰਕਾਰ ਦੀ, ਸੈਂਟਰ ਸਰਕਾਰ ਦੀ ਵੀ ਅਤੇ ਸਟੇਟ ਸਰਕਾਰਾਂ ਦੀ ਵੀ। ਜੇ ਹੁਣ ਇੱਥੇ ਜੋਬ ਓਪਰਚੁਨਿਟੀਜ਼ ਹੈਗੀਆਂ ਆ, ਦੂਜੇ ਪਾਸੇ ਜੋਬ ਓਪਰਚੁਨਿਟੀਜ਼ ਨਹੀਂ ਆ, ਜੇ ਉੱਥੋਂ ਬੰਦੇ ਇੱਥੇ ਆ ਜਾਂਦੇ ਆ, ਫਿਰ ਇਹਨਾਂ ਦਾ ਥੋੜ੍ਹਾ ਕਸੂਰ ਆ। ਉਹ ਤਾਂ ਤੁਹਾਨੂੰ ਵੀ ਆਪਣੇ ਦੇਸ਼ ਵਿੱਚ ਇੱਦਾਂ ਦਾ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਆ ਤਾਂ ਕਿ ਤੁਹਾਡਾ ਜਿਹੜਾ ਬ੍ਰੇਨ ਡਰੇਨ ਦੂਜੇ ਦੇਸ਼ ਵਿੱਚ ਨਾ ਹੋਵੇ। ਇਹ ਕੋਈ ਦੂਜੀ ਬਹੁਤ ਵੱਡੀ ਗੱਲ ਨਹੀਂ ਹੈ ਕਿ ਲੋਕ ਇੱਥੇ ਨੂੰ ਨਹੀਂ ਆਉਣਗੇ, ਜੇ ਉਹਨਾਂ ਓਪਰਚੁਨਿਟੀ ਮਿਲੂਗੀ ਤਾਂ ਜ਼ਰੂਰ ਇੱਥੇ ਆਉਣਗੇ ਅਤੇ ਆਉਂਦੇ ਵੀ ਰਹੇ ਆ ਅਤੇ ਆਉਂਦੇ ਰਹਿਣਗੇ ਵੀ। ਜੀਐਮ ਦੀ
ਇਸ ਤਰ੍ਹਾਂ ਦੂਸਰੇ ਦੇਸ਼ਾਂ ਤੋਂ ਵੀ ਬਹੁਤ ਆਉਂਦੇ ਨੇ, ਇੰਗਲੈਂਡ, ਆਇਰਲੈਂਡ। ਰਾਤੀ ਅਸੀਂ ਹੋਸਪਿਟਲ ਗਏ ਸੀ, ਮੇਰੇ ਵੱਡੇ ਬੇਟੇ ਦੀ ਪੱਟੀ ਕਰਨੀ ਸੀਗੀ, ਉਹਦੀ ਲੈ ਗਈ ਸੀ ਪੱਟੀ, ਅਤੇ ਉਹ ਡਾਕਟਰ ਨਾਲ ਗੱਲ ਕਰ ਰਿਹਾ ਸੀ, ਉਹ ਆਇਰਲੈਂਡ ਤੋਂ ਸੀ ਡਾਕਟਰ, ਅਤੇ ਉਹ ਗੱਲ ਕਰਦੇ ਕਰਦੇ ਉਹ ਪੁੱਛਿਆ ਵੀ ਤੂੰ ਕਿੱਦਾਂ, ਕਹਿੰਦਾ ਮੈਂ ਅੱਜ ਤੋਂ 8 ਸਾਲ ਪਹਿਲਾਂ ਬੈਕਪੈਕਰ ਆਇਆ ਸੀ ਅਤੇ ਮੈਡੀਕਲ ਬੈਕਗਰਾਊਂਡ ਸੀ, ਅਤੇ ਉਹ ਕਿਤੇ ਕਹਿੰਦਾ ਮੈਨੂੰ ਜੋਬ ਮਿਲੀ ਹੋਸਪਿਟਲ ਦੇ ਵਿੱਚ ਹੀ, ਸਿੰਪਲ ਜਿਹੀ ਕਲੀਨਿੰਗ ਵਗੈਰਾ ਦੀ, ਅਤੇ ਉੱਥੇ ਹੀ ਕਹਿੰਦਾ ਫਿਰ ਮੈਂ ਪਾਰਟ ਟਾਈਮ ਲੱਗ ਗਿਆ ਆਪਣੀ ਮੈਡੀਕਲ ਕਰਾ ਕੇ, ਹੈ ਨਾ, ਰੈਕੋਗਨਾਈਜ਼, ਅਤੇ ਪਾਰਟ ਟਾਈਮ ਕਰਦਾ ਕਰਦਾ ਅਤੇ ਫਿਰ ਹੁਣ ਕਹਿੰਦੇ ਵੀ ਇੱਥੇ ਮੈਂ ਐਮਰਜੈਂਸੀ ਦੇ ਵਿੱਚ ਅੱਜ ਡਿਊਟੀ ਕਰ ਰਿਹਾ, ਅਤੇ ਉਹਨਾਂ ਦੱਸਿਆ ਕਿ ਹੋਰ ਵੀ ਬਹੁਤ ਜਿਹੜੇ ਇਸ ਤਰ੍ਹਾਂ ਸੈਟਲ ਹੁੰਦੇ ਨੇ ਇੱਥੇ, ਬੈਕਪੈਕਰ ਜਿਹੜੇ ਆਉਂਦੇ ਨੇ ਨਾ ਉਹ ਸੈਟਲ ਹੋ ਜਾਂਦੇ ਨੇ, ਯੂਰਪ 'ਚੋਂ ਬਹੁਤ ਡਰੇਨ ਹੋ ਰਿਹਾ ਕਿਉਂਕਿ ਆਸਟ੍ਰੇਲੀਆ ਕਾਫੀ ਸੇਫ ਦੇਸ਼ ਮੰਨਿਆ ਜਾ ਰਿਹਾ ਦੁਨੀਆ ਦਾ, ਨਿਊਜ਼ੀਲੈਂਡ ਵੀ, ਨਿਊਜ਼ੀਲੈਂਡ ਇਜ਼ ਦਾ ਮੋਸਟ ਸੇਫੈਸਟ ਕਿਉਂਕਿ ਇਹਨਾਂ ਦੇ ਬਾਰਡਰ ਨਹੀਂ ਲੱਗਦੇ। ਔਰ ਇਹੀ ਗੱਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਹੀ ਹੈ ਕਿ ਆਸਟ੍ਰੇਲੀਆ ਜਿਹੜਾ ਆ ਉਹ ਇੱਕ ਬਹੁਤ ਫੋਰਚੁਨੇਟ ਦੇਸ਼ ਹੈ, ਸਾਨੂੰ ਬਹੁਤ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਅਸੀਂ, ਸਾਡੇ ਕੋਲ ਬਾਰਡਰ ਦੀਆਂ ਸਥਿਤੀਆਂ ਨਹੀਂ ਹੈਗੀਆਂ। ਹੁਣ ਅਮਰੀਕ ਭਾਅ ਜੀ ਇੱਥੋਂ ਤੱਕ ਕਿ ਚਲੋ ਇੰਡੀਆ ਦੇ ਵਿੱਚ ਤਾਂ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਨੇ, ਹੈ ਨਾ, ਬਾਕੀ ਕਈ ਦੇਸ਼ਾਂ 'ਚ ਲੱਗੀਆਂ ਹੋਈਆਂ ਨੇ, ਇਹ ਕਈ ਵਾਰੀ ਅਸੀਂ ਨੈਗੇਟਿਵ ਚੀਜ਼ਾਂ ਦੇਖਦੇ ਹਾਂ ਕੰਡਿਆਲੀਆਂ ਤਾਰਾਂ, ਅਸੀਂ ਯੂਰਪ ਨੂੰ ਸਲਾਉਂਦੇ ਹਾਂ, ਉੱਥੇ ਪਤਾ ਹੀ ਨਹੀਂ ਲੱਗਦਾ ਜੀ ਬਾਰਡਰ ਦਾ ਕਿੱਥੋਂ ਬਾਰਡਰ ਸ਼ੁਰੂ ਹੁੰਦਾ ਕਿੱਥੋਂ ਖਤਮ ਹੁੰਦਾ, ਪਰ ਇਸ ਵੇਲੇ ਇਹ ਜਿਹੜੀ ਲਿਬਰਟੀ ਆ ਉਹਨਾਂ ਦੀ, ਉਹ ਉਹਨਾਂ ਦੇ ਅਗੇਂਸਟ ਜਾ ਰਹੀ ਹੈ ਕਿ ਬੰਦੇ ਬਾਰਡਰ ਕ੍ਰੋਸ ਕਰ ਰਹੇ ਨੇ ਅਤੇ ਉਹ ਕੋਵਿਡ ਹੋ ਜਾਂਦਾ ਆ। ਸੋ ਜਿਹੜੀ ਚੀਜ਼ ਕਈ ਵਾਰੀ ਵਰਦਾਨ ਅਸੀਂ ਸਮਝਦੀ ਦੀ ਆ, ਉਹ ਕਈ ਫਿਰ ਟਾਈਮ ਦੇ ਵਿੱਚ ਉਹ ਚੀਜ਼ ਦੀ ਲੋੜ ਪੈਂਦੀ ਹੈ। ਤੁਹਾਡਾ ਕੀ ਕਹਿਣਾ ਅਮਰੀਕ ਭਾਅ ਜੀ ਇਹਦੇ ਬਾਰੇ?
ਜੀ ਅਮਨਦੀਪ, ਅਸੀਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਆ ਪੁਰ ਦੀ, ਕਿ ਜਿੱਦਾਂ ਮਾਲਪੁਰ ਆ, ਹੁਸ਼ਿਆਰਪੁਰ ਆ, ਬਿਲਾਸਪੁਰ ਆ, ਉਹ ਪੁਰ ਹੁੰਦੇ ਸੀ ਅੱਗੇ ਪਿੰਡਾਂ ਦੇ, ਜਿੱਥੇ ਹਰ ਚੀਜ਼ ਆਪਣੇ ਇਲਾਕੇ 'ਚ ਮਿਲ ਜਾਂਦੀ ਸੀ, ਆਪਣੇ ਪਿੰਡ ਵਿੱਚ ਹੀ ਸਾਰੀਆਂ ਸੇਵਾਵਾਂ, ਸਾਰੀਆਂ ਫੈਸਿਲਿਟੀਆਂ ਉੱਥੇ ਇੱਕ ਜਗ੍ਹਾ 'ਤੇ ਮਿਲ ਜਾਂਦੀਆਂ ਸਨ। ਅਤੇ ਇੱਦਾਂ ਹੀ ਜਿਹੜੇ ਅੱਗੇ ਪਹਿਲਾਂ ਦੇਸ਼ ਸੀਗੇ, ਜਿੱਦਾਂ ਗਲੋਬਲਾਈਜੇਸ਼ਨ ਤੋਂ ਪਹਿਲਾਂ, 1980s ਤੋਂ ਪਹਿਲਾਂ ਰੱਖ ਲਓ, 1980 ਤੋਂ ਪਹਿਲਾਂ ਦੇਸ਼ ਜਿਹੜੇ ਸੀ ਬਹੁਤ ਜ਼ਿਆਦਾ ਇੱਕ ਦੂਜੇ 'ਤੇ ਐਕਸਪੋਜ਼ ਨਹੀਂ ਸੀ, ਮਾਰਕੀਟ ਜਿਹੜੀ ਸੀ ਲਿਮਿਟਡ ਸੀ, ਆਪਣੀ ਆਪਣੀਆਂ ਚੀਜ਼ਾਂ ਬਣਾਉਂਦੇ ਸੀ ਅਤੇ ਆਪਣੀਆਂ ਆਪਣੀਆਂ ਚੀਜ਼ਾਂ ਕੰਜ਼ਿਊਮ ਕਰਦੇ ਸੀ, ਉਹਦੇ ਵਿੱਚ ਉਹ ਖੁਸ਼ ਸੀਗੇ, ਤਨਖਾਹਾਂ ਵੀ ਉਦੋਂ ਘੱਟ ਹੁੰਦੀਆਂ ਸੀਆਂ, ਲੇਕਿਨ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੋਣ ਦੇ ਕਾਰਨ ਉਹ ਜਿਹੜਾ ਪ੍ਰੋਡਕਟ ਸੀ ਉਹ ਮਹਿੰਗਾ ਮਿਲਦਾ ਸੀ, ਲੇਕਿਨ ਮਿਲਦਾ ਜ਼ਰੂਰ ਸੀ, ਆਪਣੇ ਆਪਣੇ ਦੇਸ਼ ਦਾ, ਆਪਣੇ ਆਪਣੇ ਦੇਸ਼ 'ਤੇ ਆਪਣੇ ਆਪਣੇ ਸਟੈਂਡਰਡ ਹੁੰਦੇ ਸੀ। ਹੁਣ ਤੁਸੀਂ ਦੇਖਿਆ ਹੋਊਗਾ ਕਿ 1970s ਦੇ ਵਿੱਚ ਭਾਰਤ ਵਿੱਚ ਆਪਣੇ ਟੀ ਵੀ ਹੁੰਦੇ ਸੀ, ਬਿਗ ਸਟਨ ਟੀ ਵੀ ਹੁੰਦਾ ਸੀ, ਟੈਕਸ ਦਾ ਟੀ ਵੀ ਹੁੰਦਾ ਸੀ, ਟੈਲੀਵਿਸਟਾ ਟੀ ਵੀ ਹੁੰਦਾ, ਜਿਹੜੇ ਇੰਡੀਆ ਮੇਡ ਹੁੰਦੇ ਸੀ, ਅਤੇ ਉਹਨਾਂ ਵਿੱਚ ਲੋਕ ਬੜੇ ਖੁਸ਼ ਸੀ। ਉਸ ਤੋਂ ਬਾਅਦ ਫਿਰ ਜਿੱਦਾਂ ਐਕਸਪੋਜ਼ ਹੋਇਆ, ਸਾਰੀ ਮਾਰਕੀਟ ਖੁੱਲ੍ਹੀ, ਜਿਹਨੂੰ ਓਪਨਨੈਸ ਕਹਿੰਦੇ ਹਾਂ, ਜਿੱਦਾਂ ਲਿਬਰਲਾਈਜੇਸ਼ਨ ਕਹਿੰਦੇ ਹਾਂ, ਇਹ ਹੋਈ, ਪ੍ਰੋਟੈਕਸ਼ਨਿਜ਼ਮ ਖਤਮ ਹੋ ਗਿਆ, ਚੀਜ਼ਾਂ ਜਿੱਥੇ ਸਸਤੀਆਂ ਬਣਦੀਆਂ ਸੀ ਦੂਜੇ ਦੇਸ਼ਾਂ ਨੂੰ ਐਕਸਪੋਰਟ ਹੋਣ ਲੱਗ ਪਈਆਂ, ਇੰਪੋਰਟ ਐਕਸਪੋਰਟ ਬਹੁਤ ਵੱਧ ਗਿਆ, ਅਤੇ ਲੋਕਾਂ 'ਤੇ ਇਹਦਾ ਪ੍ਰੈਸ਼ਰ ਵੀ ਅਮਨਦੀਪ ਬਹੁਤ ਪਿਆ, ਕਿਉਂਕਿ ਵੇਜਸ ਇਹਦੇ ਨਾਲ ਘਟੀਆਂ, ਵੇਜਸ ਘਟਣ ਦੇ ਨਾਲ ਉਹਨਾਂ ਨੂੰ ਕੰਮ ਕਰਨ ਦੇ ਜਿਹੜੇ ਆਵਰ ਸੀ ਉਹ ਵੀ ਜ਼ਿਆਦਾ ਵੱਧ ਗਏ, ਅਤੇ ਉਹਨਾਂ ਦੀ ਸਿਹਤ 'ਤੇ ਵੀ ਬੜਾ ਇੰਪੈਕਟ ਪਿਆ। ਇਹਦੇ ਨਾਲ ਕਈ ਮਾਫੀਆ ਸੈਕਟਰ ਵੀ ਅਮਨਦੀਪ ਕ੍ਰੀਏਟ ਹੋਏ, ਜਿਸ ਵੇਲੇ ਗਲੋਬਲਾਈਜੇਸ਼ਨ ਹੋਈ, ਜਿਹਦੇ ਵਿੱਚ ਐਜੂਕੇਸ਼ਨਲ ਮਾਫੀਆ ਆ, ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹਾਂ ਕਿ ਮੈਡੀਸਨ ਵਿੱਚ ਵੀ ਕਿਤੇ ਕਿਤੇ ਨਜ਼ਰ ਆਉਂਦੀ ਹੈ, ਕਈ ਹੋਰ ਤਰ੍ਹਾਂ ਦੇ ਮਾਫੀਆ ਵੀ ਜਿਹੜੇ ਆ, ਜਿੱਦਾਂ ਜਿਹੜੇ ਵੈਲਥ ਕ੍ਰੀਏਸ਼ਨ ਦੇ ਨਾਲ ਰਿਲੇਟਡ ਮਾਫੀਆ ਹੁੰਦੇ ਆ, ਉਹ ਵੀ ਇਹਦੇ ਨਾਲ ਕ੍ਰੀਏਟ ਹੋਏ ਆ। ਇੰਡੀਆ ਦੇ ਵਿੱਚ ਜਦੋਂ ਵੈਲਥ ਜ਼ਿਆਦਾ ਕ੍ਰੀਏਸ਼ਨ ਹੋ ਗਈ ਆ, ਪੰਜਾਬ ਦੇ ਵਿੱਚ ਉਹਦੇ ਨਾਲ ਕਈ ਮਾਫੀਆ ਵੀ ਕ੍ਰੀਏਟ ਹੋਏ ਆ, ਜਿਹਦੇ ਵਿੱਚ ਗੈਂਗ ਮਾਫੀਆ ਵੀ ਆ, ਲੇਵਾ ਮਾਫੀਆ ਵੀ ਆ, ਅਤੇ ਮਾਈਨਿੰਗ ਮਾਫੀਆ ਵੀ ਆ, ਕਈ ਮਾਫੀਆ, ਇਹਨਾਂ ਨੂੰ ਜਨਮ ਕਿੱਥੋਂ ਮਿਲਿਆ, ਜਦੋਂ ਅਸੀਂ ਜਦੋਂ ਜਦੋਂ ਪੈਸੇ ਦੀ ਦੌੜ ਜ਼ਿਆਦਾ ਲੱਗਦੀ ਹੈ ਨਾ, ਉਹਦੇ ਵਿੱਚ ਫਿਰ ਸਾਡੇ ਜਿਹੜੇ ਦੂਜੇ ਗੈਰ ਕਾਨੂੰਨੀ ਐਲੀਮੈਂਟ ਆ ਉਹਨਾਂ ਦੀ ਜਿਹੜੀ ਚੜ੍ਹਾਈ ਬਹੁਤ ਹੁੰਦੀ ਆ, ਉਹ ਜ਼ਿਆਦਾ ਫੈਲਦੇ ਆ ਅਤੇ ਉਹ ਬਾਅਦ ਵਿੱਚ ਗੈਂਗ ਬਣ ਜਾਂਦੇ ਆ। ਇਹ ਗੈਂਗਿਜ਼ਮ ਨੂੰ ਵੀ ਇਹਨਾਂ ਨੇ ਅਮਨਦੀਪ ਜਿਹੜੀ ਵੈਲਥ ਕ੍ਰੀਏਸ਼ਨ ਗਲੋਬਲਾਈਜੇਸ਼ਨ ਦੇ ਕਰਕੇ ਸ਼ੁਰੂ ਹੋਈ ਆ, ਇਹ ਜਨਮ ਦਿੱਤਾ ਆ। ਅਤੇ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ ਦੀ ਵੈਲਿਊ ਡਾਊਨ ਹੋਈ ਆ, ਉਹ ਵੀ ਇਸੇ ਕਰਕੇ ਮੇਰੇ ਖਿਆਲ ਵਿੱਚ ਕਾਫੀ ਹੱਦ ਤੱਕ ਇਹਨੇ ਵੀ ਕੰਟਰੀਬਿਊਟ ਕੀਤਾ ਆ। ਜੇ ਹੁਣ ਦੇਖਿਆ ਜਾਵੇ ਜਿੱਦਾਂ ਆਸਟ੍ਰੇਲੀਆ ਆ, ਆਸਟ੍ਰੇਲੀਆ ਦੇ ਵਿੱਚ ਜਿੱਦਾਂ ਪਹਿਲਾਂ ਬਹੁਤ ਜ਼ਿਆਦਾ ਐਕਸਪੋਰਟ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਇਹਨਾਂ ਨੂੰ ਜਿੱਦਾਂ ਐਗਰੋ ਬੇਸ ਕੰਟਰੀ ਸੀਗਾ ਇੰਡਸਟਰੀਲਾਈਜੇਸ਼ਨ ਤੋਂ ਪਹਿਲਾਂ, ਜਿਹੜੀਆਂ ਐਗਰੀਕਲਚਰ ਦੀਆਂ ਚੀਜ਼ਾਂ ਉਹੀ ਐਕਸਪੋਰਟ ਕਰਦੇ ਸੀ, ਬਾਕੀ ਸਾਰੀ ਇੰਡਸਟਰੀ ਜਿਹੜੀ ਇੱਥੇ ਇਹਨਾਂ ਦੀ ਆਪਣੀ ਹੁੰਦੀ ਸੀ, ਉਹ ਪੁਰ ਸੀਗਾ ਇੱਦਾਂ ਆਸਟ੍ਰੇਲੀਆ। ਹੁਣ ਵੀ ਇਹ ਜਿੱਥੋਂ ਤੱਕ ਬਾਰਡਰਾਂ ਦਾ ਸਵਾਲ ਆ, ਉਹ ਆਪਣੇ ਆਪ ਵਿੱਚ ਇਹ ਪੁਰ ਆ, ਕਿਸੇ ਨਾਲ ਇਹਦਾ ਫਿਜ਼ੀਕਲ ਬਾਰਡਰ ਜਿਹੜਾ ਇੰਟੈਕਟ ਨਹੀਂ ਹੈ, ਇੱਦਾਂ ਨਿਊਜ਼ੀਲੈਂਡ ਆ ਉਹਦਾ ਵੀ ਕਿਸੇ ਨਾਲ ਬਾਰਡਰ ਨਹੀਂ ਲੱਗਦਾ, ਇਸ ਕਰਕੇ ਇਹਨਾਂ ਦੇਸ਼ਾਂ ਵਿੱਚ ਖੁਸ਼ਹਾਲੀ ਜ਼ਿਆਦਾ ਆ, ਇੰਟਰਫੀਅਰੈਂਸ ਜਿਹੜੀ ਆ ਘੱਟ ਆ, ਇੰਟੀਗ੍ਰੇਸ਼ਨ ਦੂਜੇ ਦੇਸ਼ਾਂ ਨਾਲ ਉੱਦਾਂ ਹੈਗੀ ਆ, ਲੇਕਿਨ ਫਿਜ਼ੀਕਲ ਤੌਰ 'ਤੇ ਆਉਣਾ ਜਾਣਾ ਇੰਨਾ ਆਸਾਨ ਨਹੀਂ ਹੈ ਇਹਨਾਂ ਕੰਟਰੀਆਂ 'ਚ। ਇਹਦੇ ਕਰਕੇ ਦੇਖਿਆ ਗਿਆ ਦੋਵੇਂ ਕੰਟਰੀ ਦੁਨੀਆ ਦੇ ਵਿੱਚ ਇਸ ਵੇਲੇ ਸੇਫ ਆ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ। ਅਤੇ ਇਹਨਾਂ ਦੀਆਂ ਸਰਕਾਰਾਂ ਦੀ ਵੀ ਅਮਨਦੀਪ ਕਾਫੀ ਤਾਰੀਫ ਇੱਥੇ ਕਰਨੀ ਬਣਦੀ ਆ ਕਿ ਉਹਨਾਂ ਨੇ ਵੀ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਉਸਨੂੰ ਬੜੇ ਚੰਗੇ ਤਰੀਕੇ ਨਾਲ ਨਜਿੱਠਿਆ ਆ, ਅਤੇ ਇਹਨਾਂ ਨੇ ਬੈਨ ਵੀ ਲਾਏ ਦੂਜੇ ਕੰਟਰੀਆਂ ਤੋਂ ਜਿਹੜੀਆਂ ਫਲਾਈਟਸ ਆਉਣੀਆਂ ਅਤੇ ਉਹਨਾਂ 'ਤੇ ਬੈਨ ਵੀ ਲਾਏ ਆ, ਕਾਫੀ ਸਖਤੀ ਵੀ ਕੀਤੀ ਜਾ ਕੀਤੀ ਆ। ਅਤੇ ਇਸ ਸਖਤੀ ਦੇ ਨਤੀਜੇ ਅਮਨਦੀਪ ਤੁਸੀਂ ਦੇਖੇ ਹੀ ਆ, ਸਿਰ ਚੜ੍ਹ ਕੇ ਬੋਲਦੇ ਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਖੁਸ਼ਹਾਲੀ ਆ, ਨਿਊਜ਼ੀਲੈਂਡ ਦੇ ਵਿੱਚ ਖੁਸ਼ਹਾਲੀ ਆ, ਵਰਕ ਸਿਚੁਏਸ਼ਨ ਇੱਥੇ ਬਹੁਤ ਵਧੀਆ ਆ, ਇੰਪਲੋਇਮੈਂਟ ਰੇਟ ਘੱਟਦਾ ਜਾ, ਅਨਇੰਪਲੋਇਮੈਂਟ ਰੇਟ ਘੱਟਦਾ ਜਾ ਰਿਹਾ, ਇੰਪਲੋਇਮੈਂਟ ਰੇਟ ਵੱਧ ਰਿਹਾ ਆ, ਵਰਕਰਸ ਪਾਰਟੀਸਪੇਸ਼ਨ ਦਾ ਰੇਟ ਵੀ ਅਮਨਦੀਪ ਵੱਧ ਰਿਹਾ, ਜਿਹਦੇ ਵਿੱਚ ਵਿਮੈਨ ਜਿਹੜੀਆਂ ਉਹ ਵੀ ਸਾਹਮਣੇ ਆ ਰਹੀਆਂ ਆ, ਉਹਦਾ ਵੀ ਕਈ ਕਾਰਨ ਆ, ਕਈ ਅਸੀਂ ਡਿਸਕਸ ਕਰ ਸਕਦੇ ਹਾਂ, ਕਿਉਂਕਿ ਵਿਮੈਨ ਪਾਰਟੀਸਪੇਸ਼ਨ ਉਸ ਵੇਲੇ ਵੱਧਦਾ ਆ ਜਿਸ ਵੇਲੇ ਉਹਨਾਂ ਵਿੱਚ ਉਹਨਾਂ ਦੀਆਂ ਘਰਾਂ ਦੀਆਂ ਰਿਸਪੋਂਸੀਬਿਲਟੀਆਂ ਦਾ ਭਾਰ ਵੀ ਸਰਕਾਰ ਚੱਕਦੀ ਆ, ਜਿੱਦਾਂ ਚਾਈਲਡ ਕੇਅਰ ਸੈਂਟਰ, ਇਹਦੇ ਬਾਰੇ ਜਿਸ ਵੇਲੇ ਅਸੀਂ ਫਿਰ ਡਿਟੇਲ ਦੇ ਵਿੱਚ ਡਿਸਕਸ਼ਨ ਕਰ ਸਕਦੇ ਹਾਂ ਕਿੱਦਾਂ ਪੋਲਿਸੀਜ਼ ਇੰਪਲੀਮੈਂਟ ਹੋਈਆਂ ਆ। ਕੁੱਲ ਬਣਾ ਕੇ ਅਮਨਦੀਪ ਕਹਿ ਸਕਦੇ ਹਾਂ ਕਿ ਕਈ ਫੈਕਟਰਸ ਆ ਜਿਹੜੇ ਕਿ ਕੰਟਰੀਬਿਊਟ ਕਰਦੇ ਆ ਆਸਟ੍ਰੇਲੀਆ ਦੀ ਪ੍ਰੋਸਪੈਰਿਟੀ ਨੂੰ, ਇਕਨੋਮਿਕ ਪ੍ਰੋਸਪੈਰਿਟੀ ਨੂੰ, ਸੋਸ਼ਲ ਪ੍ਰੋਸਪੈਰਿਟੀ ਨੂੰ, ਈਵਨ ਪੋਲੀਟੀਕਲ ਪ੍ਰੋਸਪੈਰਿਟੀ ਨੂੰ ਵੀ ਬਹੁਤ ਸਾਰੇ ਫੈਕਟਰ ਜਿਹੜੇ ਆ ਆਸਟ੍ਰੇਲੀਆ ਵਿੱਚ ਪਾਏ ਜਾਂਦੇ ਆ, ਕਿਹੜੇ ਦੂਜੇ ਦੇਸ਼ਾਂ ਵਿੱਚ ਨਹੀਂ ਪਾਏ ਜਾਂਦੇ। ਅਮਨਦੀਪ ਕੁੱਲ ਬਣਾ ਕੇ ਅਸੀਂ ਕਹਿ ਸਕਦੇ ਹਾਂ ਦੋਨੋਂ ਕੰਟਰੀ ਆ ਨਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਇਹ ਬਹੁਤ ਵਧੀਆ ਕੰਟਰੀ ਆ ਦੁਨੀਆ ਦੇ।
ਜੀ, ਇਹਦਾ ਐਡਵਾਂਟੇਜ ਇਹੀ ਹੈ ਕਿ ਜਿਹੜੇ ਬਾਰਡਰ ਹੈ ਉਹ ਕਾਫੀ ਸਿਕਿਓਰ ਹੈ ਦੋਨਾਂ ਦੇਸ਼ਾਂ ਦੇ, ਇਸ ਕਰਕੇ ਇੱਥੇ ਸਿਕਿਉਰਿਟੀ ਜ਼ਿਆਦਾ ਹੈ। ਅਮਰੀਕ ਭਾਅ ਜੀ, ਆਪਾਂ ਗੱਲ ਕਰਦੇ ਸੀ ਮੂਵਮੈਂਟ ਦੀ, ਕਿ ਪੁਰਾਂ ਦੀ ਗੱਲ ਕਰਦੇ ਹਾਂ ਕਿ ਸਾਰੇ ਸੈਲਫ ਸਫੀਸ਼ੀਐਂਟ ਪਿੰਡ ਹੋਣ ਦੀ ਟਰਾਈ ਕਰਦੇ ਨੇ। ਜੇ ਆਪਾਂ ਕਹਿ ਲਓ ਕਿ 100-150 ਸਾਲ ਪਿੱਛੇ ਚਲੀਏ, ਝਾਤੀ ਮਾਰੀਏ, ਤਾਂ ਹਜ਼ਾਰਾਂ ਸਾਲਾਂ ਤੋਂ, ਉਸ ਤੋਂ ਪਹਿਲਾਂ ਇਹ ਰਵਾਇਤ ਰਹੀ ਆ ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਜਿਹੜਾ ਕਿ ਬਹੁਤ ਜ਼ਿਆਦਾ ਮਤਲਬ ਪ੍ਰਫੁੱਲਿਤ ਰਿਹਾ ਆ। ਪੰਜਾਬ ਦਾ ਜ਼ਿਆਦਾ ਆਪਾਂ ਗੱਲ ਕਰਦੇ, ਮਹਾਂ ਪੰਜਾਬ ਦੀ ਗੱਲ ਕਰਦੇ ਹਾਂ, ਅਤੇ ਨਹਿਰਾਂ ਦੇ ਕੰਢੇ ਬੜੀਆਂ ਸੱਭਿਅਤਾਵਾਂ ਜਿਹੜੀਆਂ ਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਨੇ, ਇੰਦਸ ਘਾਟੀ ਦੀ, ਮਹਿੰਜੋਦੜੋ, ਹੜੱਪਾ, ਇਹ ਸਾਰੇ ਬੜੇ ਅਸਟੈਬਲਿਸ਼ਡ ਸੱਭਿਅਤਾਵਾਂ ਰਹੀਆਂ ਨੇ ਸਮੇਂ ਸਮੇਂ ਸਿਰ। ਅਤੇ ਅਮਰੀਕ ਭਾਅ ਜੀ, ਜਿਹੜੇ ਅੱਜ ਅਸੀਂ ਫੋਲੋ ਕਰ ਰਹੇ ਹਾਂ, ਪ੍ਰੋਟੋਕੋਲਸ ਫੋਲੋ ਕਰ ਰਹੇ ਹਾਂ, ਹੁਣ ਦੇਖੋ ਕੁਆਰੰਟੀਨ ਕਿੰਨੇ ਸਮੇਂ ਦਾ ਹੁੰਦਾ ਹੈ? 14 ਦਿਨ ਦਾ ਲਾਉਂਦੇ ਨਾ ਕੁਆਰੰਟੀਨ, 14 ਦਿਨ ਦਾ।
ਹਾਂਜੀ ਹਾਂਜੀ।
ਇਹ 14 ਦਿਨ ਕਿਉਂ ਚੁਣੇ ਆ? 14ਵੇਂ ਦਿਨ ਕਿਉਂ ਘਰ ਨੂੰ ਤੋਰਦੇ ਆ? ਕਿਉਂ ਚੁਣੇ ਆ? ਕਿੱਥੋਂ ਆਏ ਇਹ ਫਿਗਰ? ਵਾਏ ਕੀ ਇਹ ਤਾਂ ਜੀ ਸਾਇੰਸ ਦੀ ਬਹੁਤ ਵੱਡੀ ਉਪਲਬਧੀ ਆ, ਕਹਿੰਦੇ ਜੀ ਮਤਲਬ ਇਹ ਸਾਇੰਸ ਨੇ ਲੱਭਿਆ।
ਉਪਲਬਧੀ ਨਹੀਂ ਹੈ ਅਮਨਦੀਪ, ਸਾਡੇ 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 ਧਰਮਾਂ ਚੋਂ ਆਏ ਆ।
ਹਾਂ,
ਇਹ
ਹਜ਼ਾਰਾਂ ਧਰਮਾਂ ਚੋਂ ਆਏ, ਇਹ ਹਜ਼ਾਰਾਂ ਸਾਲ ਪਹਿਲਾਂ ਇਹ ਟੈਕਨੀਕਸ ਪ੍ਰਚਲਿਤ ਸਨ। ਉਹ ਕਿਸ ਤਰ੍ਹਾਂ ਕਿ ਅਗਰ ਕੋਈ ਬਰਥ ਹੁੰਦਾ ਸੀ, ਪ੍ਰੈਗਨੈਂਸੀ ਹੈ ਨਾ, ਤੇ ਉਸਦਾ ਸ਼ਿਲਾ ਹੁੰਦਾ ਸੀ 7 ਦਿਨ ਦਾ, 13 ਦਿਨ
ਸ਼ਿਲਾ ਹੁੰਦਾ ਜੀ,
ਹੈ ਨਾ, ਵੀ
ਇੱਕ ਸਵਾ ਮਹੀਨੇ ਦਾ,
ਸਵਾ ਮਹੀਨੇ ਦਾ, ਕਿ ਅੰਦਰ ਨਹੀਂ ਜਾਣਾ, ਕਿਸੇ ਨੂੰ ਆਉਣ ਨਹੀਂ ਦੇਣਾ, ਬੱਚਾ ਨਹੀਂ। ਕਿਉਂ? ਕਿਉਂਕਿ ਉਸਦਾ ਜਿਹੜਾ ਇਮਿਊਨ ਸਿਸਟਮ ਹੈ ਹਜੇ ਡਿਵੈਲਪ ਨਹੀਂ ਹੋਇਆ, ਜਰਮਸ ਅੰਦਰ ਆ ਸਕਦੇ ਆ। ਲਿਪ ਕੇ ਰੱਖਣਾ, ਲਿਪਣ ਦਾ ਮਤਲਬ ਕੀ ਹੈ? ਲਿਪਣ ਦਾ ਮਤਲਬ ਇਹ ਹੈ ਕਿ ਕਲੀਨ ਕਰਨਾ ਸਾਰਾ, ਠੀਕ ਹੈ, ਗਊ ਦੇ ਗੋਹੇ ਨਾਲ ਰੱਖ ਲਓ, ਕਿਉਂਕਿ ਉਹ 'ਚ ਨਾਈਟ੍ਰੋਜਨ ਜ਼ਿਆਦਾ ਹੁੰਦੀ, ਇਹ ਫੈਕਟ ਹੈ, ਠੀਕ ਹੈ। ਇਹ ਸਾਰੇ ਜਿਹੜੀ ਹੁਣ ਅੱਜ ਕੀ ਕਰ ਰਹੇ ਆ, ਕੀ ਡਾਕਟਰ ਹਾਈਜੀਨਿਕ ਨਹੀਂ ਹੁੰਦੇ? ਜਦੋਂ ਤੁਸੀਂ ਹੋਸਪਿਟਲ ਜਾਂਦੇ, ਹੱਥ ਵੀ ਸਾਫ਼ ਕਰਕੇ ਜਾਂਦੇ ਆ, ਹੁਣ ਹੁਣ ਤਾਂ ਵੜਨ ਵੀ ਨਹੀਂ ਦਿੰਦੇ, ਉਹ ਕਹਿੰਦੇ ਇੱਕ ਬੰਦਾ ਹੀ ਜਾ ਸਕਦਾ ਹੋਸਪਿਟਲ ਦੇ ਵਿੱਚ। ਅਤੇ ਹੁਣ ਇੱਕ ਬੰਦੇ ਦੀ ਰਿਸਟ੍ਰਿਕਸ਼ਨ ਅੰਦਰ ਜਾਣ ਦੀ ਅਤੇ ਉਦੋਂ ਨਾ ਅੰਦਰ ਜਾਣ ਦੀ ਜਿਹੜੀ ਪਹਿਲਾਂ ਹੁੰਦੀ ਸੀ ਉਹਦੇ 'ਚ ਕੀ ਫਰਕ ਹੈ? ਕੁਛ ਵੀ ਨਹੀਂ, ਬਸ ਉਹਨੂੰ ਅਸੀਂ ਇਹ ਕਹਿ ਦਿੱਤਾ ਇਹ ਇਹ ਜੀ ਇਹ ਤਾਂ ਪੁਰਾਣੇ ਅੰਧ ਵਿਸ਼ਵਾਸ ਹੈ। ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸੇਮ ਟੈਕਨੀਕਸ ਅਸੀਂ ਮਾਡਰਨ ਤਰੀਕੇ ਨਾਲ ਫਿਰ ਵੀ ਕਰ ਰਹੇ ਹਾਂ, ਇਹ ਸਾਨੂੰ ਅੰਧ ਵਿਸ਼ਵਾਸ ਨਹੀਂ ਲੱਗਦੇ, ਉਹ ਸਾਨੂੰ ਲੱਗਦੇ ਨੇ। ਦੇਖੋ ਜਦੋਂ ਮਰਗ ਹੁੰਦਾ ਸੀ, ਕਿਸੇ ਵੀ ਪਿੰਡ ਦੇ ਵਿੱਚ ਮੌਤ ਹੋ ਜਾਂਦੀ ਸੀ ਕਿਸੇ ਘਰ ਦੇ ਵਿੱਚ, ਤਾਂ 13 ਦਿਨ ਦਾ ਸੋਗ ਰੱਖਿਆ ਜਾਂਦਾ ਸੀ ਕਿ ਘਰੋਂ ਬਾਹਰ ਨਹੀਂ ਜਾਣਾ, ਠੀਕ ਹੈ, ਲਾਸ਼ ਨੂੰ ਨਹਾਉਣਾ, ਹੈ ਨਾ, ਫਿਰ 13 ਦਿਨ ਦਾ ਸੋਗ। ਉਹਦਾ ਮਤਲਬ ਇਹ ਹੁੰਦਾ ਸੀ ਕਿ ਘਰ ਦੇ ਵਿੱਚ ਅਗਰ ਕੋਈ ਮੌਤ ਹੁੰਦੀ ਹੈ ਤਾਂ ਕਿਸੇ ਬਿਮਾਰੀ ਨਾਲ ਹੀ ਹੁੰਦੀ ਹੋਵੇਗੀ ਓਬੀਅਸਲੀ, ਹੈ ਨਾ, ਉਹਦੇ ਵਿੱਚ ਕੋਈ ਫੈਲਣ ਵਾਲੀ ਕਿ ਉਹ ਫੈਲੇ ਨਾ। ਫਿਰ ਇੱਥੋਂ ਤੱਕ ਵੀ ਸੀਗੇ ਰੂਲ ਕਿ ਵਸੀਮਾ ਨਹੀਂ ਟੱਪਣਾ ਜੀ 13 ਦਿਨ ਲਈ, ਹੈ ਨਾ, 13 ਦਿਨ ਵਸੀਮਾ ਨਹੀਂ ਟੱਪਣਾ। ਉਹ ਕੀ ਸੀ? ਉਹ ਰਿਸਟ੍ਰਿਕਸ਼ਨ ਨਹੀਂ ਸੀਗੀਆਂ, ਬਾਰਡਰ ਰਿਸਟ੍ਰਿਕਸ਼ਨ ਸੀਗੀਆਂ ਪਿੰਡ ਦੀਆਂ, ਵੀ ਪਿੰਡ ਤੋਂ ਬਾਹਰ ਨਹੀਂ ਜਾਣਾ, ਕਿ ਜੇ ਕੋਈ ਪ੍ਰੋਬਲਮ ਹੈ ਤਾਂ ਪਿੰਡ ਦੇ ਵਿੱਚ ਹੀ ਰਹੇ, ਪਿੰਡ ਤੋਂ ਬਾਹਰ ਨਾ ਜਾਵੇ। ਟਰੈਵਲ ਨਾ ਕਰਨਾ ਨਾ, ਇਸ ਕਰਕੇ ਇਹ ਜਿਹੜੀਆਂ ਬਿਮਾਰੀਆਂ ਪਹਿਲਾਂ ਵੀ ਸੀਗੀਆਂ ਇਹ ਹੁਣ ਵੀ ਹੈ। ਉਦੋਂ ਵੀ ਲੋਕ ਪ੍ਰਕੋਸ਼ਨਸ ਲੈਂਦੇ ਸੀ ਇੱਦਾਂ ਦੇ, 13 ਦਿਨ ਦਾ, 14 ਦਿਨ ਦਾ, 7 ਦਿਨਾਂ ਦਾ, 2 ਦਿਨ ਦਾ, ਇਹ ਹੁਣ ਵੀ ਲੈਂਦੇ ਨੇ।
ਜੇ ਕਿਸੇ ਨੂੰ ਅਮਨਦੀਪ ਛਿੱਕਾਂ ਲੱਗ ਜਾਂਦੀਆਂ ਸੀਗੀਆਂ, ਜੇ ਬਿਮਾਰ ਸੀ ਤਾਂ ਉਹਨੂੰ ਰਿਕਮੈਂਡ ਕੀਤਾ ਜਾਂਦਾ ਸੀ ਉਹ ਘਰੇ ਆਪਣੇ ਰਵੇ, ਨਾ ਕਿਤੇ ਜਾਵੇ, ਜਦੋਂ ਠੀਕ ਹੋਵੇ ਫਿਰ ਉਹ ਦੂਜੇ ਆਪਣੇ ਬਾਂਡੇ ਜਾਵੇ। ਅਮਨਦੀਪ ਇੱਥੇ ਇੱਕ ਹੋਰ ਵੀ, ਜੇ ਸ਼ੁਕਲ ਦੀ ਗੱਲ ਨਹੀਂ ਆ, ਸੀਰੀਅਸ ਆ, ਜਦੋਂ ਵਿਆਹ ਹੁੰਦੇ ਸੀ ਉਹਦੇ ਮੁਕਲਾਵੇ ਵੀ ਜਿਹੜੇ ਨਾ ਉਹ ਕਾਫੀ ਡਿਲੇਡ ਤੋਰਦੇ ਹੁੰਦੇ ਸੀ, ਇਹਦੇ ਵਿੱਚ ਵੀ ਕੋਈ ਦੂਜੀ ਤਰਕ ਜਾਂ ਤਾਂ ਬੱਚੇ ਨਿਆਣੇ ਹੁੰਦੇ ਸੀ, ਸਮਝ ਨਹੀਂ ਹੁੰਦੀ ਸੀ ਉਹਨਾਂ ਨੂੰ,
ਉਹਦੇ ਕਈ ਫੈਕਟਰ ਹੁੰਦੇ ਸੀ। ਇੱਕ ਤਾਂ ਮਤਲਬ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੈ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦਾ ਸੀ, ਬੱਚਿਆਂ ਨੂੰ ਅਰਲੀ ਮੰਗ ਵਿਆਹ ਦਿੰਦੇ ਸੀ ਤਾਂ ਕਿ ਇੱਕ ਤਾਂ ਚਲੋ ਧਾੜਵੀਆਂ ਦਾ ਵੀ ਸੀਗਾ ਵੀ, ਦੂਸਰਾ ਇਹ ਆ ਵੀ ਬੱਚੇ ਨੂੰ ਵੀ ਪਤਾ ਹੁੰਦਾ ਵੀ ਮੈਂ ਮੰਗ ਹੋਇਆ ਆ, ਵਿਆਹ ਹੋਇਆ, ਮੈਂ ਲੁੱਕ ਫਾਰਵਰਡ ਟੂ, ਹੈ ਨਾ, ਆਪਣੇ ਪਾਰਟਨਰ ਨੂੰ
ਐਕਚੁਅਲੀ। ਹਾਂਜੀ, ਜੇ ਤੁਸੀਂ ਐਕਚੁਅਲੀ ਦੇਖੋ ਨਾ, ਜਿਹੜਾ ਬੰਦਿਸ਼ ਲਾਉਂਦੇ ਆ 14 ਦਿਨ ਦੀ ਜਾਂ 7 ਦਿਨ, ਇਹ ਕੀ ਹੈ, ਕਲਾਈਮੇਟਾਈਜ਼ ਕਰਨਾ ਪੈਂਦਾ ਆਪਣੇ ਆਪ ਨੂੰ, ਜਿਹਦੇ ਜਿਸ ਵੇਲੇ ਤੁਸੀਂ ਨਵੀਂ ਥਾਂ ਤੇ ਜਾਂਦੇ ਆ ਕਿ ਤੁਸੀਂ ਪੂਰੀ ਤਰ੍ਹਾਂ ਕਲਾਈਮੇਟਾਈਜ਼ ਹੋ ਜਾਓ, ਉਹ ਜਿੱਦਾਂ ਦਾ ਉੱਥੇ ਦਾ ਕਲਾਈਮੇਟ ਆ ਉੱਥੇ, ਉਸ ਵਿੱਚ ਤੁਸੀਂ ਸਮਾਨ ਦੀ ਵਿਵਸਥਾ ਤੁਹਾਡੀ ਹੋਣੀ ਚਾਹੀਦੀ ਹੈ, ਤੁਹਾਡੇ ਮਾਦਾ ਹੋਣਾ ਚਾਹੀਦਾ, ਤਾਂ ਤੁਹਾਨੂੰ ਉੱਥੇ ਕਲਾਈਮੇਟਾਈਜ਼ ਕੀਤਾ ਜਾਂਦਾ। ਇੱਦਾਂ ਜਿਹੜੀਆਂ ਪਹਿਲਾਂ ਬਰਾਤਾਂ ਆਉਂਦੀਆਂ ਹੁੰਦੀਆਂ ਸੀ ਮੰਦੀਪ, ਉਹਨਾਂ ਨੂੰ 5-5, 6-6 ਦਿਨ ਰੱਖਦੇ ਹੁੰਦੇ ਸੀ ਤਾਂ ਕਿ ਜਿੱਥੇ ਦੂਜੀ ਥਾਂ ਤੇ ਬਰਾਤ ਜਾਵੇ ਉਹਨਾਂ ਨੂੰ ਇੱਕ ਅਲੱਗ ਥਾਂ ਤੇ ਬਿਠਾਲਦੇ ਹੁੰਦੇ ਸੀ, ਜਿਹਨੂੰ ਜੰਝ ਘਰ ਕਹਿੰਦੇ ਸੀ, ਅਲੱਗ ਪਿੰਡ ਤੋਂ ਨਾ ਬਿਠਾਉਂਦੇ ਹੁੰਦੇ ਸੀ, ਤੇ ਉਹਨਾਂ ਨੂੰ 5-5, 6-6 ਦਿਨ ਰੱਖਦੇ ਹੁੰਦੇ ਸੀ। ਮੇਰਾ ਖਿਆਲ ਇਹਦੇ ਵਿੱਚ ਤਰਕ ਇਹ ਹੁੰਦਾ ਸੀ ਕਿ ਉਹ ਸਾਰੀ ਬਰਾਤ ਆ, ਅਗਰ ਉਹਨਾਂ ਦੇ ਜਨਮ ਵਗੈਰਾ ਬਾਹਰੋਂ ਆਏ ਆ, ਉਹ ਜਿਸ ਵੇਲੇ ਕਲਾਈਮੇਟਾਈਜ਼ ਹੋ ਜਾਊਗੇ ਉੱਥੇ, ਉਹ ਸਾਰੇ ਖਤਮ ਹੋ ਜਾਊਗੇ, ਫਿਰ 5-6 ਦਿਨ ਤੋਂ ਬਾਅਦ ਉਹ ਜਾਂਦੇ ਸੀ ਵਾਪਸ ਆਪਣੇ ਆਪਣੇ ਪਿੰਡਾਂ ਨੂੰ। ਇਸ ਤਰ੍ਹਾਂ ਇਹ ਜਿਹੜਾ ਕਲਾਈਮੇਟਾਈਜ਼ ਦਾ ਜਾਂ ਆਪਣੇ ਆਪ ਨੂੰ ਕੁਆਰੰਟਾਈਨ ਕਰਨ ਦਾ ਜਿਹੜਾ ਵਿਵਸਥਾ ਹੈ, ਪਹਿਲਾਂ ਤਾਂ ਹੁੰਦੀ ਆ ਰਹੀ ਆ, ਜਿੱਦਾਂ ਪਹਿਲਾਂ GST ਜਿਹੜੀ ਨੋਰਮ ਆ, ਇਹ ਵੀ ਭਾਰਤ ਵਿੱਚੋਂ ਸਾਡੇ ਸਮਾਜ ਵਿੱਚੋਂ ਹੀ ਆਈ ਆ, ਦਸਵੰਧ ਕੱਢਣਾ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਲਾਗੀ ਹੁੰਦੇ ਸੀ ਉਹਨਾਂ ਨੂੰ ਪੈਸੇ ਦੇਣੇ, 10-10 ਹਿੱਸਾ ਦੇਣਾ, ਥੋੜ੍ਹੇ ਬਹੁਤੇ ਪੈਸੇ ਦੇਣੇ, ਅਤੇ ਉਹ ਸਾਰੀਆਂ ਗੱਲਾਂ ਅਮਨਦੀਪ ਇਹ ਕਿਸੇ ਨਾ ਕਿਸੇ ਲੌਜਿਕ ਦੇ ਅਨੁਸਾਰ ਜਾਂ ਧਾਰਮਿਕ ਜਿਹੜੀਆਂ ਰਵਾਇਤਾਂ ਆ ਉਹਨਾਂ ਦੇ ਅਨੁਸਾਰ ਜਾਂ ਧਾਰਮਿਕ ਜਿਹੜੀ ਸਿੱਖਿਆ ਆ ਸਾਨੂੰ ਧਰਮਾਂ ਤੋਂ ਮਿਲਦੀ ਆ ਕਿ ਕਿੱਦਾਂ ਜਿਹੜਾ ਜੀਵਨ ਨੂੰ ਤੁਸੀਂ ਸੁਚੱਜਾ ਬਣਾਇਆ, ਸਾਫ਼ ਸੁਥਰਾ ਬਣਾਉਣਾ ਆ, ਇੱਥੇ ਅਸੀਂ ਧਰਮ ਨੂੰ ਨਕਾਰ ਨਹੀਂ ਸਕਦੇ। ਜਿਹੜੇ ਜ਼ਿਆਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਸਾਇੰਟਿਸਟ ਦੇ ਸਾਇੰਸ ਦੇ ਪਿੱਛੇ ਪਏ ਹੋ ਨਾ, ਜਿਹੜੇ ਕਹਿੰਦੇ ਤਰੱਕੀ ਸਾਇੰਸ ਦੀ, ਜੇ ਤੁਸੀਂ ਸਾਇੰਸ ਨੂੰ ਮੰਨੋਗੇ ਤਾਂ ਹੀ ਤਰੱਕੀ ਹੋਣੀ ਹੈ, ਵਿਗਿਆਨ ਨੂੰ ਮੰਨੋਗੇ ਤਾਂ ਹੀ ਤਰੱਕੀ ਹੋਣੀ ਆ। ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਵੀ ਤਰਕ ਹੋ ਸਕਦਾ ਠੀਕ ਹੋਵੇ, ਲੇਕਿਨ ਜਿੱਥੋਂ ਤੱਕ ਅਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ, ਰੱਖ ਸਕਦੇ ਹਾਂ, ਸਾਡੇ ਅਨੁਸਾਰ ਤਾਂ ਇਹੀ ਆ ਵੀ ਪਰਮਾਤਮਾ ਦੀ ਹੋਂਦ ਨੂੰ ਅਗਰ ਤੁਸੀਂ ਭੁਲਾਓਗੇ ਨਾ, ਫਿਰ ਇਹ ਜਿਹੜੀਆਂ ਅਤੇ ਆਪ ਖੁਦਰੀਆਂ ਕਰੋਗੇ ਇੱਕ ਥਾਂ ਤੇ ਦੂਜੀ ਥਾਂ ਤੇ ਫ੍ਰੀਕੁਐਂਟਲੀ ਘੁੰਮੂਗੇ, ਫਿਰ COVID-19 ਵਰਗੀਆਂ ਜਿਹੜੀਆਂ ਬਿਮਾਰੀਆਂ ਨਾ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ, ਫਿਰ ਕੁਦਰਤ ਆਪਣੇ ਆਪ ਤੁਹਾਨੂੰ ਰਿਸਟ੍ਰਿਕਟ ਕਰ ਦੇਊਗੀ।
ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਜੋ ਜਿਹੜੀ ਆਪਾਂ ਪ੍ਰਕੋਸ਼ਨਸ ਸੀ ਲੈਂਦੇ, ਹੈ ਨਾ, ਐਵੇਂ ਹਰੇਕ ਥਾਂ ਘੁੰਮੇ ਜਾਣਾ, ਹਰੇਕ ਥਾਂ ਜਾਈ ਜਾਣਾ, ਭੀੜਾਂ ਦੇ ਵਿੱਚ ਸ਼ਾਮਿਲ ਹੋਈ ਜਾਣਾ, ਬਾਜ਼ਾਰਾਂ ਦੇ ਵਿੱਚ ਘੁੰਮੇ ਜਾਣਾ, ਹੈ ਨਾ, ਇਹ ਕੋਈ ਵਧੀਆ ਗੱਲਾਂ ਨਹੀਂ ਸੀਗੀਆਂ, ਪੁਰਾਣੇ ਟਾਈਮ ਤੋਂ ਵੀ ਵਧੀਆ ਗੱਲਾਂ ਨਹੀਂ ਸੀਗੀਆਂ। ਇਹ ਪ੍ਰਕੋਸ਼ਨਸ ਹਜ਼ਾਰਾਂ ਸਾਲਾਂ ਤੋਂ ਸੱਭਿਅਤਾਵਾਂ ਲੈਂਦੀਆਂ ਆਈਆਂ ਨੇ, ਕਈਆਂ ਨੂੰ ਲੋਕਾਂ ਨੂੰ ਸਮਝਾਉਣ ਵਾਸਤੇ ਇਹਨੂੰ ਧਰਮ ਦੇ ਵਿੱਚ ਕਨਵਰਟ। ਹੁਣ ਦੇਖੋ ਅੱਜ ਦੇ ਟਾਈਮ ਦੇ ਵਿੱਚ ਲੋਕ ਫੋਲੋ ਨਹੀਂ ਕਰ ਰਹੇ, ਕੀ ਕਰਨਾ ਪੈਂਦਾ ਫਿਰ? ਪੁਲਿਸ ਡਾਂਗ ਪਾਉਂਦੀ ਆ, ਧੱਕਾ ਕਰਦੀ ਆ, ਫਾਈਨ ਕਰਦੀ ਆ, ਬਹੁਤ ਕੁਛ ਕਰਦੀ ਆ, ਇੱਥੋਂ ਤੱਕ ਕਿ ਅੰਦਰ ਵੀ ਚੱਕ ਕੇ ਦੇ ਦਿੰਦੀ ਆ। ਡਰ ਹੈ ਨਾ, ਲੋਕ ਡਰ ਕਰਕੇ ਇਹ ਚੀਜ਼ਾਂ ਪ੍ਰੋਟੋਕੋਲ ਫੋਲੋ ਕਰਦੇ ਨੇ ਕਿਉਂਕਿ ਗਿਆਨ ਦੀ ਘਾਟ ਹੈ। ਹੁਣ ਪਹਿਲੇ ਟਾਈਮਾਂ ਦੇ ਵਿੱਚ ਕੀ ਕਰਦੇ ਸੀ, ਇਹਨੂੰ ਧਰਮ ਦੇ ਨਾਲ ਜੋੜਦੇ ਸੀ ਕਿ ਲੋਕਾਂ ਰੱਬ ਦਾ ਡਰ ਸੀ, ਭੌੜ ਸੀ, ਇਸ ਕਰਕੇ ਉਹ ਇੱਕ ਇੰਪਲੀਮੈਂਟੇਸ਼ਨ ਦਾ ਤਰੀਕਾ ਸੀ। ਪਰ ਸੀ ਕੀ ਸੀ, ਇਹ ਜੀਵ ਵਿਗਿਆਨ, ਇਹ ਜੀਵ ਵਿਗਿਆਨ ਹੈ, ਇਹਨੂੰ ਇੰਪਲੀਮੈਂਟ ਕਰਨਾ, ਕੁਛ ਬੰਦੇ ਇਹਨੂੰ ਸਮਝ ਸਕਦੇ ਆ। ਹੁਣ ਦੇਖੋ ਸਾਇੰਟਿਸਟ ਸਮਝ ਸਕਦੇ ਜਾਂ ਡਾਕਟਰ ਸਮਝ ਸਕਦੇ ਜਾਂ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਆਪਣੇ ਆਪ ਨੂੰ ਮਤਲਬ ਰੈਸ਼ਨਲ ਬੰਦੇ ਉਹ ਸਮਝਦੇ ਆ ਵੀ ਆ ਇੱਦਾਂ ਅਸੀਂ, ਉਹ ਤਾਂ ਰਹਿ ਲੈਣਗੇ। ਤੁਸੀਂ ਜਿਹੜੀ ਆਮ ਪਬਲਿਕ ਹੈ ਜਿਹੜੀ ਹਜੇ ਮਤਲਬ ਬਿਲਕੁਲ ਹੀ ਹਜੇ ਸਟੱਡੀ ਕਰ ਰਹੀ ਹੈ, ਜਾਂ ਉਹਨਾਂ ਨੂੰ ਤੁਸੀਂ ਕਿੱਦਾਂ ਇੰਪਲੀਮੈਂਟ ਕਰੋਗੇ? ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਨ ਦੇ ਲਈ ਪੋਲਿਸੀ ਤੁਹਾਨੂੰ ਪੁਲਿਸ ਦੀ ਲੋੜ ਪਏਗੀ, ਤੁਹਾਨੂੰ ਫੋਰਸ ਦੀ ਲੋੜ ਪਏਗੀ, ਤੁਹਾਨੂੰ ਉਹ ਰੋਲ ਆਊਟ ਕਰਨ ਦੀ ਲੋੜ ਪਏਗੀ। ਹੁਣ ਇੱਕ ਹੈਗਾ ਵੀ ਤੁਸੀਂ
ਪਹਿਲੇ ਜ਼ਮਾਨੇ ਵਿੱਚ ਜਿਹੜਾ ਅਮਰਜੀਤ ਧਰਮ ਸੀ ਨਾ, ਉਹ ਪੁਲਿਸ ਦਾ ਵੀ ਰੋਲ ਅਦਾ ਕਰਦਾ ਸੀਗਾ, ਡਰ ਆ, ਜਿਹੜੀ ਪੁਲਿਸ ਹੈ ਇੱਕ ਤਰ੍ਹਾਂ ਦਾ ਡਰ ਆ, ਹਿੰਦੁਸਤਾਨ ਦੇ ਵਿੱਚ ਤਾਂ ਹੈ ਹੀ ਡਰ ਆ, ਉਹ ਡਾਢੀ ਹੁੰਦੀ ਆ ਤੇ ਉਹ ਰੂਲ ਜਿਹੜੇ ਆ ਲੋਕਾਂ ਤੋਂ ਫੋਲੋ ਕਰਾ ਲੈਂਦੀ ਆ। ਇਸੇ ਤਰ੍ਹਾਂ ਜਿਹੜਾ ਧਰਮ ਦਾ ਪਹਿਲਾਂ ਪਹਿਲਾਂ ਰੋਲ ਰਿਹਾ ਆ, ਹਮੇਸ਼ਾ ਪਹਿਲਾਂ ਪਹਿਲਾਂ ਨਹੀਂ ਹਮੇਸ਼ਾ ਹੀ ਰਿਹਾ ਆ ਕਿ ਧਰਮ ਦਾ ਜਾਂ ਪਰਮਾਤਮਾ ਦਾ ਜਾਂ ਜਿਹੜੀਆਂ ਧਾਰਮਿਕ ਰਵਾਇਤਾਂ ਆ ਉਹਨਾਂ ਦੇ ਡਰ ਕਰਕੇ ਵੀ ਲੋਕ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ। ਤੇ ਇੱਕ ਚੰਗੀ ਗੱਲ ਵੀ ਆ ਕਿ ਉਹ ਕੋਈ ਮਾੜੀ ਗੱਲ ਨਹੀਂ ਹੈ ਜੇ ਤੁਸੀਂ ਚੰਗੀ ਚੀਜ਼ ਨੂੰ ਫੋਲੋ ਕਰਦੇ ਆ ਕਿਸੇ ਡਰ ਦੇ ਕਾਰਨ।
ਗੱਲ ਤਾਂ ਮੈਸੇਜ ਦੇ ਕਾਰਨ, ਗੱਲ ਤਾਂ ਮੈਸੇਜ ਦੇਣ ਦੀ ਹੁੰਦੀ ਨਾ,
ਮੈਸੇਜ
ਆ, ਗੱਲ ਤਾਂ ਅਗਲੇ ਨੂੰ ਸਮਝ ਆ ਜਾਵੇ, ਚਾਹੇ ਉਹ ਧਰਮ ਦੇ ਤਰੀਕੇ ਨਾਲ ਸਮਝ ਆ ਜਾਵੇ, ਚਾਹੇ ਉਹ ਪ੍ਰਸ਼ਾਸਨ ਦੇ ਤਰੀਕੇ ਨਾਲ ਸਮਝ ਆਵੇ, ਚਾਹੇ ਵਿਗਿਆਨ ਦੇ, ਚਾਹੇ ਫਿਰ ਡਾਂਗ ਤਾਂ ਪੁਲਿਸ ਦੀ ਹੈਗੀ ਆ ਨਾ। ਸੋ ਇਸ ਕਰਕੇ ਆਪਾਂ ਇਹਨਾਂ ਨੂੰ ਜਾਣੀ ਕਿ ਇਹ ਸਾਰੇ ਆਪਣਾ ਆਪਣਾ ਰੋਲ ਕਰਦੇ ਨੇ। ਯੋਗੀ ਵੀ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਠਾਕ। ਤੇ ਯੋਗੇਸ਼ ਠਾਕੁਰ ਜਪਾਨ ਤੋਂ, ਕੀ ਹਾਲ ਚਾਲ ਹੈ ਜੀ? ਜਪਾਨ ਵੀ ਕਹਿੰਦੇ ਬਹੁਤ ਵਧੀਆ, ਜਪਾਨ ਨਾਲ ਵੀ ਕੋਈ ਬਾਰਡਰ ਨਹੀਂ ਲੱਗ ਰਿਹਾ। ਬਿਲਕੁਲ, ਜਪਾਨ ਦੀ ਤਾਂ ਗੱਲਾਂ ਹੀ ਤੁਸੀਂ ਛੱਡ ਦਿਓ ਨਾ, ਆਪਾਂ ਉਹਨਾਂ ਨੂੰ ਗਿਣਦੇ ਹੀ ਨਹੀਂ ਜਪਾਨ ਵਾਲੇ, ਕਿਉਂਕਿ ਆਪਾਂ ਮੁਕਾਬਲਾ ਕਰ ਹੀ ਨਹੀਂ ਸਕਦੇ। ਸੋ ਇਸ ਕਰਕੇ
ਜੋਗੀ ਉਹਨਾਂ ਦੇ ਪਿੰਡ ਨਾ ਤਲਵਾੜੇ ਦੇ ਕੋਲ, ਉਹ ਵੀ ਪੂਰੇ ਹਨ ਜਪਾਨ ਦੀਆਂ, ਜਿੱਦਾਂ ਪਹਾੜੀਆਂ ਹੈ ਨਾ,
ਜਗੇਸ਼ ਠਾਕਰ
ਦੀਆਂ ਪਰੀਆਂ ਐਨ ਉਦਾਂ ਦਾ,
ਜਗੇਸ਼ ਠਾਕਰ
ਉਹਨਾਂ ਦਾ ਉਧਰ ਹੈ, ਇਹਨਾਂ ਦਾ ਪਿੰਡ ਤਲਵਾੜੇ ਉਹਨਾਂ
ਦਾ। ਨਹੀਂ ਉਹ ਆਪਾਂ ਹੁਣ ਜਾਣਾ ਆ ਜਪਾਨ ਤਾਂ ਜਾ ਨਹੀਂ ਹੁਣ, ਆਪਾਂ ਤਲਵਾੜੇ ਹੀ ਜਾਇਆ ਨਾ, ਇਹਨਾਂ ਨੂੰ ਅਲਾਂਬਾ ਦੇ ਦੇਣਾ,
ਉਹ ਲਾ ਇੱਕ ਇੱਕ ਲਾਰਾ ਹੋਰ ਲਾ ਦਿਓ, ਜਪਾਨ ਤਾਂ ਰਾਜ ਪੈਂਦਾ ਤਲਵਾੜੇ ਦੇ,
ਆਹੋ
ਇੱਥੋਂ ਜੇ ਜਾਣਾ ਹੋਵੇ।
ਜਗੇਸ਼ ਠਾਕਰ ਜੀ ਆਪਾਂ ਦੋਨਾਂ ਚੋਂ ਇੱਕ ਜਗ੍ਹਾ ਤਾਂ ਜਾ ਹੀ ਜਾਣਾ, ਜਿੱਥੇ ਸੂਤ ਪਹਿਲਾਂ ਲੱਗੇ ਆਪਾਂ ਉੱਥੇ ਆ ਜਾਣਾ, ਮੋਸਟ ਲਾਈਕਲੀ ਆਪਾਂ ਤਲਵਾੜੇ ਹੀ ਜਾਵਾਂਗੇ। ਠੀਕ ਹੈ ਜੀ, ਮਨਦੀਪ ਜੀ ਵੀ ਜੁੜੇ ਨੇ, ਉਹਨਾਂ ਨੇ ਵੀ ਵਿਚਾਰ ਭੇਜੇ ਨੇ। ਪਰ ਇੱਦਾਂ ਕਰਦੇ ਹਾਂ, ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਚਿੰਤਨ ਜਾਰੀ ਰੱਖਾਂਗੇ, ਹੋਰ ਵੀ ਮਸਲੇ ਨੇ ਜਿਹੜੇ ਸਾਂਝੇ ਕਰਨੇ ਨੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 5।
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 Herschel Street, Brisbane. QLD 4000. Brisbane de Education te Shopping Hub de Bilkul Vich. For more information, call 617-3106-5394.
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਇੱਕ ਵਾਰੀ ਫਿਰ ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਔਰ ਇਹ ਪ੍ਰੋਗਰਾਮ ਪੋਡਕਾਸਟ 'ਤੇ ਵੀ ਤੁਸੀਂ ਸੁਣ ਸਕਦੇ ਹੋ ਸੁਣ ਵੀ ਰਹੇ ਹੋਵੋਗੇ ਅਤੇ ਤੁਹਾਡਾ ਸਵਾਗਤ ਹੈ ਰਮਨਦੀਪ ਸਿੰਘ ਸੈਣੀ ਸਾਡੇ ਨਾਲ ਜੁੜੇ ਨੇ ਪਰਥ ਤੋਂ ਭਾਅ ਜੀ ਬੱਸ ਡਰਾਈਵਰ ਵੀਰ ਆਪਣੇ ਅਤੇ ਉਹ ਵੀ ਸ਼ੁਭ
ਸਵੇਰੇ
ਗੁੱਡ ਮਾਰਨਿੰਗ ਕਹਿ ਰਹੇ ਨੇ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਅਤੇ ਇਹ ਕਹਿੰਦੇ ਕਿ ਬਾਈ ਜੀ ਆਈ ਥਿੰਕ ਦਾ ਰੀਅਲ ਇਸ਼ੂ ਇਜ਼ ਬੁਲਿੰਗ ਇਨ ਦਾ ਸਕੂਲ ਨੋਟ ਕਿਰਪਾਨ ਥੈਂਕ ਯੂ ਜੀ ਤੁਹਾਡਾ ਵਿਚਾਰ ਦਾ ਅਤੇ ਆਪਾਂ ਇਸ 'ਤੇ ਗੱਲ ਕਰਦੇ ਹਾਂ ਅਤੇ ਯੋਗੇਸ਼ ਠਾਕੁਰ ਕਹਿ ਰਹੇ ਨੇ ਕਿ ਭਾਅ ਜੀ ਮੇਰਾ ਪਿੰਡ ਹੁਸ਼ਿਆਰਪੁਰ ਤੋਂ 20 ਕਿਲੋਮੀਟਰ ਹੁਸ਼ਿਆਰਪੁਰ ਦਸੂਹਾ ਰੋਡ ਦੇ ਵਿੱਚ ਪੁੰਗਾ ਹਰਿਆਣਾ ਹੈ ਕਿ ਜਿਹੜੇ ਉਹਦੇ ਲਾਗੇ ਆ ਚਲੋ ਕੋਈ ਨਹੀਂ ਆਪਾਂ ਜਾਏ ਆਉਣਾ ਤੁਹਾਡੇ ਪਿੰਡ ਤੋਂ ਤਾਂ ਤੋਂ ਐਡਰੈਸ ਲੈ ਲਾਂਗੇ ਅਤੇ ਯੋਗੀ ਜੀ ਵੀ ਕਹਿੰਦੇ ਨੇ ਕਿ ਮੈਂ ਫਿਰੋਜ਼ਪੁਰ ਤੋਂ ਹਾਂ ਜੀ ਇਹ ਹਜੇ ਜੀ ਹੁਣ ਤੁਹਾਨੂੰ ਨਹੀਂ ਅਸੀਂ ਲਾਰਾ ਲਾ ਸਕਦੇ ਕਿਉਂਕਿ ਬਹੁਤ ਪਹਿਲਾਂ ਹੀ ਬਹੁਤ ਲਿਸਟ ਲੰਬੀ ਹੈ ਭਾਅ ਜੀ ਦੀ ਬਣੀ ਹੋਈ ਇਸ ਕਰਕੇ ਫਿਰੋਜ਼ਪੁਰ ਨਹੀਂ ਜਾ ਹੁਣ ਭਾਅ ਜੀ ਤੇ ਇਹ ਤਾਂ ਕਈ ਸਾਲ
ਲਾਰੇ ਲਾ ਰਹੇ ਹਾਂ ਲੀਡਰਾਂ ਦਾ ਖਿਤਾਬ ਨਾ ਦੇ ਦੇਣ ਕਿਤੇ
ਬਸ ਤੁਹਾਨੂੰ ਮੋਦੀ ਸਾਹਿਬ ਨੇ ਅਗਲੀ ਵਾਰੀ ਟਿਕਟ ਦਿੱਤੀ ਉਹ ਤੁਹਾਨੂੰ ਲਿਓ ਮਿੰਟ ਲਾਉਣਾ ਉਹਨਾਂ ਨੇ ਜਿੱਦਾਂ ਕਹਿੰਦੇ ਬਾਦਲ ਸਾਹਿਬ ਇੱਕ ਕੇਸ ਚੱਲਦਾ ਤਾਂ ਤੁਸੀਂ ਸਰਪੰਚ ਬਣ ਗਏ ਦੋ ਕੇਸ ਚੱਲਦਾ ਤਾਂ ਤੁਸੀਂ ਡਿਸਟ੍ਰਿਕਟ ਦੇ ਬਣ ਗਏ ਜੇ ਤਿੰਨ ਕੇਸ ਚਾਰ ਤੋਂ ਵੱਧ ਹੈ ਤਾਂ ਤੁਹਾਡੇ MLA ਆ ਹੁਣ ਜਿੰਨੇ ਲਾਰੇ ਤੁਹਾਡੇ ਹੈਗੇ ਆ ਨਾ ਮੈਨੂੰ ਲੱਗਦਾ ਵੀ ਤੁਸੀਂ ਤਾਂ ਕੈਬਨਿਟ ਮਿਨਿਸਟਰ ਹੀ ਬਣੋਗੇ ਮੋਦੀ ਸਰਕਾਰ 'ਚ ਸਿੱਧੇ ਹੀ ਭਰਤੀ
ਵੈਸੇ ਜੇ ਅਮਨ ਤਮੰਨਾ ਹੋਵੇ ਨਾ ਦੇਸ਼ ਦਾ ਪ੍ਰਧਾਨ ਮੰਤਰੀ ਬਣਦੀ ਤਾਂ ਬਣ ਵੀ ਸਕਦਾ ਬੰਦਾ
ਪਰ ਲਾਰੇ
ਪਾਰਲੀਮੈਂਟ ਜਾ ਕੇ ਭਾਸ਼ਣ ਦੇ ਸਕਦਾ
ਲਾਰੇ ਹੀ ਲੈਣੇ ਆ ਅੱਛਾ ਭਾਅ ਜੀ ਗੱਲ ਇਹ ਆ ਮਨਦੀਪ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਈਮੇਲ ਦੇ ਜ਼ਰੀਏ ਅਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਵੀ ਸ਼ੁੱਡ ਰਿਸਪੈਕਟ ਡਿਫਰੈਂਸ ਆਫ ਓਪੀਨੀਅਨ ਦਿਸ ਇਜ਼ ਅ ਮੇਨ ਡਿਫਰੈਂਸ ਬਿਟਵੀਨ ਹਿਊਮਨ ਐਂਡ ਐਨੀਮਲ ਆਮ ਨੋਟ ਅਗੇਂਸਟ ਸ਼੍ਰੀ ਸਾਹਿਬ ਬਟ ਵੀ ਕੈਨ ਲੀਵ ਐਟ ਹੋਮ ਜਸਟ ਲਾਈਕ ਵੀ ਟੇਕ ਆਫ ਵਾਈਲਡ ਫਲਾਇੰਗ ਐਂਡ ਵਾਈ ਸਿੱਖ ਐਂਡ ਮੁਸਲਿਮ ਵਾਂਟ ਸਪੈਸ਼ਲ ਟ੍ਰੀਟਮੈਂਟ ਐਂਡ ਡਿਨਾਇੰਗ ਬੇਸਿਕ ਰਾਈਟਸ ਆਫ ਮਨੋਰਟੀਜ਼ ਇਨ ਅਵਰ ਕੰਟਰੀ ਵਟ ਹੈਪਨ ਟੂ ਦਾ ਕ੍ਰਿਸਚਨ ਇਨ ਮੁਸਲਿਮ ਕੰਟਰੀ ਐਂਡ ਵੀ ਰਿਲੀਜ਼ ਹੁਕਮਨਾਮਾ ਅਗੇਂਸਟ ਰਾਧਾ ਸਵਾਮੀ ਮਨਦੀਪ ਸਿੰਘ ਜੀ ਪਹਿਲਾਂ ਤਾਂ ਇਹ ਹੈ ਵੀ ਤੁਸੀਂ ਬਹੁਤ ਸਾਰੇ ਮੁੱਦੇ ਇੱਕ ਤਾਂ ਕਰ ਦਿੱਤੇ ਆ ਅਤੇ ਡਿਫਰੈਂਸ ਆਫ ਓਪੀਨੀਅਨ ਹੈਗਾ ਆ ਪਰ ਅਸੀਂ ਓਪੀਨੀਅਨ ਉਹ ਤਾਂ ਦੇਖ ਸਕਦੇ ਹਾਂ ਦੇ ਸਕਦੇ ਹਾਂ ਕਿਸੇ ਦੇ ਬਾਰੇ ਜੇ ਅਸੀਂ ਵੀ ਉਹਨਾਂ ਵਰਗੇ ਹੋਈਏ ਮਤਲਬ ਜੇ ਅਸੀਂ ਮੁਸਲਮਾਨ ਹੈ ਤਾਂ ਅਸੀਂ ਮੁਸਲਮਾਨਾਂ 'ਤੇ ਤਾਂ ਕਿੰਤੂ ਪਰੰਤੂ ਕਰ ਸਕਦੇ ਹਾਂ ਜਾਂ ਉਹਨਾਂ ਦੇ ਅਸੀਂ ਪੂਰੀ ਘੋਖ ਕਰਕੇ ਕਰੀਏ ਦੂਜੀ ਗੱਲ ਇਹ ਆ ਵੀ ਜਿਹੜਾ ਤੁਸੀਂ ਕਹਿੰਦੇ ਨਾ ਸ਼੍ਰੀ ਸਾਹਿਬ ਘਰੇ ਛੱਡ ਦਿਓ ਜਾਂ ਜਹਾਜ਼ ਦਾ ਆ ਮੈਂ ਤੁਹਾਨੂੰ ਜਸਟ ਫੋਰ ਰੈਫਰੈਂਸ ਸਾਰੇ ਸਰੋਤਿਆਂ ਨੂੰ ਦੱਸ ਦਿੰਦਾ ਕਿ ਇੰਡੀਆ ਦੇ ਵਿੱਚ ਵੀ ਜਹਾਜ਼ ਦੇ ਵਿੱਚ ਪਰਮਿਸ਼ਨ ਹੈ ਭਾਅ ਜੀ ਇਹ ਗੱਲ ਨਵੀਂ ਸੁਣਨ ਨੂੰ ਮਤਲਬ ਮੇਰੀ ਨੌਲੇਜ ਦੇ ਵਿੱਚ ਨਵੀਂ ਆਈ ਹੈ ਮੈਂ ਅਸਲ 'ਚ ਗੱਲਬਾਤ ਕਰ ਰਿਹਾ ਸੀਗਾ ਸਤਿਕਾਰਯੋਗ ਸੁਖਦੇਵ ਸਿੰਘ ਭੌਰ ਉਹਨਾਂ ਦੇ ਨਾਲ ਸਾਨੂੰ ਉਹਨਾਂ ਦੀ ਮਦਦ ਦੀ ਲੋੜ ਸੀਗੀ SGPC ਨੂੰ ਵੀ ਅਪਰੋਚ ਕੀਤਾ ਹੋਇਆ ਸੋ ਉਹਨਾਂ ਨੇ ਮੈਨੂੰ ਇਸ ਗੱਲ ਦਾ ਗਿਆਨ ਦਵਾਇਆ ਕਿ ਇੰਡੀਆ ਦੇ ਵਿੱਚ ਰੂਲਿੰਗ ਆਈ ਹੈ ਕਿਉਂਕਿ ਉੱਥੇ ਦੇਖੋ ਸਿੱਖ ਬਟਾਲੀਅਨਸ ਨੇ ਸਿੱਖ ਰੈਜੀਮੈਂਟਸ ਨੇ ਹੈ ਨਾ ਅਤੇ ਤਕਰੀਬਨ 20 million 2 crore ਤੋਂ ਉੱਤੇ ਜ਼ਿਆਦਾ ਸਿੱਖ ਇਸ ਨੂੰ ਸਿੱਖ ਧਰਮ ਨੂੰ ਫੋਲੋ ਕਰ ਰਹੇ ਨੇ ਤਾਂ ਉਹਨਾਂ ਨੇ ਵੀ ਇੱਕ ਸਾਈਜ਼ 'ਤੇ ਪ੍ਰੋਵੀਜ਼ਨ ਦਿੱਤੀ ਹੋਈ ਹੈ ਕਿ ਉਹ ਜਹਾਜ਼ਾਂ ਦੇ ਰਾਹੀਂ ਉਹ ਜਾ ਸਕਦੇ, ਉਹਨਾਂ ਲਾਉਣ ਦੀ ਲੋੜ ਨਹੀਂ ਹੈਗੀ, ਇੰਡੀਆ ਦੇ ਵਿੱਚ ਲਾਈਟਸ ਹੈ। ਦੂਸਰਾ ਕੈਨੇਡਾ ਦੇ ਵਿੱਚ ਜਿਹੜੀ ਇੰਟਰਨਲ ਫਲਾਈਟਸ ਹੈ ਉਸ ਦੇ ਉੱਤੇ ਵੀ ਸਿਮਿਲਰ ਛੋਟਾਂ ਦਿੱਤੀਆਂ ਗਈਆਂ ਨੇ। ਹੁਣ ਗੱਲ ਇਹ ਹੈ ਵੀ ਇਹ ਜਿਹੜੇ ਜਹਾਜ਼, ਇਹ ਜਿਹੜੀਆਂ ਸਿਕਿਉਰਿਟੀ ਸਿਚੁਏਸ਼ਨਸ ਇਹ ਆਈਆਂ ਹੁਣ, ਇਹ ਮਾਡਰਨ ਹੈ ਮੌਜੂਦਾ ਟਾਈਮ ਦੀਆਂ। ਪਰ ਜਿਹੜਾ ਅੰਮ੍ਰਿਤ ਛਕਣ ਦੀ ਪਰੰਪਰਾ ਆ, ਮਰਿਆਦਾ ਆ, ਉਹ ਗੁਰੂ ਸਾਹਿਬ ਨੇ 1699 ਤੋਂ ਸ਼ੁਰੂ ਕੀਤੀ ਹੋਈ ਆ। ਉਹ ਹੁਕਮ ਹੈ ਗੁਰੂ ਦਾ, ਆਪਾਂ ਨੂੰ ਅੰਡਰਸਟੈਂਡ ਕਰਨਾ ਮਨਦੀਪ ਸਿੰਘ ਜੀ, ਹੁਕਮ ਹੈ ਗੁਰੂ ਦਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਿਚੁਏਸ਼ਨਸ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਅਸੀਂ ਉਸ ਆਪਣੇ ਗੁਰੂ ਦੇ ਜਿਹੜੇ ਹੁਕਮ ਨੇ, ਉਹਦੇ ਮੁੱਢਲੀ ਜਿਹੜੀ ਉਹਨਾਂ ਨੇ ਸਾਨੂੰ ਕੀਤਾ, ਉਹਦੇ ਲਾਗੇ ਜਿੰਨਾ ਰਹਿ ਸਕੀਏ ਸਾਡਾ ਫਰਜ਼ ਬਣਦਾ। ਅਸੀਂ ਇੱਦਾਂ, ਉਸ ਤੋਂ ਪਹਿਲਾਂ ਗੁਰਬਾਣੀ ਵੀ ਹੈ ਸਾਰੀ, ਜੇ ਅਸੀਂ ਗੁਰਬਾਣੀ ਦੇ ਜਿੰਨਾ ਵੀ ਲਾਗੇ ਰਹਿ ਸਕੀਏ, ਜਿੰਨਾ ਵੀ ਉਸ ਲਾਈਫ ਸਟਾਈਲ ਦੇ ਲਾਗੇ ਰਹਿ ਸਕੀਏ, ਸਾਨੂੰ ਰਹਿਣਾ ਚਾਹੀਦਾ ਆ। ਮਾਡਰਨ ਸਮੇਂ ਦੇ ਵਿੱਚ ਵੀ ਸਾਨੂੰ ਸਿੰਪਲੀਫਾਈ, ਅਸੀਂ ਕੀ ਕਹਿ ਰਹੇ ਹਾਂ ਬਾਰ ਬਾਰ, ਇਹੀ ਕਹਿ ਰਹੇ ਹਾਂ ਕਿ ਆਪਣੀ ਲਾਈਫ ਨੂੰ ਸਿੰਪਲੀਫਾਈ ਕਰੋ, ਸਾਦਾ ਕਰੋ, ਗੁਰਬਾਣੀ ਵੀ ਇਹੀ ਕਹਿ ਰਹੀ ਹੈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਮਨੋਬਿਰਤੀ ਲੈ ਜਾਈਏ, ਸਰੀਰਕ ਤੌਰ 'ਤੇ ਵੀ, ਕਿ ਸਿੰਪਲੀਫਾਈ ਕਰ ਲਈਏ। ਜੇ ਸਾਡੇ ਗੁਰੂ ਸਾਹਿਬ ਨੇ 1699 ਦੇ ਵਿੱਚ ਸਾਨੂੰ ਹੁਕਮ ਕੀਤੇ ਨੇ, ਸਾਡੇ ਲਈ ਡਰੈਸ ਕੋਡ ਚੁਣ ਕੇ ਤੁਹਾਨੂੰ ਦੇ ਦਿੱਤਾ ਆ, ਔਰ ਹੁਣ ਤੱਕ ਉਹ ਲੋਕ ਫੋਲੋ ਕਰ ਰਹੇ ਨੇ, ਬਹੁਤ ਅੰਮ੍ਰਿਤ ਛੱਕ ਹੋ ਰਹੇ ਨੇ, ਬਹੁਤ, ਦੇਅਰ ਸੋ ਮੈਨੀ ਪੀਪਲ, ਅਤੇ ਉਹ ਇੱਕ ਹੁਕਮ ਹੈ। ਅਤੇ ਸਾਨੂੰ ਵੀ ਕੋਈ ਇਖਤਿਆਰ ਨਹੀਂ ਹੈਗਾ ਕਿ ਆਪਣਾ ਓਪੀਨੀਅਨ ਉਹਨਾਂ 'ਤੇ ਥੋਪਣਾ। ਇਹੀ ਗੱਲ ਸਾਡੀ ਮਿਨਿਸਟਰਾਂ ਨਾਲ ਚੱਲ ਰਹੀ ਸੀ ਕਿ 300 ਸਾਲ ਦਾ ਟ੍ਰੈਡੀਸ਼ਨ ਇੱਕ ਮਿਨਿਸਟਰ ਆ ਕੇ ਸਨੈਪ ਕਰਕੇ ਤੋੜ ਦਿੰਦੀ ਹੈ। ਮਿਨਿਸਟਰ ਦਾ ਕੀ ਆ, ਕੱਲ੍ਹ ਨੂੰ ਬਦਲ ਜਾਵੇ ਫਿਰ? ਗੁਰੂ ਤਾਂ ਗੁਰੂ ਹੀ ਹੈ ਨਾ, ਉਹ ਤਾਂ ਹਮੇਸ਼ਾ ਹੀ ਉੱਥੇ ਆ। ਸੋ ਇੱਕ ਬੰਦਾ ਆ ਕੇ ਸਨੈਪ ਡਿਸੀਜਨ ਬਣਾ ਕੇ ਇਸਦਾ, ਇਸ ਕਰਕੇ ਵਿਰੋਧ ਹੋ ਰਿਹਾ ਹੈ ਕਿ ਕੋਈ ਕੰਸਲਟੇਸ਼ਨ ਚਾਹੀਦੀ ਆ, ਟਾਈਮ ਚਾਹੀਦਾ, ਉਹਨੂੰ ਟ੍ਰਾਂਜ਼ੀਸ਼ਨ ਪੀਰੀਅਡ ਚਾਹੀਦੇ ਨੇ। ਰਾਤ ਵਿਚਾਲੇ ਵਾਲਾ ਕੰਮ ਜਿਹੜਾ ਹੈ ਨਾ, ਉਹ ਨੋਟਬੰਦੀ ਵਾਂਗਰ, ਮੋਦੀ ਦੇ ਨੋਟਬੰਦੀ ਵਾਂਗਰ, ਇੱਥੇ ਵੀ ਇਹੀ ਕੰਮ ਚੱਲ ਪਿਆ। ਸੋ ਇਹ ਰੋਂਗ ਹੈ, ਥੋਪਣਾ ਜਿਹੜਾ ਆ ਇਹ ਥੋਪਿਆ ਗਿਆ ਆ ਕਾਨੂੰਨ ਰਾਤ ਵਿਚਾਲੇ, ਇਸ ਕਰਕੇ ਵਿਰੋਧ ਹੋ ਰਿਹਾ। ਪਰ ਸਾਨੂੰ ਅੰਡਰਸਟੈਂਡ ਕਰਨਾ ਚਾਹੀਦਾ, ਸਾਨੂੰ ਸਮਝਣਾ ਚਾਹੀਦਾ ਆ ਕਿ ਚੇਂਜਿਸ ਆਉਣੀਆਂ ਸਮਾਜ ਦੇ ਵਿੱਚ, ਹੌਲੀ ਹੌਲੀ ਲਿਆਉਣੀਆਂ ਪੈਂਦੀਆਂ ਐਜੂਕੇਟ ਕਰਕੇ। ਇਹ ਜਿਹੜੀ ਧੱਕੇਸ਼ਾਹੀ, ਨਾਦਰਸ਼ਾਹੀ, ਇਹ ਬਹੁਤ ਘੱਟ ਜਿਹੜੀ ਆ ਵਰਤਣੀ ਚਾਹੀਦੀ ਆ ਕਿਸੇ ਵੀ ਸਰਕਾਰ ਨੂੰ, ਔਰ ਇੱਥੋਂ ਤੱਕ ਕਿ ਜਿਹੜੇ ਧਰਮ ਦੇ ਲੀਡਰ ਨੇ ਉਹਨਾਂ ਨੂੰ ਵੀ ਸਹਿਜੇ ਸਹਿਜ ਇੱਕ ਪਲਾਨ ਬਣਾ ਕੇ ਚੇਂਜਿਸ ਲਿਆਉਣ ਦੀ ਲੋੜ ਹੈ। ਸਾਡੇ ਨਾਲ
ਜਿਹੜੀ ਪ੍ਰੋਬਲਮ ਆਈ ਹੈ ਨਾ, ਜਿੱਦਾਂ ਹੁਕਮ ਹੋਏ ਆ, ਜਿੱਦਾਂ ਤੁਸੀਂ ਦੱਸਿਆ ਵੀ 300 ਸਾਲ ਪੁਰਾਣੀ ਜਿਹੜੀ ਇਹ ਵਿਵਸਥਾ ਆ ਜਾਂ ਸਾਨੂੰ ਇੰਸਟਰਕਸ਼ਨਸ ਆ ਜਿਹਦੇ ਬੈਪਟਾਈਜ਼ ਸਿੱਖ ਹੁੰਦੇ ਆਪਣੇ ਕੌਮ ਦੇ, ਤਾਂ ਇਹਦੇ ਵਿੱਚ ਇਹਦੀ ਆੜ ਦੇ ਵਿੱਚ ਜਿਹੜੇ ਅਮਨਦੀਪ ਕਈ ਹੋਰ ਜਿਹੜੇ ਸ਼ਰਾਰਤੀ ਆਂਸਰ ਆ ਉਹਨਾਂ ਨੇ ਇਹਦਾ ਫਾਇਦਾ ਲੈ ਕੇ ਕਈ ਪਾਸੇ ਇੱਦਾਂ ਦੀਆਂ ਘਟਨਾਵਾਂ ਹੋ ਸਕਦੀਆਂ, ਕੀਤੀਆਂ ਵੀ ਹੋਣਗੀਆਂ ਇਹਦੀ ਆੜ ਲੈ ਕੇ, ਇੱਕ ਨਕਲੀ ਬਾਣਾ ਪਾ ਕੇ, ਇੱਦਾਂ ਕਈ ਵਾਰੀ ਹੋਇਆ ਵੀ ਹੋਊਗਾ। ਜਿਹੜੇ ਸ਼ਰਾਰਤੀ ਆਂਸਰ ਆ, ਜਿਹੜੇ ਹੋਰ ਕਿਸੇ ਧਰਮ ਨਾਲ ਰਿਲੇਟ ਕਰਦੇ ਜਾਂ ਨਾ ਵੀ ਕਰਦੇ ਹੋਣ, ਜਿਹੜੇ ਧਾਰਮਿਕ ਹੋਣ,
ਲੋੜੇ ਨਹੀਂ ਹੋਰ ਧਰਮਾਂ ਦੀ, ਬਹੁਤੀ ਲੋੜ ਹੋਰ ਧਰਮਾਂ ਦੀ ਲੋੜੇ ਨਹੀਂ, ਸਾਡੇ ਆਪਣੇ ਬਥੇਰੇ ਹਲਤੀ ਆ, ਅਸੀਂ ਆਪ ਹੀ ਬਥੇਰਾ ਇਹ ਕੰਮ ਕਰ ਲਈਦਾ।
ਹੋ ਸਕਦਾ ਆਪਣੇ ਵੀ ਹੋਗੇ, ਪਰ ਉਹਦੇ ਕਰਕੇ ਵੀ ਜਿਸ ਵੇਲੇ ਕੋਈ ਏਦਾਂ ਸ਼ਰਾਰਤੀ ਆਂਸਰ ਇਹਦੇ ਚ ਵੜਦੇ ਆ, ਫਿਰ ਜੋ ਦੂਜੇ ਜਿਹੜੇ ਲੋਕ ਆ ਉਹਨਾਂ ਦੀ ਸਿਕਿਉਰਿਟੀ ਨੂੰ ਥੋੜ੍ਹਾ ਖਤਰਾ ਹੁੰਦਾ। ਮੇਰੇ ਖਿਆਲ 'ਚ ਇਹ ਉਸ ਸਾਡੇ ਜਿਹੜੇ ਸਰੋਤੇ ਸੀ ਉਸ ਪਰ ਧਿਆਨ ਦੇਣਾ ਤੁਹਾਡਾ ਚਾਹੁੰਦੇ ਸੀ, ਕਹਿਣਾ ਇਹ ਚਾਹੁੰਦੇ ਸੀ ਕਿ ਸ਼ਰਾਰਤੀ ਆਂਸਰ ਵਿੱਚ ਇਹਦੇ ਵਿੱਚ ਆ ਕੇ ਨਾ ਉਹ ਤੁਹਾਡੀਆਂ ਇੰਸਟਰਕਸ਼ਨਸ ਨੂੰ ਤੇ ਉਹ ਤੋੜ ਮਰੋੜ ਕੇ ਫਾਇਦਾ ਉਠਾਉਂਦੇ ਆ, ਤੇ ਉਹਦੇ ਵਿੱਚ ਸਾਰੀ ਕੌਮ ਨੂੰ ਬਦਨਾਮ ਹੋਣਾ ਪੈਂਦਾ ਆ।
ਹਾਂਜੀ ਹਾਂਜੀ, ਉਹ ਤਾਂ ਆਪਾਂ ਮਤਲਬ ਇਹੀ ਕਹਿ ਰਹੇ ਹਾਂ ਨਾ ਕਿ ਜੇ ਕੋਈ ਕਿਸੇ ਤਰੁੱਟੀ ਆਈ ਆ, ਉਣਤਾਈ ਆਈ ਆ, ਤਾਂ ਉਸ ਨੂੰ ਸਹਿਜੇ ਸਹਿਜ ਬੈਠ ਕੇ ਕੰਸਲਟੇਸ਼ਨ ਪ੍ਰੋਸੈਸ ਦੇ ਵਿੱਚੋਂ ਲੰਘਾ ਕੇ ਉਸ ਨੂੰ ਮੋਡੀਫਾਈ ਕੀਤਾ ਜਾ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੇ ਨਾਲ ਐਜੂਕੇਸ਼ਨ ਵੀ ਹੋ ਜਾਂਦੀ ਆ, ਇਹਦੇ ਨਾਲ ਪ੍ਰੋਬਲਮ ਸੋਲਵ ਵੀ ਹੋ ਜਾਂਦੀ ਆ, ਪਰ ਇਹ ਜਿਹੜਾ ਸਨੈਪ ਡਿਸੀਜਨਸ ਆ ਇਹ ਸਹੀ ਨਹੀਂ ਹੈਗੇ। ਤਾਂ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਵੀ ਲੀਡਰਾਂ ਦੇ ਖਿਤਾਬ ਤੋਂ ਕਿਉਂ ਡਰ ਰਹੇ ਹੋ, ਨਾਲੇ ਜੇਕਰ ਚਾਹ ਹੋਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਟੀਚਰ ਕਿਉਂ ਨਹੀਂ? ਭਾਅ ਜੀ ਤੁਹਾਨੂੰ ਇਹਨਾਂ ਨੇ ਬਣਾ ਹੀ ਦੇਣਾ ਹੁਣ ਪ੍ਰਧਾਨ ਮੰਤਰੀ, ਕੈਬਨਿਟ ਮਿਨਿਸਟਰ ਠੀਕ ਹੈ ਹਾਂਜੀ ਤੇ ਸੁਖਦੀਪ ਸਿੰਘ
ਇਹ ਤਾਂ ਅਮਨਦੀਪ ਹਾਂਜੀ ਅਮਨਦੀਪ ਮੈਨੂੰ ਤਾਂ ਨਾ ਜਿੱਦਾਂ ਆਪਣੇ ਰਿੱਕੀ ਨੇ ਵੀ ਕਿਹਾ ਵੀ ਅੰਕਲ ਜੀ ਤੁਹਾਨੂੰ ਤਾਂ ਸਰਬਸੰਮਤੀ ਨਾਲ ਪ੍ਰਾਈਮ ਮਿਨਿਸਟਰ ਬਣਾ ਦੇਣਾ ਕਿਸੇ ਵੀ ਦਿਨ ਉਹਦੀ ਗੱਲ ਉਹਦਾ ਇੱਕ ਵਾਰੀ ਸੱਚ ਵੀ ਹੋ ਗਈ ਸੀ ਬਹੁਤ 2 ਸਾਲ ਪਹਿਲਾਂ ਆ ਤੇ ਉੱਥੇ ਫਿਰ ਸਾਨੂੰ ਆਸਟ੍ਰੇਲੀਅਨ ਪਾਰਲੀਮੈਂਟ ਵਿੱਚ ਐਜ਼ ਏ ਪ੍ਰਾਈਮ ਮਿਨਿਸਟਰ ਭਾਸ਼ਣ ਵੀ ਦੇਣਾ ਪਿਆ ਸੀ
ਤੁਸੀਂ ਬਣ ਗਏ ਸੀ ਨਾ ਜਾ
ਉਹ ਕਿਸ ਵੇਲੇ ਫੇਰ ਗਾਥਾ ਸੁਣਾਵਾਂਗੇ ਉਹ ਜਿਹੜੀ ਕਹਾਣੀ ਹੈ ਨਾ ਇਹ ਕਿਸੇ ਵੇਲੇ ਸੁਣਾਵਾਂਗੇ
ਚਲੋ ਚਲੋ
ਇਸ ਵੇਲੇ
ਹੁਣ
ਥੋੜੀ ਹੋਰ ਗੱਲਾਂ ਕਰ ਸਕਦੇ
ਹਾਂਜੀ ਤੇ ਸਾਡੇ ਨਾਲ ਰਣਜੀਤ ਸਿੰਘ ਕੰਗ ਜੁੜੇ ਨੇ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀ ਪ੍ਰੋਗਰਾਮ ਬਹੁਤ ਵਧੀਆ ਚੱਲਿਆ ਭਾਜੀ 12 ਸਾਲ ਤੱਕ ਚੂਲਾ ਛਕਾਇਆ ਜਾਂਦਾ ਪਰ ਕਕਾਰ ਪਹਿਨ ਸਕਦੇ ਹਨ ਜੀ ਬਹੁਤ ਬਹੁਤ ਧੰਨਵਾਦ ਜੀ ਵੈਸੇ ਕੱਲ੍ਹ ਨੂੰ ਗਿਆਨੀ ਜੀ ਤੋਂ ਆਪਾਂ ਪੁੱਛਾਂਗੇ ਕਕਾਰਾਂ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਸੋ ਇਸ ਦੇ ਬਾਰੇ ਆਪਾਂ ਕੱਲ੍ਹ ਨੂੰ ਪੁੱਛਾਂਗੇ ਅਤੇ ਕਰਨੈਲ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਸਵੇਰੇ ਤੁਹਾਡੇ ਪੱਤਰ ਪ੍ਰੇਰਕ ਵੀਕਸ ਦੀ ਉਚਾਰਨ ਵੀਕਾਂ ਕਰ ਰਹੇ ਸੀ ਆਪਾਂ ਇਸ ਨੂੰ ਹਫ਼ਤਾ ਹਫ਼ਤੇ ਕਹਿ ਸਕਦੇ ਹਾਂ ਬੜਾ ਗਲਤ ਜਿਹਾ ਲੱਗਦਾ ਹੈ ਇੱਕ ਚੁਟਕਲਾ ਯਾਦ ਆਇਆ ਤੁਸੀਂ ਪਹਿਲਾਂ ਵੀ ਸੁਣਿਆ ਕਿ ਨਵੀਂ ਨਵੀਂ NRI ਡਾਕਟਰ ਨੂੰ ਕਿਵੇਂ ਸਮਝਾਉਂਦੀ ਹੈ ਬੱਚਾ VP ਕਰਦਾ ਸਲੀਪੀ ਨਹੀਂ ਕਰਦਾ ਟਾਇਲਟਾਂ ਕਰੀ ਜਾਂਦਾ ਠੀਕ ਹੈ ਜੀ ਅੱਜ ਕੱਲ੍ਹ ਅੰਗਰੇਜ਼ੀ ਜਿਹੜੀ ਆ ਰਲਗੱਡ ਹੋ ਗਈ ਹੈ ਪੰਜਾਬੀ ਦੇ ਨਾਲ ਅਤੇ ਚਲੋ ਤੁਹਾਡਾ ਜਿਹੜਾ ਸੁਝਾਅ ਆ ਉਹ ਵਧੀਆ ਆਪਾਂ ਉਹਨਾਂ ਤੱਕ ਪਹੁੰਚਦਾ ਕਰ ਦਾਂਗੇ ਪਰ ਉਹ ਹਜੇ ਅਪ੍ਰੈਂਟਿਸ ਨੇ ਅਤੇ ਜੋ ਆਮ ਭਾਸ਼ਾ 'ਚ ਗੱਲ ਕਰਦੇ ਉਹੀ ਕਰਦੇ ਨੇ ਵੈਸੇ ਤੁਸੀਂ ਕਰਨੈਲ ਸਿੰਘ ਜੀ ਬੁਲਬੁਲ ਕੇ ਆ ਕੇ ਦੇਖੋ ਤੁਹਾਨੂੰ ਅਸੀਂ ਰੰਗਲੀ ਅੰਗਰੇਜ਼ੀ ਪੰਜਾਬੀ ਸੁਣਾਵਾਂਗੇ ਇੱਥੇ ਇਹ ਵੀ ਇੱਕ ਆਪਣੀ ਭਾਸ਼ਾ ਡਾਇਲੈਕਟ ਬਣ ਜਾਂਦੀ ਹੁੰਦੀ ਆ ਅਤੇ ਬਹੁਤ ਬਹੁਤ ਧੰਨਵਾਦ ਪਿਆਰਿਓ ਤਾਂ ਜਗਤਾਰ ਭਾਜੀ ਵੀ ਕਹਿੰਦੇ ਨੇ ਕਿ ਹਲਕਾ ਫੁਲਕਾ ਚੌਧਰੀ ਚਰਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਹਾਡੀ ਕਦੇ ਪ੍ਰਧਾਨ ਮੰਤਰੀ ਬਣਨ ਦੀ ਤਮੰਨਾ ਸੀ ਭਾਜੀ ਸੁਣਿਆ ਜਿਹੜਾ ਤੁਹਾਡੇ ਕੰਮ ਦੀ ਗੱਲ ਹੈ
ਤੇ
ਤਾਂ ਉਹ ਕਹਿੰਦੇ ਵੀ ਮੇਰੀ ਤਮੰਨਾ ਤਾਂ ਨਹੀਂ ਸੀ ਪਰ ਮੇਰੀ ਘਰਵਾਲੀ ਹਮੇਸ਼ਾ ਕਹਿੰਦੀ ਸੀ ਕਿ ਮੈਂ ਇੱਕ ਵਾਰੀ ਆਪਣੇ ਪਤੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੀ ਹਾਂ ਤੇ ਮੈਂ ਆਪਣੀ ਬੀਵੀ ਦੀ ਤਮੰਨਾ ਪੂਰੀ ਕਰ ਦਿੱਤੀ ਹੈ ਉਸੇ ਤਰ੍ਹਾਂ ਮੇਰੀ ਘਰਵਾਲੀ ਦੀ ਵੀ ਤਮੰਨਾ ਹੈ ਕਿ ਮੇਰਾ ਘਰਵਾਲਾ ਪੰਜਾਬ ਦਾ ਮੁੱਖ ਮੰਤਰੀ ਬਣੇ ਤੁਸੀਂ ਸਾਰੇ ਰਲ ਕੇ ਮੈਨੂੰ ਮੁੱਖ ਮੰਤਰੀ ਬਣਾਓ ਤਾਂ ਕਿ ਮੇਰੀ ਬੀਵੀ ਦੀ ਇਹ ਤਮੰਨਾ ਮੈਂ ਪੂਰੀ ਕਰ ਸਕਾਂ ਬਾਕੀ ਭਰਾਵੋ ਤੁਹਾਡੀ ਮਰਜ਼ੀ ਆ ਮੈਂ ਤਾਂ ਮਿੰਤ ਤਾਲਾ ਹੀ ਕਰ ਸਕਦਾ ਕਿਆ ਬਾਤ ਹੈ ਬਈ ਸਿਰਾ ਕਰਾਈ ਜਾਂਦੇ ਉਹ ਗੱਲ ਤਾਂ ਉੱਦਾਂ ਇੱਦਾਂ ਹੀ ਹੁੰਦੀ ਆ ਉੱਧਰ ਗੌਰਵ ਸ਼ਰਮਾ ਨੇ ਬਹੁਤ ਕਮਾਲ ਦੀ ਇੱਕ ਭੇਜੀ ਆ ਹੁਣ ਦੇਖੋ ਨਾ ਅਮਰੀਕ ਭਾਜੀ ਤੁਹਾਡੇ ਤੇ ਕਈ ਇੱਦਾਂ ਢੁੱਕਦੀਆਂ ਤੁਸੀਂ ਵੀ 80 ਸਾਲ ਦੇ ਹੋਣ ਵਾਲੇ ਆ ਥੋੜੇ ਸਾਲ ਲੈਂਦੇ ਆ ਤੇ ਉਹ ਨਾ ਉਹਨਾਂ ਨੇ ਇੱਕ ਚੁਟਕਲਾ ਭੇਜਿਆ ਕਹਿੰਦੇ ਵੀ ਕਹਿੰਦੇ ਇੱਕ 80 ਸਾਲ ਦਾ ਨਾ ਜੋੜਾ ਬਹੁਤ ਹੀ ਸਿਹਤਮੰਦ ਸੀ ਬੜਾ ਹੈਲਥੀ ਸੀ ਕਿਸੇ ਨੇ ਪੁੱਛਿਆ ਵੀ ਇਹਦਾ ਰਾਜ ਕੀ ਆ ਚਾਚਾ ਜੀ ਇਹਦਾ ਰਾਜ ਕੀ ਆ ਤੇ ਚਾਚਾ ਜੀ ਕਹਿਣ ਲੱਗੇ ਵੀ ਅਸੀਂ ਵਿਆਹ ਦੇ ਬਾਅਦ ਨਾ ਇਹ ਫੈਸਲਾ ਕੀਤਾ ਕੰਪਰੋਮਾਈਜ਼ ਕੀਤਾ ਕਿ ਜਦ ਵੀ ਸਾਡਾ ਝਗੜਾ ਹੋਵੇਗਾ ਤਾਂ ਜਿਸ ਦਾ ਕਸੂਰ ਹੋਵੇਗਾ ਉਹ 5 ਕਿਲੋਮੀਟਰ ਪੈਦਲ ਤੁਰਨ ਜਾਏਗਾ ਇਹ ਸਜ਼ਾ ਸੀ ਜੀ ਉਹਦੇ ਵਾਸਤੇ ਕਹਿੰਦਾ ਵੀ ਇੰਜ ਕਹਿੰਦਾ ਤੁਹਾਡੀ ਚਾਚੀ ਜੀ ਦਾ ਕਸੂਰ ਹੁੰਦਾ ਹੀ ਨਹੀਂ ਸੀ ਕਦੇ ਇਸ ਲਈ ਮੇਰੀ ਰੋਜ਼ ਕਸਰਤ ਹੋ ਜਾਂਦੀ ਸੀ ਤੇ ਮੈਂ 5 ਕਿਲੋਮੀਟਰ ਤੁਰ ਕੇ ਆਉਂਦਾ ਹੁੰਦਾ ਸੀ ਤੁਰਨ ਜਾਂਦਾ ਹੁੰਦਾ ਸੀ ਰੋਜ਼ ਕਿਤੇ ਨਾ ਕਿਤੇ 2-2 ਵਾਰੀ ਵੀ ਕਹਿੰਦੇ ਤੁਰ ਲੈਂਦੇ ਸੀ ਦਿਹਾੜੀ ਦੇ ਸਜ਼ਾ ਮਿਲ ਜਾਂਦੀ ਸੀ ਸਾਨੂੰ ਕਹਿੰਦੇ ਤਾਂ ਇਹ ਮੰਨ ਫਿਰ ਉਹ ਭਤੀਜਾ ਕਹਿੰਦਾ ਵੀ ਚਾਚਾ ਜੀ ਵੀ ਇਹ ਤਾਂ ਗੱਲ ਠੀਕ ਹੈ ਤੁਹਾਡਾ ਤਾਂ ਮੰਨਿਆ ਵੀ ਤੁਸੀਂ ਤੁਹਾਡੇ ਕਸੂਰ ਸੀ ਚਲੋ 10 ਕਿਲੋਮੀਟਰ 5 ਕਿਲੋਮੀਟਰ ਰੋਜ਼ ਕਰੀ ਜਾਂਦੇ ਸੀ ਵੀ ਤੁਸੀਂ ਤਾਂ ਸਿਹਤਮੰਦ ਜੱਚਦੇ ਆ ਫਿਰ ਚਾਚੀ ਕਿਵੇਂ ਸਿਹਤਮੰਦ ਹੋ ਗਈ ਉਹ ਫਿਰ ਚਾਚਾ ਕਹਿੰਦਾ ਵੀ ਉਹ ਮੇਰੇ ਪਿੱਛੇ ਪਿੱਛੇ ਦੇਖਣ ਆਉਂਦੀ ਹੁੰਦੀ ਸੀ ਮੈਂ ਸਜ਼ਾ ਪੂਰੀ ਵੀ ਕਰ ਰਿਹਾ ਜਾਂ ਨਹੀਂ ਉਹਨੂੰ ਵੀ 10 ਕਿਲੋਮੀਟਰ ਹੀ ਪੈਂਦਾ ਸੀਗਾ ਰੋਜ਼ ਦਾ ਕਿਆ ਬਾਤ ਹੈ ਜੀ ਸੋ ਇੱਦਾਂ ਕਹਿ ਲਓ ਵੀ ਕਿਸੇ ਵੀ ਸਕਸੈਸਫੁਲ ਬੰਦੇ ਦੇ ਵਿੱਚ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਆ, ਪਰ ਕਿਸੇ ਵੀ ਅਨਸਕਸੈਸਫੁਲ ਦੇ ਬੰਦੇ ਦੇ ਵਿੱਚ ਦੋ ਤੋਂ ਵੱਧ ਔਰਤਾਂ ਦਾ ਹੱਥ ਹੁੰਦਾ ਆ। ਜਿਸ ਤਰ੍ਹਾਂ ਹੁਣ ਸਰਸੇ ਵਾਲਾ ਜੇਲ੍ਹ ਦੇ ਵਿੱਚ ਬੈਠਾ ਅਤੇ ਉਸਨੂੰ ਬੇਲ ਵੀ ਦਿੱਤੀ ਗਈ 48 ਘੰਟਿਆਂ ਦੇ ਵਾਸਤੇ। ਪਰ ਭਾਅ ਜੀ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇੱਕੋ ਹੀ ਦੇਸ਼ ਹੈ, ਉਹੀ ਕਾਨੂੰਨ ਨੇ, ਅਤੇ ਜੇਲ੍ਹਾਂ ਦੇ ਵਿੱਚ ਹੋਰ ਵੀ ਬੜੇ ਕੈਦੀ ਨੇ, ਹੈ ਨਾ, ਜਿਨ੍ਹਾਂ ਨੂੰ ਕੈਦ ਕੀਤਾ ਹੋਇਆ, ਕਈ ਪੋਲੀਟੀਕਲ ਕੈਦੀ ਨੇ, ਕਈ ਜਿਸ ਤਰ੍ਹਾਂ ਹੁਣ ਸਿੱਖ ਕੈਦੀ ਉਹਦੇ ਵਿੱਚ ਨੇ ਜੋ ਪੋਲੀਟੀਕਲ ਤੌਰ 'ਤੇ ਸਜ਼ਾ ਵੀ ਪੂਰੀਆਂ ਕਰਕੇ ਉਹਨਾਂ ਨੂੰ ਰਿਹਾਅ ਹੀ ਨਹੀਂ ਕੀਤਾ ਜਾ ਰਿਹਾ, ਤਾਂ ਉਹਨਾਂ ਨੂੰ ਮਿਲਣ ਦੀਆਂ ਅਰਜ਼ੀਆਂ, ਉਹਨਾਂ ਦੇ ਕਿਸੇ ਦੀ ਮਾਤਾ ਦੀ ਮੌਤ ਹੋ ਰਹੀ ਆ, ਉਹਦੇ ਅੰਤਮ ਸੰਸਕਾਰ 'ਤੇ ਜਾਣ ਦੀ ਵੀ ਮਨਾਹੀ ਆ, ਉਹਨਾਂ ਨੂੰ ਅਰਜ਼ੀ ਫੇਲ ਕਰ ਦਿੱਤੀ ਜਾਂਦੀ ਆ। ਅਤੇ ਇਹ ਜਿਹੜੇ ਦੋਗਲੇ ਇੰਪਲੀਮੈਂਟੇਸ਼ਨ ਹੈ ਕਾਨੂੰਨਾਂ ਦੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਇਹ ਉਹ ਹਾਈ ਪ੍ਰੋਫਾਈਲ ਕੇਸਾਂ ਨੂੰ ਬੜੀ ਤਰਜੀਹ ਦੇ ਰਹੇ ਨੇ, ਇਹਦੇ ਕੀ ਕੋਈ ਰਾਈਟਸ ਨਹੀਂ ਹੈਗੇ, ਵਟਸ ਹੈਪਨਿੰਗ?
ਅਮਨਦੀਪ, ਅਸੀਂ ਕਈ ਵਾਰ ਪਹਿਲਾਂ ਵੀ ਡਿਸਕਸ ਕੀਤਾ ਆ ਕਿ ਇਹ ਜਿਹੜੀਆਂ ਜਿਹੜੇ ਹੋਲਸ ਆ, ਜਿੱਦਾਂ ਗੈਪਸ ਆ ਸਾਡੇ ਸਿਸਟਮ ਦੇ ਵਿੱਚ, ਸਾਡੇ ਰਹਿਣੀ ਸਹਿਣੀ ਦੇ ਵਿੱਚ, ਸਾਡੇ ਕਾਨੂੰਨਾਂ ਦੇ ਵਿੱਚ, ਜਾਂ ਸਾਡੇ ਵਿੱਚ ਸਾਡੀ ਬਿਊਰੋਕਰੈਟਿਕ ਸਿਸਟਮ ਦੇ ਵਿੱਚ, ਸਾਡੀ ਲੀਡਰਸ਼ਿਪ ਦੇ ਵਿੱਚ, ਇਹ ਇੱਥੋਂ ਸ਼ੁਰੂ ਹੁੰਦੇ, ਸਾਡੇ ਸਮਾਜ ਤੋਂ ਸ਼ੁਰੂ ਹੁੰਦੇ ਆ, ਜਿਹੜਾ ਸਾਡਾ ਡਿਊਲ ਕਰੈਕਟਰ ਹੁੰਦਾ, ਜਿਹੜਾ ਜ਼ੋਰਾਵਰ ਬੰਦਾ ਹੁੰਦਾ, ਜ਼ੋਰ ਵਾਲਾ ਬੰਦਾ ਹੁੰਦਾ, ਜਿਹਦੀ ਜ਼ਿਆਦਾ ਚੱਲਦੀ ਆ, ਉਹ ਆਪਣੇ ਕਾਨੂੰਨ ਆਪ ਘੜ ਸਕਦਾ ਜਾਂ ਕਾਨੂੰਨਾਂ ਨੂੰ ਆਪਣੇ ਅਨੁਸਾਰ ਮੋੜ ਸਕਦਾ। ਅਤੇ ਇਹ ਜਿਹੜਾ ਜਿਹਦਾ ਜ਼ਿਆਦਾ ਇਨਫਲੂਐਂਸ ਹੋਵੇ ਪੋਲੀਟੀਕਲ ਪਾਰਟੀ ਦੇ ਵਿੱਚ, ਜਿੱਦਾਂ ਲੱਗਦਾ ਹੋਵੇ ਕਿ ਇਨਫਲੂਐਂਸ ਕਰ ਸਕਦਾ, ਇਹਦੀ ਬੈਕਿੰਗ ਬੈਕਅਪ ਜ਼ਿਆਦਾ ਆ, ਤਾਂ ਉਹਨੂੰ ਪ੍ਰਾਇਓਰਟੀ ਤਾਂ ਮਿਲਦੀ ਆ, ਪ੍ਰੈਫਰੈਂਸਿਸ ਮਿਲਦੀ ਆ। ਇਹ ਕੋਈ ਨਵੀਂ ਗੱਲ ਨਹੀਂ ਹੈ, ਅਗਰ ਸਰਸੇ ਵਾਲੇ ਨੂੰ ਕੋਈ ਉੱਥੇ ਜ਼ਿਆਦਾ ਪ੍ਰਾਇਓਰਟੀ ਮਿਲਦੀ ਆ, ਜ਼ਿਆਦਾ ਪ੍ਰੈਫਰੈਂਸਿਸ ਮਿਲਦੀ ਆ, ਉਹਦਾ ਪ੍ਰਭਾਵ ਜ਼ਿਆਦਾ ਰਿਹਾ ਆ ਪਹਿਲਾਂ ਲੀਡਰਸ਼ਿਪ ਲੀਡਰਾਂ 'ਤੇ ਵੀ, ਜਾਂ ਉਹਦੇ ਫੋਲੋਅਰਸ ਬਹੁਤ ਆ। ਅਤੇ ਇੱਦਾਂ ਤਾਂ ਈਵਨ ਪਿੰਡ ਦੇ ਵਿੱਚ ਵੀ ਜਿਹੜਾ ਚੰਗਾ ਤਕੜਾ ਬੰਦਾ ਹੁੰਦਾ, ਉਹਦਾ ਰੋਹਬ ਹੁੰਦਾ, ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲੈਂਦਾ, ਕੰਮ ਕਰਾ ਲੈਂਦਾ। ਇੱਦਾਂ ਜਿਹੜੇ ਮਾਫੀਆ ਵਾਲੇ ਲੋਕ ਆ, ਉਹ ਵੀ ਜ਼ੋਰ ਦੇ ਨਾਲ ਕੰਮ ਕਰਾ ਲੈਂਦੇ। ਇੱਕ ਤਰ੍ਹਾਂ ਦੇ ਨਾਲ ਰਵਾਇਤ ਆ, ਜਿਹੜਾ ਸਾਡਾ ਸਮਾਜਿਕ ਢਾਂਚਾ ਹੈ, ਜਿਹੜੇ ਸਮਾਜਿਕ ਵੈਲਿਊਜ਼ ਆ, ਉਹਨਾਂ ਦੀਆਂ ਗਿਰਾਵਟਾਂ ਕਰਕੇ ਸਭ ਕੁਛ ਅਮਨਦੀਪ ਹੋ ਰਿਹਾ। ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਬਰਾਬਰਤਾ, ਸਾਡੇ ਦੇਸ਼ ਵਿੱਚ ਬਰਾਬਰਤਾ ਬਹੁਤ ਆ, ਸਾਡੇ ਦੇਸ਼ ਵਿੱਚ ਅਸੀਂ ਸਾਰਿਆਂ ਨੂੰ ਬਰਾਬਰ ਸਮਝਦੇ ਹਾਂ, ਪਰ ਇੱਦਾਂ ਹੈ ਨਹੀਂ ਹੈ। ਇਹਦੀ ਜਿਹੜੀ ਆ, ਇਹਦਾ ਜਿਹੜਾ ਜਨਮ ਆ, ਉਹ ਸਾਡੇ ਜਿਹੜੇ ਸਮਾਜ 'ਚ ਗਿਰ ਰਹੀਆਂ ਸਮਾਜਿਕ ਵੈਲਿਊਜ਼ ਆ, ਜਿਹਦੇ ਵਿੱਚ ਕਾਫ਼ੀ ਸੁਧਾਰਾਂ ਦੀ ਲੋੜ ਹੈ। ਮੈਂ ਇੰਗਲੈਂਡ ਦੇ ਵਿੱਚ ਵੀ ਪਿਛਲੇ ਹਫ਼ਤੇ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹਨੇ ਵੀ ਸਾਡਾ ਪ੍ਰੋਗਰਾਮ ਸੁਣਿਆ ਸੀ ਉੱਧਰ ਵਾਲਾ, ਜਿਹਦੇ ਤੁਸੀਂ ਕਿਹਾ ਸੀ ਕਿ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ, ਉਹ ਘਰ ਤੋਂ ਹੀ ਸੁਧਾਰਨੀਆਂ ਪੈਣੀਆਂ ਆ। ਜਿਸ ਵੇਲੇ ਅਸੀਂ ਘਰ ਤੋਂ ਇਹਨਾਂ ਕਦਰਾਂ ਕੀਮਤਾਂ ਨੂੰ ਸੁਧਾਰਾਂਗੇ, ਬਿਹੇਵੀਅਰ ਆਪਣੇ ਵਿੱਚ ਚੇਂਜ ਲਿਆਵਾਂਗੇ, ਛੋਟੀ ਛੋਟੀਆਂ ਜਿਹੜੀਆਂ ਤਰੁੱਟੀਆਂ ਉਹਨਾਂ ਨੂੰ ਠੀਕ ਕਰਾਂਗੇ, ਫਿਰ ਸਰਸੇ ਵਾਲੇ ਨੂੰ ਇੱਦਾਂ ਜਿਹੜੀਆਂ ਮਿਲ ਰਹੀਆਂ ਰਿਆਇਤਾਂ, ਉਹ ਫਿਰ ਘੱਟ ਜਾਊਗੀਆਂ। ਮਨਦੀਪ
ਜੀ,
ਮੇਰੇ ਖਿਆਲ ਵਿੱਚ ਸਮਾਜਿਕ ਜਿਹੜੀਆਂ ਰਵਾਇਤਾਂ ਕਰਕੇ, ਸਮਾਜਿਕ ਉਣਤਾਂ ਜਿਹੀਆਂ ਕਰਕੇ ਸਭ ਕੁਛ ਹੋ ਰਿਹਾ ਆ
ਜੀ। ਅੱਗੇ ਵੱਧਦੇ ਹਾਂ। ਗੁਰਮੀਤ ਸਿੰਘ ਬਦਰੀ ਗੱਲਾਂ ਵਾਲੇ ਹੱਸ ਰਹੇ ਨੇ ਅਤੇ ਕਹਿੰਦੇ, ਸਤਿ ਸ਼੍ਰੀ ਅਕਾਲ ਜੀ, ਸੁਣ ਰਹੇ ਹਾਂ ਪੂਰੇ 6 ਵਜੇ ਤੋਂ ਪ੍ਰੋਗਰਾਮ ਹਾਂਗਕਾਂਗ ਦੇ ਵਿੱਚ। ਪਿਆਰੇ ਬਹੁਤ ਬਹੁਤ, ਹਾਂਜੀ ਬਹੁਤ ਬਹੁਤ ਧੰਨਵਾਦ ਜੀ, ਮਤਲਬ ਪਹਿਲਾਂ ਤੋਂ ਹੀ ਸੁਣ ਰਹੇ ਹਾਂ ਕਹਿੰਦੇ ਪ੍ਰੋਗਰਾਮ। ਅਤੇ ਰਾਜਵਿੰਦਰ ਖੱਖ ਕਹਿ ਰਹੇ ਨੇ ਕਿ ਫਲੋਰਾ ਭਾਅ ਜੀ ਵੀ ਕਹਿੰਦੇ ਸੀਤਾ ਫਲ ਖਾਂਦੇ ਹੋਣੇ ਆ, ਤਾਂ ਹੀ 80 ਸਾਲ ਦੇ ਹੋ ਜਾਣਾ ਉਹਨਾਂ ਨੇ। ਸੀਤਾ ਫਲ ਦਾ ਵੀ ਬਹੁਤ ਰੌਲਾ ਪਿਆ।
ਅਮਨਦੀਪ, ਮੈਨੂੰ ਤਾਂ ਸੁੱਕਣ ਵਾਲੇ 15-16 ਸਾਲ ਪਏ 80 ਸਾਲ ਦੇ ਹੋਣ ਨੂੰ
ਸੁੱਕਣ ਵਾਲਾ। ਹਾਂਜੀ ਹਾਂਜੀ, ਫਿਰ ਉਹ ਤਾਂ ਹੀ ਹੋਣਾ ਨਾ, ਫਿਰ ਤੁਸੀਂ ਸੀਤਾ ਫਲ ਖਾਇਆ ਕਰੋ ਨਾ। ਅਤੇ ਹਾਂਜੀ, ਅਤੇ ਬਲਰਾਜ ਸਿੰਘ ਕਹਿੰਦੇ ਨੇ ਕਿ ਭਾਅ ਜੀ ਗੌਰਮੈਂਟ ਸ਼ੁੱਡ ਡੂ ਏ ਸਰਵੇ ਅਤੇ ਅਕਾਊਂਟ ਦਾ ਪੀਪਲ ਹੂ ਇਨਵੋਲਵਡ। ਹਾਂਜੀ, ਇਹ ਇੱਕ ਤਾਂ ਸਰਵੇ ਤਾਂ ਨਹੀਂ ਹੋ ਸਕਦਾ, ਪਰ ਕੋਈ ਨਹੀਂ ਜੀ, ਤੁਸੀਂ ਥੋੜ੍ਹਾ ਜਿਹਾ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ, ਕੋਈ ਗੱਲਾਂ ਤਾਂ ਚੱਲ ਰਹੀਆਂ ਨੇ, ਕਾਫ਼ੀ ਸਤਰਕ ਨੇ ਦੋਨੋਂ ਸਾਈਡਾਂ। ਅਤੇ ਜਗਤਾਰ ਭਾਅ ਜੀ ਕਹਿੰਦੇ ਨੇ ਕਿ ਕਈ ਜਗ੍ਹਾ 'ਤੇ ਲੜਾਈ ਝਗੜਿਆਂ ਗਾਤਰੇ ਦੀ ਕਿਰਪਾਨ ਵਰਤੀ ਜਾਂਦੀ ਹੈ, ਪਿੱਛੇ ਜਿਹੇ ਅਮਰੀਕਾ 'ਚ ਕਾਫ਼ੀ ਵੱਡਾ ਘਟਨਾ ਵਾਪਰੀ ਸੀ, ਅਸੀਂ ਖੁਦ ਹੀ ਇਸ ਕਕਾਰ ਦੀ ਜਿੱਤ ਘਟਾਈ ਹੈ, ਕਿਸੇ ਦਾ ਕੋਈ ਕਸੂਰ ਨਹੀਂ। ਨਹੀਂ, ਐਡੀ ਗੱਲ ਨਹੀਂ ਹੈਗੀ ਜਗਤਾਰ ਭਾਅ ਜੀ। ਦੇਖੋ, ਜਿਹੜੀਆਂ ਅਮਰੀਕਾ ਦੇ ਵਿੱਚ ਹੈ ਉਹ ਗੰਨਾਂ ਰੱਖੀਆਂ ਹੋਈਆਂ ਲੋਕਾਂ ਨੇ, ਮਸ਼ੀਨ ਗੰਨਾਂ ਵੀ ਰੱਖੀਆਂ ਹੋਈਆਂ, ਉਹਨਾਂ ਦੀ ਵਰਤੋਂ ਵੀ ਹੁੰਦੀ ਆ, ਸੋ ਬਹੁਤ ਕੁਛ ਹੁੰਦਾ ਆ, ਰੋਡਾਂ ਵੀ ਰੱਖੀਆਂ ਹੋਈਆਂ ਲੋਕਾਂ ਨੇ। ਅਤੇ ਇਹ ਵੀ ਜਿਹੜੀ ਕਿਰਪਾਨ ਵੀ ਆ, ਸ਼੍ਰੀ ਸਾਹਿਬ ਵੀ ਆ, ਇਹ ਵੀ ਡਿਫੈਂਸ ਵਾਸਤੇ ਦਿੱਤੀ ਹੋਈ ਆ, ਤੁਸੀਂ ਡਿਫੈਂਸ ਕਰ ਸਕਦੇ ਆ। ਪਰ ਜੇ ਕੋਈ ਅਮਰੀਕਾ ਘਰ ਘਰ ਗੰਨ ਹੈ ਜੇ ਕੋਈ ਗਨ ਵਰਤਦਾ ਆ ਤਾਂ ਉਹਨੂੰ ਅੱਜ ਤੱਕ ਬੈਨ ਨਹੀਂ ਕੀਤਾ ਗਿਆ ਕਿਤੇ ਵੀ, ਉਹ ਕਰਦੇ ਨਹੀਂ ਕਿਉਂਕਿ ਉਹ ਵੀ ਇੱਕ ਮਾਰਸ਼ਲ ਕੌਮ ਹੈ। ਉੱਥੇ ਵੀ ਬਹੁਤ ਸਿਵਲ ਵਾਰਾਂ ਲੜਾਈਆਂ ਲੱਗੀਆਂ ਸੀ, ਉਹਨਾਂ ਨੂੰ ਵੀ ਪਤਾ ਆ ਕਿ ਅਗਰ ਉਹ ਨਿਹੱਥੇ ਹੋ ਜਾਣਗੇ ਤਾਂ ਉਹਨਾਂ 'ਤੇ ਹਮਲਾ ਹੋ ਜਾਏਗਾ। ਇੱਦਾਂ ਹੀ ਜਦੋਂ ਇਹ ਧਾੜਵੀ ਆਏ ਨੇ ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਆ ਕੇ ਇਹ ਸਾਰੇ ਹਥਿਆਰ ਰੱਖਣੇ ਮਨਾਹੀ ਕੀਤੀ ਹਿੰਦੁਸਤਾਨ ਦੇ ਵਿੱਚ, ਸਾਨੂੰ ਪੰਜਾਬ ਵਾਸੀਆਂ ਨੂੰ, ਹਿੰਦੁਸਤਾਨ ਵਾਸੀਆਂ ਨੂੰ ਸਾਨੂੰ ਨਿਹੱਥੇ ਕੀਤਾ। ਇੱਦਾਂ ਹੀ ਜਦੋਂ ਗੋਰੇ ਆਏ ਉਹਨਾਂ ਨੇ 50 ਪੈਸੇ ਰੱਖੇ ਵੀ ਪੈਸੇ ਦਿਆ ਕਰਾਂਗੇ ਜਿਹੜਾ ਹਥਿਆਰ ਮੋੜੂਗਾ। ਸੋ ਇਹ ਨਿਹੱਥੇ ਕਰਨ ਦਾ ਹੁੰਦਾ ਮਸਲਾ, ਤਾਂ ਕਿ ਉਹ ਆਪਣੇ ਤਰੀਕੇ ਨਾਲ ਚੰਮਦੀਆਂ ਚਲਾ ਸਕਣ। ਗੁਰੂ ਸਾਹਿਬ ਨੇ ਸਾਨੂੰ ਸ਼੍ਰੀ ਸਾਹਿਬ ਬਖਸ਼ਿਆ ਆ, ਇਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਇਹ ਸਾਡੇ ਰੱਖਿਆ ਵਾਸਤੇ ਵਾਸਤੇ। ਜਦੋਂ ਕਿਤੇ ਨਾਲ ਇਹੋ ਜਿਹਾ ਹਥਿਆਰ ਹੋਵੇ ਨਾ, 90% ਭਾਅ ਜੀ ਪ੍ਰੋਬਲਮ ਪਹਿਲਾਂ ਹੀ ਸੋਲਵ ਹੋ ਜਾਂਦੀ ਆ। ਜਦ ਪਤਾ ਹੋਵੇ ਨਾ ਮੋਹਰੇ ਬੰਦਾ ਸਟਰੋਂਗ ਹੈ, ਲੋਕ ਉਹਦੇ ਵੱਲ ਝਾਕਦੇ ਨਹੀਂ, ਪਰ ਜਦੋਂ ਪਤਾ ਹੋਵੇ ਇਹਦੇ ਕੋਲ ਕੁਛ ਨਹੀਂ ਹੈਗਾ ਫਿਰ ਬਹੁਤ ਕੁਛ ਕਰਦੇ ਆ। ਇਸ ਕਰਕੇ ਹਰ ਪਾਸੇ ਹਰ ਐਂਗਲ ਵਾਚਣਾ ਪੈਣਾ ਆ। ਇੱਕ ਦੋ ਤਿੰਨ ਘਟਨਾਵਾਂ, 10 ਘਟਨਾਵਾਂ ਵੀ ਜਿਹੜੀਆਂ ਸ਼੍ਰੀ ਸਾਹਿਬ ਦੀਆਂ ਉਹ ਹਾਈਲਾਈਟ ਕਰਕੇ, ਹੁਣ ਅਮਰੀਕ ਭਾਜੀ ਇਹ ਕਦੇ ਨਹੀਂ ਕੀਤਾ ਵੀ ਇਸ ਤਲਵਾਰ ਨੇ ਬਚਾਏ ਕਿੰਨੇ ਆ। ਇਤਿਹਾਸ ਗਵਾਹ ਆ ਕਿ ਲੱਖਾਂ ਦੇ ਲੱਖਾਂ ਲੋਕ ਜਿਹੜੇ ਨੇ ਇਸ ਸ਼੍ਰੀ ਸਾਹਿਬ ਨੇ ਇਸ ਕਿਰਪਾਨ ਹੈ ਉਹਦੀ ਅਸੀਂ ਐਗਜ਼ਾਮਪਲ ਨਹੀਂ ਦੇ ਰਹੇ ਜਾਂ ਉਹਨੂੰ ਅਸੀਂ ਇਗਨੋਰ ਕਰ ਰਹੇ ਹਾਂ। ਆਹਣੀਆਂ ਇੱਕਾ ਦੁੱਕਾ ਘਟਨਾਵਾਂ ਆ, ਇਹ ਵੀ ਹੁਣ ਮੀਡੀਆ 'ਚ ਆ ਰਹੀਆਂ ਨੇ ਨਾ, ਇਹ ਤਾਂ ਜਦੋਂ ਹੁਣ ਇਨਕੁਆਇਰੀ ਹੋਏਗੀ ਉਦੋਂ ਪਤਾ ਲੱਗੇਗਾ ਕਿ ਇਸ ਦੀ ਵਰਤੋਂ ਕਿਉਂ ਹੋਈ ਆ, ਕਿਉਂ ਕਰ ਰਹੇ ਹੋ। ਅਮਰੀਕ ਭਾਜੀ ਤੁਹਾਡਾ ਕੀ ਕਹਿਣਾ?
ਜੀ ਅਮਨਦੀਪ, ਤੁਸੀਂ ਠੀਕ ਗੱਲ ਕਹੀ ਆ, ਹਥਿਆਰ ਪਹਿਲਾਂ ਵੀ ਲੋਕ ਰੱਖਦੇ ਆ, ਜਿੱਦਾਂ ਹੁਣ ਪੰਜਾਬ ਦੇ ਵਿੱਚ ਦੇਖ ਲਓ ਕਿ ਹਥਿਆਰ ਜਿਹੜੇ ਆ, ਜਿੱਦਾਂ ਗਨਜ਼ ਆ, ਬੰਦੂਕਾਂ ਆ, ਇਹ ਆਮ ਲਾਇਸੈਂਸ ਸਰਕਾਰਾਂ ਦੇ ਰਹੀਆਂ ਅਤੇ ਲੋਕ ਆਪਣੇ ਟੈਚੀਸ ਦੇ ਵਿੱਚ ਲੈ ਕੇ ਜਾ ਰਹੇ, ਆਪਣੀ ਜੇਬਾਂ 'ਚ ਪਿਸਤੌਲ ਪਾਏ ਹੋ ਆ, ਚੱਲਦੇ ਵੀ ਆ, ਰੋਜ਼ ਘਟਨਾਵਾਂ ਇੱਥੋਂ ਪਤਾ ਵੀ ਲੱਗਦਾ ਕਿ ਕਿੰਨੇ ਆਦਮੀ ਉਹਦੇ ਨਾਲ ਮਰੇ ਆ ਜਾਂ ਉਹਦੀ ਆੜ ਵਿੱਚ। ਜਿੱਦਾਂ ਹੁਣ ਵਿਆਹਾਂ ਦੇ ਵਿੱਚ ਲੈ ਲਓ, ਆਮ ਤੌਰ 'ਤੇ ਜਿੱਦਾਂ ਉੱਥੇ ਗਨ ਚੱਲਦੀ ਆ, ਜਿੱਦਾਂ ਸ਼ਰਾਬ ਪੀ ਕੇ ਫਿਰ ਉਹ ਪਿਸਤੌਲਬਾਜ਼ੀ ਕਰਦੇ ਆ, ਫਿਰ ਉਹ ਉੱਥੇ ਮੁਸੀਬਤ ਖੜੀ ਹੋ ਜਾਂਦੀ ਹਰਨਾਮ ਸਿੰਘ ਉਹਨਾਂ ਨੂੰ, ਉਹਨਾਂ ਦੀ ਚਾਨਣੀਆਂ ਦੀ, ਉਹਨਾਂ ਦੀ ਇਹ ਕਨਾਤਾਂ ਹੈ ਨਾ, ਉਹਦੀ ਅੱਜ ਕੱਲ੍ਹ ਕੋਈ ਇੰਸ਼ੋਰੈਂਸ ਹੀ ਨਹੀਂ ਕਰ ਰਿਹਾ
ਟੈਂਟ ਪਾ ਲਓ।
ਹਥਿਆਰ ਤਾਂ ਉੱਦਾਂ ਵੀ ਲੋਕ ਅੱਜ ਕੱਲ੍ਹ ਪੰਜਾਬ ਵਿੱਚ ਬਹੁਤ ਜ਼ਿਆਦਾ ਚਲਾ ਰਹੇ ਆ ਲੋਕ, ਅਤੇ ਵੈਸੇ ਸ੍ਰੀ ਸਾਹਿਬ 'ਤੇ ਬੈਨ ਲਾਉਣਾ ਮੇਰੇ ਖਿਆਲ ਦੇ ਵਿੱਚ ਇੰਨਾ
ਸ਼ਰਾਬੀ ਸੀ ਪੂਰਾ ਹਨਾ, ਵੀ ਸ਼ਰਾਬ ਪੀ ਕੇ ਮਤਲਬ ਬੰਦੇ ਵੀ ਮਰਦੇ ਨੇ, ਮਤਲਬ ਉਹ ਸਾਰੀ ਗੱਡੀ 'ਚ 4-4, 5-5 ਬੰਦੇ ਇਕੱਠੇ ਮਰ ਜਾਂਦੇ ਨੇ, ਆਸਟ੍ਰੇਲੀਆ ਦੇ ਵਿੱਚ ਹਰੇਕ ਦੇਸ਼ 'ਚ ਮਰਦੇ ਨੇ। ਜਦੋਂ ਪਤਾ ਲੱਗਦਾ ਵੀ ਇਹਨੇ ਸ਼ਰਾਬ ਪੀਤੀ ਹੋਈ ਸੀ, ਕੀ ਸਾਰੀ ਮਤਲਬ ਸ਼ਰਾਬ ਬੈਨ ਕਰਦੇ ਆ ਫਿਰ ਸਾਰੇ ਸੂਬੇ ਚੋਂ, ਕੀ ਸਾਰੇ ਦੇਸ਼ ਚੋਂ? ਜੇ ਉਹਦੀ ਰੂਟ ਕੌਜ਼ ਹੈ ਇੱਕ ਨਹੀਂ, ਹਰ ਰੋਜ਼ ਸ਼ਰਾਬ ਦੇ ਨਾਲ ਬੰਦੇ ਮਰਦੇ ਨੇ, ਇੱਕ ਦੂਜੇ 'ਤੇ ਹਮਲੇ ਕਰਦੇ ਨੇ, ਡੋਮੈਸਟਿਕ ਵਾਇਲੈਂਸ ਦਾ ਇਹ ਕਾਰਨ ਨੇ, ਬਹੁਤ ਸਾਰੀਆਂ ਔਰਤਾਂ ਮਰਦੀਆਂ ਨੇ ਡੇਲੀ ਬੇਸਿਸ 'ਤੇ ਮਰਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਪਿੱਛੇ ਮੈਂ ਪੜ੍ਹਿਆ ਸੀ, ਐਵਰੀ 10 ਡੇਜ਼ ਇੱਕ, ਐਵਰੀ 10 ਦਿਨਾਂ ਦੇ ਵਿੱਚ ਇੱਕ ਔਰਤ ਮਰਦੀ ਹੈ ਡੋਮੈਸਟਿਕ ਵਾਇਲੈਂਸ ਦੇ ਕਰਕੇ। ਸੋ ਕੀ ਮਤਲਬ ਸ਼ਰਾਬ ਹੈ ਮੇਨ ਕੌਜ਼ ਉਹਨਾਂ ਦੀ, ਡੋਮੈਸਟਿਕ ਵਾਇਲੈਂਸ ਕੀ ਹੁੰਦੀ ਹੈ? ਡਰੱਗਸ ਐਂਡ ਸ਼ਰਾਬ, ਠੀਕ ਹੈ। ਕੀ ਸ਼ਰਾਬ ਬੈਨ ਕਰ ਦਿੱਤੀ, ਕਰ ਦਿੰਦੇ ਆ? ਨਹੀਂ, ਉਸ ਉਹਨੂੰ ਤਾਂ ਸਮਾਂ ਕਿ ਹੋਰ ਪ੍ਰਫੁੱਲਿਤ ਕਰ ਰਹੇ ਨੇ ਜਿਹੜੇ ਪੋਲਿਸੀ ਮੇਕਰਸ ਹੈ ਨਾ, ਜਾਂ ਸਾਡੀਆਂ ਵੀ ਜਿਹੜੀਆਂ ਪ੍ਰਾਇਓਰਿਟੀਜ਼ ਰੋਂਗ ਹੈ, ਇਹ ਪ੍ਰਪੋਰਸ਼ਨ ਦੇਖਣਾ ਪੈਂਦਾ ਹੈ ਕਿ ਕਿਸ ਤਰ੍ਹਾਂ ਹੋ ਰਿਹਾ। ਇੱਕ ਅਮਰੀਕਾ 'ਚ ਕਿੰਨੇ ਲੋਕ ਮਰਦੇ ਨੇ, ਹਰੇਕ ਹਫ਼ਤੇ ਉੱਥੇ ਕੋਈ ਨਾ ਕੋਈ ਗੋਲੀ ਚੱਲੀ ਹੁੰਦੀ ਹੈ, ਇੰਨੇ ਲੋਕ ਮਰ ਗਏ, 20 ਮਰ ਗਏ, 10 ਮਰ ਗਏ, 40 ਮਰ ਗਏ, ਹੈ ਨਾ। ਉੱਥੇ ਕੋਈ ਗਨ ਬੈਨ ਨਹੀਂ ਹੈਗਾ, ਰੌਲਾ ਪਈ ਜਾਂਦਾ ਪਰ ਨਹੀਂ ਕਰ ਸਕਦੇ। ਸੋ ਇਹ ਮਤਲਬ ਡਿਸਪ੍ਰਪੋਰਸ਼ਨੇਟ ਹੈ ਸਾਰਾ ਕੁਛ ਜੋ ਹੋ ਰਿਹਾ ਹੈ। ਅਤੇ ਯੋਗੀ ਕਹਿ ਰਹੇ ਨੇ ਕਿ ਆਈ ਥਿੰਕ ਇਸ਼ੂ ਇਜ਼ ਟੂ ਬੈਨ ਇਨ ਸਕੂਲ ਓਨਲੀ। ਹੁਣ ਸਕੂਲ ਦੀ ਗੱਲ ਕਰੀਏ, ਯੋਗੀ ਸਾਹਿਬ ਕੱਲ੍ਹ ਇੱਕ ਸਕੂਲ ਦੇ ਵਿੱਚ, ਨਿਊ ਸਾਊਥ ਵੇਲਸ ਦੇ ਵਿੱਚ ਹੀ, ਇੱਕ ਫੁੱਟਾ ਜਿਹਨੂੰ ਕਹਿੰਦੇ ਸਕੇਲ ਦੇ ਨਾਲ 11ਵੀਂ ਦੇ ਮੁੰਡੇ ਨੇ ਇੱਕ ਟੀਚਰ ਨੂੰ ਜ਼ਖਮੀ ਕੀਤਾ ਅਤੇ 2 ਸਟੂਡੈਂਟਸ ਨੂੰ ਜ਼ਖਮੀ ਕੀਤਾ। ਸੋ ਕੀ ਹੁਣ ਸਕੇਲ ਵੀ ਬੈਨ ਕਰ ਦਿੱਤਾ ਜਾਏਗਾ, ਕੰਪਸ ਵੀ ਬੈਨ ਕਰ ਦਿੱਤੀ ਜਾਏਗੀ? ਮਤਲਬ ਇਹ ਕੋਈ ਹੱਲ ਹੈ? ਬੈਨ ਕਰਨਾ ਹੱਲ ਹੈ? ਪ੍ਰੋਬਲਮ ਉਹਨੇ ਮਾਰਿਆ ਸਕੇਲ ਕਿਸੇ ਦੇ, ਤਾਂ ਪ੍ਰੋਬਲਮ ਬੁਲਿੰਗ ਹੈ, ਪ੍ਰੋਬਲਮ ਹੋਰ ਹੈ। ਇਹੀ ਗੱਲ ਸਾਨੂੰ ਕਹਿ ਰਹੇ ਨੇ ਲਖਵੀਰ ਬਰਾੜ ਕਿ ਇੱਥੇ ਸਕੂਲਾਂ ਵਿੱਚ ਬੁਲਿੰਗ ਇੱਕ ਆਮ ਗੱਲ ਹੈ, ਇੱਕ ਬੱਚੇ ਲਈ ਬੁਲਿੰਗ ਨੂੰ ਹੈਂਡਲ ਕਰਨਾ ਬਹੁਤ ਔਖਾ ਹੈ ਜੀ। ਇਸ ਵਿਸ਼ੇ 'ਤੇ ਮਾਂ ਬਾਪ ਦਾ ਰੋਲ ਬਹੁਤ ਅਹਿਮ ਹੈ। ਪਹਿਲਾਂ ਤਾਂ ਮਾਂ ਪਿਓ ਨੂੰ ਬੁਲਿੰਗ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਬੱਚੇ ਨੂੰ ਸਮੇਂ-ਸਮੇਂ ਸਿਰ ਇਸ ਤੋਂ ਬਚਣ ਲਈ ਜ਼ਰੂਰ ਸਟੈਪਸ ਦੱਸਣੇ ਚਾਹੀਦੇ ਨੇ। ਇਹ ਵੀ ਇੱਕ ਸਮੱਸਿਆ ਹੈ। ਖੈਰ ਮੈਂ ਅਮਰੀਕ ਭਾਅ ਜੀ ਤੋਂ ਬਹੁਤੀ ਜਾਣਕਾਰੀ ਨਹੀਂ ਲੈ ਸਕਦਾ ਕਿਉਂਕਿ ਇਹਨਾਂ ਦੇ ਪ੍ਰੋਟੋਕੋਲ ਨੇ, ਪਰ ਮੈਂ ਤੁਹਾਨੂੰ ਦੱਸਦਾ ਮਾਡਰਨ ਪੇਰੈਂਟ ਜਿਹੜਾ ਆ ਉਹ ਇਹ ਐਕਸਪੈਕਟ ਕਰਦਾ ਆ ਕਿ ਮੈਂ ਬੱਚਾ ਭੇਜਤਾ ਸਾਰਾ ਕੁਝ ਸਕੂਲੇ ਹੀ ਸਿਖਾ ਲੈਣਾ, ਉਹਨਾਂ ਨੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਘਰ ਆ ਕੇ ਮੈਂ ਉਹਦੇ ਨਾਲ ਬਹਿਣਾ ਨਹੀਂ ਹੈਗਾ, ਮੈਂ ਨਹੀਂ ਉਹਨੂੰ ਪੜ੍ਹਦੇ ਦੇਖਣਾ, ਉਹ ਜ਼ਿੰਮੇਵਾਰੀ ਵੀ ਅਮਰੀਕ ਭਾਅ ਜੀ ਦੱਸਿਓ ਜ਼ਰਾ। ਅਸੀਂ ਇਹ ਚਾਹੁੰਦੇ ਹਾਂ ਕਿ ਉਹ ਵੀ ਅਪਰਚੂਨਿਟੀ
ਨਹੀਂ
ਟੀਚਰ ਹੀ ਸਿਖਾਵੇ, ਅਸੀਂ ਨਹੀਂ ਜਿਹੜੇ ਘਰ ਆ ਕੇ ਉਹਨੂੰ ਪੜ੍ਹਾਉਣਾ ਹੈ ਉਹਦੇ ਲਈ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਅਸੀਂ ਉਹਦੇ ਲਈ ਵੀ ਟਿਊਸ਼ਨ ਰੱਖ ਦਿੱਤੀ, ਆਹ ਲਓ ਜੀ $25 ਦਿਓ ਘੰਟੇ ਦੇ, ਸਾਡੀ ਜ਼ਿੰਮੇਵਾਰੀ ਉਹ ਦੂਸਰੇ ਟੀਚਰ ਦੇ ਗੱਲ ਹੈ। ਅਸੀਂ ਬਹਿ ਕੇ ਰਾਜ਼ੀ ਨਹੀਂ ਹੈਗੇ ਆਪਣੇ ਬੱਚਿਆਂ ਨਾਲ, ਅਸੀਂ ਤਾਂ ਬਸ ਉਹਨਾਂ ਨੂੰ ਇਹ ਹੈ ਵੀ ਜਿਹੜੇ ਸਕੂਲ ਦੇ ਕੱਪੜੇ ਲੈ ਦੇਣੇ ਆ ਬਸ, ਖਾਣਾ ਬਣਾ ਕੇ ਤੋਰ ਦੇਣਾ, ਵੀ ਡੋਂਟ ਵਾਂਟ ਟੂ ਡਿਸਕਸ ਐਨੀਥਿੰਗ, ਹੈ ਨਾ, ਉਹਨਾਂ ਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਵੀ ਅਸੀਂ ਜਾਣਾ ਨਹੀਂ ਚਾਹੁੰਦੇ, ਸਕੂਲ ਦੇ ਨਾਲ ਗੱਲਬਾਤ ਵੀ ਨਹੀਂ ਕਰਨਾ,
ਤੁਸੀਂ ਦੇਖਿਆ
ਮੈਂ ਇੰਡੀਆ ਦੇਖੋ
ਮੇਰੇ ਖਿਆਲ ਚ 10-15% ਦੇ ਪੇਰੈਂਟ ਆਉਂਦੇ ਹੋਊਗੇ ਮੀਟਿੰਗ, ਪੇਰੈਂਟਸ ਬਹੁਤ ਘੱਟ ਆਉਂਦੇ ਹੁਣ।
ਅਸੀਂ ਜਦੋਂ ਇੰਡੀਆ ਸੀ
ਪਾਲਿਸੀ,
ਅਸੀਂ ਇੰਡੀਆ ਸੀਗੇ ਜਦੋਂ ਆਪ ਅਸੀਂ ਪੜ੍ਹਦੇ ਸੀਗੇ,
ਸੋਸ਼ਲ ਲੈਵਲ ਤੇ ਵੀ ਡਿਸਕਸ ਕੀਤੀਆਂ ਜਾ ਸਕਦੀਆਂ ਕਿ ਅਸੀਂ ਬੁਲਿੰਗ ਨੂੰ ਕਿੱਦਾਂ ਘਟਣਾ ਘੱਟ ਕਰਨਾ ਹੈ, ਆਪਣੀਆਂ ਧਾਰਮਿਕ ਸੰਸਥਾਵਾਂ ਤੇ ਵੀ ਇਸ ਨੂੰ ਡਿਸਕਸ ਕਰ ਸਕਦੇ ਹਾਂ, ਆਪਣੇ ਲੈਵਲ ਤੇ
ਜਾਂਦੇ ਨਹੀਂ
ਘੱਟ ਹੁੰਦੇ ਉੱਥੇ ਵੀ ਡਿਸਕਸ ਕਰ ਸਕਦੇ, ਇਹਦੇ ਵਿੱਚ ਨਹੀਂ ਭਾਗ ਲੈਣ ਜਾਂਦੇ,
ਲੇਕਿਨ
ਹੋਰ ਗੱਲਾਂ ਬਹੁਤ ਹੁੰਦੀਆਂ ਜਿਹਨਾਂ ਚ ਭਾਗ ਲੈਂਦੇ ਬਹੁਤ ਵੱਧ ਚੜ ਕੇ, ਜਿੱਦਾਂ ਜਿੱਦਾਂ ਹੁਣ ਜਿੱਦਾਂ ਧਮੱਚੜ ਆ ਕਿੱਦਾਂ ਚੱਕਦੇ ਆ ਉਹਦੇ ਦੇਖ ਤੋਂ ਕਿੱਦਾਂ ਭਾਗ ਲੈ ਆਉਂਦਾ ਹਰੇਕ, ਖਿੱਚ ਖਿੱਚ ਕੇ ਲਿਜਾਂਦੇ ਉੱਥੇ ਨੂੰ, ਇਸ ਲਈ ਏਦਾਂ ਦੀ ਕੋਈ ਡਿਸਕਸ਼ਨ ਕਰਨੀ ਹੋਵੇ ਤੇ ਕੋਈ ਵੀ ਨਹੀਂ ਆਉਂਦਾ ਉੱਥੇ।
ਦੇਖੋ ਇਹ ਇਹ ਮੈਂ ਹੈਰਾਨ ਰਹਿ ਗਿਆ, ਇੱਕ ਪੇਰੈਂਟ ਦੇ ਨਾਲ ਗੱਲ ਹੋਈ ਮੇਰੀ 5-6 ਸਾਲ ਪਹਿਲਾਂ, ਤੇ ਉਹ ਕਹਿੰਦੇ ਇੱਥੇ ਸਿਖਾਲਦੇ ਹੀ ਕੁਛ ਨਹੀਂ ਜੀ, ਸਕੂਲ ਦੇ ਵਿੱਚ ਤਾਂ ਕੁਛ ਨਹੀਂ ਸਿਖਾਲਦੇ। ਮੈਂ ਕਿਹਾ ਵੀ ਕੀ ਨਹੀਂ ਸਿਖਾਲਦੇ,
ਕੁਛ ਨਹੀਂ ਸਿਖਾਲਦੇ,
ਕਹਿੰਦੇ ਉਹਨਾਂ ਨੂੰ ਤਾਂ ਆਪਣੇ ਆ ਬੱਚਿਆਂ ਨੂੰ ਕੋਈ ਮੈਨਰਸ ਨਹੀਂ ਸਿਖਾਲਦੇ, ਹੈ ਨਾ, ਟੋਇਲਟ ਟ੍ਰੇਨਿੰਗ ਨਹੀਂ ਦਿੰਦੇ ਉਹ ਸਕੂਲ ਦੇ। ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਟੋਇਲਟ ਟ੍ਰੇਨਿੰਗ, ਵਾਟ ਯੂ ਮੀਨ ਬਾਏ ਟੋਇਲਟ ਟ੍ਰੇਨਿੰਗ, ਹੈ ਨਾ, ਕਹਿੰਦੇ ਉਹ ਮਤਲਬ ਤੁਸੀਂ ਦੇਖੋ ਮਤਲਬ 4 ਸਾਲ ਦੇ ਬੱਚਾ ਜੇ ਨਾਪੀ ਲਾਉਂਦਾ ਹੈ ਸਾਡੇ ਆਨੇ 12-12 ਹੈ ਨਾ, ਮਤਲਬ ਪਹਿਲਾਂ ਹੀ ਛੱਡਤੀ ਆ। ਟੋਇਲਟ ਟ੍ਰੇਨਿੰਗ ਪੇਰੈਂਟਸ ਨੇ ਦੇਣੀ ਆ, ਠੀਕ ਹੈ, ਮਾਂ ਬਾਪ ਨੇ ਦੇਣੀ ਆ ਵੀ ਕਦੋਂ ਟੋਇਲਟ ਜਾਣਾ, ਕਦੋਂ ਬਾਥਰੂਮ ਜਾਣਾ, ਕਿੱਦਾਂ ਜਾਣਾ, ਠੀਕ ਹੈ, ਉਹ ਤਿਆਰ ਕਰਕੇ ਸਕੂਲ ਨੂੰ ਭੇਜਣਾ ਆ। ਵੀ ਜੇ ਇਹ ਵੀ ਭੇਜਣਾ ਹੈ ਵੀ ਜੇ ਬੱਚੇ ਨੂੰ ਟੋਇਲਟ, ਤੂੰ ਦੱਸਣਾ ਹੈ ਟੀਚਰ ਨੂੰ ਵੀ ਮੈਨੂੰ ਟੋਇਲਟ ਆਈ, ਉਹ ਫਿਰ ਤੁਹਾਨੂੰ ਲੈ ਕੇ ਜਾ ਸਕਦਾ ਜਾਂ ਭੇਜ ਸਕਦਾ। ਜੇ ਹੁਣ ਬੱਚੇ ਕਰਨੀ ਆ, ਇਹਦਾ ਮਤਲਬ ਬੱਚੇ ਨੂੰ ਦੱਸਿਆ ਨਹੀਂ ਉਹਨੂੰ ਹੈਂਡਲ ਕਿੱਦਾਂ ਕਰਨਾ। ਔਰ ਉਹ ਸਕੂਲ ਦਾ ਕਸੂਰ ਕੱਢ ਰਹੇ ਸੀ ਕਿ ਸਕੂਲ ਵਾਲੇ ਜਿਹੜੇ ਆ ਉਹ ਬੱਚਿਆਂ ਨੂੰ ਇੱਥੇ ਤਾਂ ਟੋਇਲਟ ਟ੍ਰੇਨਿੰਗ ਨਹੀਂ ਦੇ ਰਿਹਾ ਜੀ, ਹੈ ਨਾ। ਅਤੇ ਮੈਂ ਉਹਨੂੰ ਕਿਹਾ, ਮੈਂ ਗੱਲ ਸੁਣੋ, ਇਹ ਤੁਹਾਡੀ ਜ਼ਿੰਮੇਵਾਰੀ ਆ, ਇਹ ਟੀਚਰਸ ਦੀ ਜ਼ਿੰਮੇਵਾਰੀ ਨਹੀਂ ਹੈਗੀ, ਉਹਨਾਂ ਦਾ ਕੰਮ ਹੈਗਾ ਉਹਨਾਂ ਨੂੰ ਐਜੂਕੇਸ਼ਨ ਦੇਣੀ, ਅੱਖਰ ਸਿਖਾਲਣੇ, ਉਹਨਾਂ ਨੂੰ ਨੌਲੇਜ ਦੇਣੀ। ਹਾਂ ਜਿਹੜੇ ਮੈਨਰਸ ਸਿਖਾਲਣੇ ਨੇ ਉਹ ਥੋੜ੍ਹਾ ਬਹੁਤਾ ਤਾਂ ਮੈਨਰਸ ਸਿਖਾਲ ਸਕਦੇ ਆ, ਇਹ ਬੱਚਿਆਂ ਦੇ ਮੈਨਰਸ ਉਹੀ ਹੋਣੇ ਨੇ ਜੋ ਤੁਹਾਡੇ ਘਰ ਦੇ ਮੈਨਰਸ ਨੇ, ਤੁਸੀਂ ਸਿਖਾਲਣੀ ਹੈ ਇਹ ਚੀਜ਼ਾਂ,
ਬਿਲਕੁਲ,
ਹੈ ਨਾ। ਸੋ ਇਸ ਕਰਕੇ ਜਿਹੜੀ ਬੁਲਿੰਗ ਹੈ, ਬੁਲਿੰਗ ਇਹ ਆ, ਮੇਰੀ ਜਗਬਾਣੀ ਵੀਡੀਓ 'ਤੇ ਉਹਨਾਂ ਦੇ ਟੀਵੀ 'ਤੇ ਗੱਲਬਾਤ ਵੀ ਹੋ ਰਹੀ ਸੀ, ਰੇਸ਼ੀਜ਼ਮ ਹੈ ਅਮਰੀਕ ਭਾਅ ਜੀ। ਹੁਣ ਚਲੋ ਆਪਾਂ ਸਕੂਲਾਂ ਦੀ ਬਾਅਦ 'ਚੋਂ ਗੱਲ ਕਰਾਂਗੇ, ਇਹ ਜਿਹੜਾ ਸਮਾਜ ਦੇ ਵਿੱਚ ਰੇਸ਼ੀਅਮ ਹੈ, ਇਕੱਲਾ ਸਕੂਲਾਂ 'ਚ ਨਹੀਂ ਹੈਗਾ, ਸਮਾਜ ਦੇ ਵਿੱਚ ਵੀ ਹੈਗਾ, ਅਸੀਂ ਦੇਖਦੇ ਹਾਂ, ਅਸੀਂ ਵੀ ਉਹਦਾ ਹਿੱਸਾ ਬਣਦੇ ਹਾਂ, ਵੀ ਆਰ ਆਲਸੋ ਪਾਰਟ ਆਫ ਇਟ।
ਅਮਨਦੀਪ, ਅਸੀਂ ਕਈ ਵਾਰੀ ਨਾ ਆਪਣੇ ਪੁਰਾਣੇ ਕਲਚਰ ਦੀਆਂ ਬੜੀਆਂ ਸਿਫਤਾਂ ਕਰਦੇ ਹਾਂ, ਆਪਣੇ ਪਿੰਡਾਂ ਦੀਆਂ ਬੜੀਆਂ ਸਿਫਤਾਂ ਕਰਦੇ ਹਾਂ, ਰੇਸਿਜ਼ਮ ਜਾਂ ਜਿੱਦਾਂ ਡੀਹਿਊਮਨਾਈਜ਼ ਕਰਨਾ, ਕਿਸੇ ਨੂੰ ਛੇੜਨਾ, ਇਹ ਤਾਂ ਪਿੰਡਾਂ ਵਿੱਚ ਬਹੁਤ ਚੱਲਦਾ ਰਿਹਾ, ਪਹਿਲਾਂ ਤੋਂ ਚੱਲਦਾ ਰਿਹਾ, ਸ਼ਹਿਰਾਂ ਦੇ ਵਿੱਚ ਵੀ ਚੱਲਦਾ ਰਿਹਾ, ਸਮਾਜ ਵਿੱਚ ਚੱਲਦਾ ਰਿਹਾ, ਇੱਕ ਦੂਜੇ ਨੂੰ ਡੀਹਿਊਮ ਕੀ ਕਹਿੰਦੇ ਉਹਨੂੰ ਹਰਾਸਮੈਂਟ ਦੇਣੀ, ਇਹ ਤਾਂ ਪਹਿਲਾਂ ਤੋਂ ਚੱਲਦਾ ਆ, ਇਹ ਤਾਂ ਸਾਡੇ ਸਮਾਜ ਵਿੱਚ ਜ਼ਿਆਦਾ, ਇੱਥੇ ਨਾਲੋਂ ਜ਼ਿਆਦਾ ਆ, ਹੁਣ ਵੀ ਆ ਬਹੁਤ
ਭਾਜੀ, ਹੁਣ ਵੀ ਘਟਿਆ ਨਹੀਂ ਹੈਗਾ। ਅਸੀਂ ਦੇਖੋ, ਤੁਸੀਂ
ਹੈਰਸਮੈਂਟ,
ਤੁਸੀਂ ਸਾਰੇ ਪ੍ਰੋਗਰਾਮ ਸੁਣ ਰਹੇ ਹੋ, ਜਿਹੜੇ ਆਪਣੇ ਸਹਿਯੋਗੀਆਂ ਨੂੰ ਵੀ ਭੇਜਿਓ, ਉਹਨਾਂ ਨੂੰ ਵੀ ਤੁਸੀਂ ਪੁੱਛਿਓ ਕਿ ਜਿਹੜਾ ਬੱਚਾ ਹੁੰਦਾ ਉਹ ਕੋਰਾ ਕਾਗਜ਼ ਹੁੰਦਾ, ਬੱਚੇ ਨੇ ਉਹੀ ਕੁਛ ਕਰਨਾ ਹੁੰਦਾ ਜੋ ਅਸੀਂ ਕਰ ਰਹੇ ਹੁੰਦੇ ਘਰ ਦੇ ਵਿੱਚ ਮਾਂ ਬਾਪ। ਜੇ ਅਸੀਂ ਮਾਂ ਬਾਪ ਹੀ ਘਰ ਦੇ ਵਿੱਚ ਅਸੀਂ ਕਿਸੇ ਬਾਰੇ ਗਲਤ ਗੱਲਾਂ ਕਰੀ ਜਾ ਰਹੇ ਹਾਂ, ਗਲਤ ਸ਼ਬਦਾਵਲੀ ਵਰਤ ਰਹੇ ਹਾਂ, ਅਸੀਂ ਕਿਸੇ ਨੂੰ ਗਾਲਾਂ ਕੱਢ ਰਹੇ ਹਾਂ, ਉਹਦਾ ਇੱਦਾਂ ਉਹ ਤਾਂ ਉਹ, ਅਸੀਂ ਉਹਨੂੰ ਰੇਸ਼ਿਜ਼ਮ ਦੇ ਤੌਰ 'ਤੇ ਉਹਨੂੰ ਕਹਿ ਰਹੇ ਹਾਂ ਵੀ ਉਹ ਤਾਂ ਇੱਦਾਂ ਦਾ ਸੀ, ਉਹਦੀ ਜਾਤ ਆਹ ਆ, ਉਹਦਾ ਉਹ ਆ, ਹੈ ਨਾ, ਤਾਂ ਬੱਚੇ ਦੇ ਮਨ ਦੇ ਵਿੱਚ ਉਹ ਐਡ ਹੋ ਜਾਣੀ ਆ ਗੱਲ ਵੀ ਇਟਸ ਓਕੇ, ਇਟਸ ਓਕੇ ਟੂ ਸੇ ਦੈਟ, ਇਟਸ ਓਕੇ ਟੂ ਡੂ ਇਟ, ਕਿਉਂਕਿ ਉਹਦੇ ਮਾਂ ਬਾਪ ਵੀ ਇਹ ਕਹਿ ਰਹੇ ਨੇ, ਉਹਦੇ ਦਾਦਾ ਦਾਦੀ ਵੀ ਇਹ ਕਹਿ ਰਹੇ ਨੇ, ਉਹਦਾ ਨਾਨਾ ਨਾਨੀ ਵੀ ਕਹਿ ਰਹੇ ਨੇ, ਉਹ ਡਿਸਕਸ਼ਨ ਕਰ ਰਹੇ ਨੇ, ਇਹਦਾ ਮਤਲਬ ਰੇਸ਼ਿਜ਼ਮ ਇਜ਼ ਓਕੇ। ਇਹ ਸਾਡੇ ਸਮਾਜ 'ਚ ਵੀ ਹੈ, ਇਹ ਗੋਰਿਆਂ ਦੇ ਸਮਾਜ 'ਚ ਵੀ ਹੈ, ਜਦੋਂ ਗੋਰਿਆਂ ਦੇ ਵੀ ਉਹ ਕਰਦੇ ਨੇ ਗਲਤ ਸ਼ਬਦਾਵਲੀ ਵਰਤਦੇ ਨੇ ਦੂਜੇ ਭਾਈਚਾਰਿਆਂ ਵਾਸਤੇ, ਤਾਂ ਉਹਨਾਂ ਦੇ ਬੱਚੇ ਵੀ ਇਹ ਕੰਮ ਕਰਦੇ ਨੇ, ਸਾਡੇ ਵੀ ਕਰਦੇ ਨੇ, ਫਿਰ ਤੁਸੀਂ ਜਿੰਨੀ ਮਰਜ਼ੀ ਐਜੂਕੇਸ਼ਨ ਉਹਨਾਂ ਨੂੰ ਕਰੀ ਜਾਓ, ਉਹਨਾਂ ਨੂੰ ਕੋਈ ਅਸਰ ਨਹੀਂ ਹੋਣਾ, ਕਿਉਂਕਿ ਉਹਨਾਂ ਦੇ ਮਾਨਸਿਕ ਕਾਗਜ਼ ਦੇ ਉੱਤੇ ਪੱਕੀ ਲੀਕ ਵੱਜ ਗਈ ਆ ਵੀ ਇਹ ਓਕੇ ਆ। ਉਸਨੂੰ ਚਲੋ ਪਰਮਾਤਮਾ ਦੀ ਕਿਰਪਾ ਹੋ ਜਾਵੇ, ਕਦੇ ਬੁੱਧੀ 'ਚ ਆ ਜਾਵੇ ਤਾਂ ਉਹ ਹਟਾ ਸਕਦਾ ਆ, ਪਰ ਇਹ ਸਟਾਰਟ ਘਰੋਂ ਹੀ ਹੁੰਦੀ ਹੈ। ਬੁਲਿੰਗ ਦਾ ਜਿਹੜਾ ਮੇਨ ਸੋਰਸ ਹੈ ਉਹ ਘਰ ਹੈ, ਜੋ ਘਰ ਦੇ ਵਿੱਚ ਮਾਹੌਲ ਹੁੰਦਾ ਆ ਉਹ ਜਾ ਕੇ ਬੱਚੇ ਸਕੂਲ ਦੇ ਵਿੱਚ ਇਕੱਠੇ ਹੋ ਕੇ ਰਿਫਲੈਕਟ ਕਰਦੇ ਨੇ। ਇਸ ਕਰਕੇ ਪੇਰੈਂਟਸ ਦਾ ਇੰਗੇਜ ਹੋਣਾ ਇਸ ਪ੍ਰੋਸੈਸ ਦੇ ਵਿੱਚ ਬਹੁਤ ਜ਼ਰੂਰੀ ਹੈ ਦੋਨਾਂ ਪਾਸਿਆਂ ਤੋਂ। ਬੁਲਿੰਗ ਕਰਨੀ ਤਾਂ ਹੈਗੀ ਜੁਰਮ ਹੈ, ਪਰ ਬੁਲਿੰਗ ਸਹਿਣੀ ਵੀ ਜੁਰਮ ਹੈ। ਜੇ ਬੁਲਿੰਗ ਤੁਹਾਡੇ ਨਾਲ ਹੋ ਰਹੀ ਹੈ, ਇੱਕ ਵਾਰੀ ਹੋ ਲਈ, ਟੀਚਰ ਨੂੰ ਦੱਸਤਾ, ਦੋ ਵਾਰੀ ਹੋ ਲਈ, ਵਾਈ ਡੋਂਟ ਪੇਰੈਂਟਸ ਗੋ ਐਂਡ ਫੋਲੋ ਇਟ, ਧੁਰ ਤੱਕ ਜਾਣ ਡਿਪਾਰਟਮੈਂਟਾਂ ਤੱਕ, ਸਾਰੇ ਪ੍ਰੋਵੀਜ਼ਨ ਹੈਗੇ ਆ। ਹੁਣ ਪਾਰਟ ਆਫ ਦਾ ਪੈਕੇਜ ਜਾਂ ਕਹਿ ਲਓ ਕਿ ਪਾਰਟ ਆਫ ਦਾ ਚੇਂਜਿਸ ਜਿਹੜੀਆਂ ਚਲੋ ਕਰ ਰਹੇ ਆ, ਜਿਹੜੇ ਪ੍ਰਬੰਧਕ ਡਿਮਾਂਡ ਇਹ ਕਰ ਰਿਹਾ ਕਿ ਕੋਈ ਸੋਲਿਡ ਐਜੂਕੇਸ਼ਨ ਪ੍ਰੋਸੈਸ ਹੋਣਾ ਚਾਹੀਦਾ ਆ ਬੁਲਿੰਗ ਦੇ ਅਗੇਂਸਟ, ਤਾਂ ਕਿ ਸਕੂਲ ਦੇ ਵਿੱਚ ਮਾਹੌਲ ਵਧੀਆ ਬਣਿਆ ਰਹੇ, ਇਕੱਲਾ ਸਕੂਲ ਨਹੀਂ ਸਮਾਜ ਦੇ ਵਿੱਚ। ਜੇ ਆਪਾਂ ਕਿਤੇ ਗੁਰਦੁਆਰਿਆਂ 'ਚ ਵੀ ਜਾਂਦੇ ਹਾਂ, ਉੱਥੇ ਵੀ ਕਈ ਬੰਦੇ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਬੇਵਜ੍ਹਾ ਕਾਰਨ।
ਕਈ ਬੰਦੇ ਅਮਨਦੀਪ ਝੁੰਡ, ਤੁਸੀਂ ਨਾ ਇਕੱਲੇ ਦੇ ਇਕੱਲੇ ਜਾਓ, ਝੁੰਡ ਵਿੱਚ ਖੜੇ ਹੋਊਗੇ, ਕਈ ਵਾਰੀ ਤੁਹਾਨੂੰ ਦੇਖ ਕੇ ਦੰਦ ਕੱਢੂਗੇ, ਉਹ ਦੈਟਸ ਐਕਚੁਅਲੀ ਬੁਲਿੰਗ ਹੁੰਦੀ ਹੈ।
ਹਾਂ, ਉਹ ਸਟਾਕਿੰਗ ਹੁੰਦੀ ਹੈ, ਬੁਲਿੰਗ ਹੁੰਦੀ। ਟ੍ਰੇਨਾਂ 'ਚ ਚੱਲ ਜਾਓ ਤੁਸੀਂ,
ਸਟਾਕਿੰਗ ਬੁਲਿੰਗ ਹੁੰਦੀ ਹੈ
ਟ੍ਰੇਨਾਂ ਦੇ ਵਿੱਚ।
ਕਈ ਵਾਰੀ ਮਹਿਸੂਸ ਕੀਤਾ ਸੀ ਟ੍ਰੇਨਾਂ ਦੇ ਵਿੱਚ ਵੀ, ਈਵਨ ਧਾਰਮਿਕ ਸਥਾਨਾਂ ਦੇ ਵਿੱਚ ਵੀ, ਮੇਲਿਆਂ ਦੇ ਵਿੱਚ ਵੀ, ਤੁਸੀਂ ਦੇਖੋ ਸਾਡੇ ਜਿਹੜੇ ਗੋਰਿਆਂ ਨਾਲ ਸਾਡੇ ਜ਼ਿਆਦਾ ਕਰਦੇ ਆ।
ਮੈਂ
ਦੇਖਿਆ ਗੋਰੇ ਬਹੁਤ ਘੱਟ ਕਰਦੇ।
ਇੱਕ ਦਿਨ ਦੱਸਿਆ ਵੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਲਾਅ ਆ ਕਿ ਤੁਸੀਂ 8 ਸੈਕਿੰਡ ਤੋਂ ਬਾਅਦ, 8 ਸੈਕਿੰਡ ਤੋਂ ਵੱਧ,
9 ਸੈਕਿੰਡ
ਤੋਂ ਵੱਧ, ਚਲੋ ਤੁਸੀਂ 1 ਸੈਕਿੰਡ ਹੁਣ ਹੋਰ ਵਧਾ ਦਿੱਤਾ, ਮੈਂ ਤਾਂ ਘਟਾਇਆ ਸੀਗਾ, ਤੇ 9 ਸੈਕਿੰਡ ਤੋਂ ਵੱਧ ਤੁਸੀਂ ਲਗਾਤਾਰ ਕਿਸੇ ਨੂੰ ਦੇਖੀ ਜਾਂਦੇ ਆ, ਤਾਂ ਯੂ ਕੈਨ ਬੀ ਚਾਰਜਡ ਫੋਰ ਸਟਾਕਿੰਗ, ਸਟਾਕਿੰਗ ਦੇ ਲਈ, ਹਰੈਸਮੈਂਟ ਦੇ ਲਈ ਤੁਹਾਨੂੰ ਮਤਲਬ ਤੁਹਾਡੇ ਤੇ ਕੇਸ ਹੋ ਸਕਦਾ ਹੈ ਜੇ ਤੁਸੀਂ ਲਗਾਤਾਰ 9 ਸੈਕਿੰਡ 1 ਮਿੰਟ ਟਿਕਟ ਕੀ ਲਗਾ ਕੇ ਦੇਖੀ ਜਾਂਦੇ ਆ। ਉਂਗਲੀ ਕਰਨੀ ਤਾਂ ਬਾਅਦ ਦੀ ਗੱਲ, ਸਾਡੇ ਬੰਦੇ ਕੀ ਕਰਦੇ ਆ, ਅਸੀਂ ਉਂਗਲੀਆਂ ਕਰ ਕਰਕੇ ਗੱਲਾਂ ਕਰਦੇ ਹਾਂ ਇੱਕ ਦੂਸਰੇ ਵੱਲ ਨੂੰ, ਹੈ ਨਾ, ਉਹ ਤੇ ਉਹਦੇ ਵੱਲ ਦੇਖ ਕੇ ਗੱਲਾਂ ਕਰਦੇ ਆ ਤੁਸੀਂ। 9 ਸੈਕਿੰਡ ਬਾਅਦ ਕਿਸੇ ਨੂੰ ਦੇਖ ਨਹੀਂ ਸਕਦੇ, ਖਾਸ ਕਰਕੇ ਟ੍ਰੇਨਾਂ ਦੇ ਵਿੱਚ, ਟ੍ਰੇਨਾਂ ਵਿੱਚ ਬੈਠੇ ਕਈ ਟਿਕਟ ਕੀ ਲਗਾ ਕੇ ਗੋਰੇ ਗੋਰੀਆਂ ਵੱਲ ਨੂੰ ਦੇਖੀ ਜਾਣਗੇ, ਹੈ ਨਾ, ਉਹ
ਹਾਂਜੀ ਹਾਂਜੀ ਬਹੁਤ ਭੈੜਾ ਲੱਗਦਾ,
ਬਹੁਤ
ਈਵਨ ਮਤਲਬ ਸਿਨੇਮਿਆਂ ਜਿਹੜੇ ਖਾਸ ਤੌਰ ਤੇ ਜਿਹੜੇ ਸਾਡੇ ਵਿਦਿਆਰਥੀ ਇੰਡੀਆ ਤੋਂ ਆਉਂਦੇ ਆ ਨਾ, ਤੁਸੀਂ ਉਹ ਸਿਨੇਮਿਆਂ ਦੀ ਲਾਈਨ ਵਿੱਚ ਲੱਗੇ ਹੁੰਦੇ ਜਿੱਥੇ ਐਂਟਰ ਕਰਨਾ ਹੁੰਦਾ, ਮੈਂ ਕਈ ਵਾਰੀ ਦੇਖਿਆ ਅੱਗੇ ਐਕਸਪੀਰੀਅੰਸ ਕੀਤਾ, ਹੁਣ ਤਾਂ ਬਹੁਤ ਘੱਟ ਆ ਸਿਨੇਮੇ ਬੰਦੇ ਹੀ ਆ, ਉਹਨਾਂ ਦਾ ਜਿਹੜਾ ਬਿਹੇਵੀਅਰ ਹੁੰਦਾ ਨਾ ਉੱਥੇ ਦੇਖਣ ਵਾਲਾ ਹੁੰਦਾ, ਕਿ ਜਿਸ ਵੇਲੇ ਈਵਨ ਯੂਨੀਵਰਸਿਟੀ ਨੂੰ ਵੀ ਜਾਂਦੇ ਆ, ਆਪਣੇ ਆਪ ਐਨ ਸਵਾਰ ਕੇ ਸੰਵਾਰ ਕੇ ਜਾਣਾ, ਉੱਥੇ ਜਾ ਕੇ ਤੁਸੀਂ ਪ੍ਰੈਕਟੀਕਲ ਕਰਨੇ ਹੁੰਦੇ ਆ ਬਹੁਤ ਸਾਰੇ, ਜਿੱਦਾਂ ਜੋ ਕੋਈ ਸਿਵਲ ਇੰਜੀਨੀਅਰਿੰਗ ਕਰਦਾ ਉਹਨੇ ਇੱਥੇ ਰੇਤ ਵੀ ਚੱਕਣੀ ਹੁੰਦੀ ਹੈ, ਸੀਮੈਂਟ ਵੀ ਬਣਾਉਣਾ ਹੁੰਦਾ, ਇੱਟਾਂ ਵੀ ਲਾਉਣੀਆਂ ਹੁੰਦੀਆਂ, ਤਾਂ ਇੰਜੀਨੀਅਰਿੰਗ ਹੁੰਦੀ ਆ, ਫਿਰ ਤੁਹਾਨੂੰ ਕੰਮ ਵੀ ਆਉਂਦਾ ਆ। ਫਿਰ ਉਹ ਜੇ ਤੁਸੀਂ ਪੈਂਟ ਕਮੀਜ਼ਾਂ ਪਾ ਕੇ ਐਨ ਕਰੀਜ਼ ਵਾਲੀਆਂ ਜਾਊਂਗੇ ਸਕੂਲ ਨੂੰ, ਈਵਨ ਸਕੂਲਾਂ ਦੇ ਵਿੱਚ ਵੀ ਜਿਹੜੇ ਪ੍ਰੈਕਟੀਕਲ ਸਬਜੈਕਟ ਆ ਉਹਨਾਂ ਦੇ ਵਿੱਚ ਤੁਹਾਨੂੰ ਚੇਂਜ ਕਰਨਾ ਪੈਂਦਾ, ਜਿਹੜੇ ਤੁਸੀਂ ਉਹ ਕਰਨੇ ਹੁੰਦੇ ਸ਼ੂਜ਼ ਪਾਉਣੇ ਪੈਂਦੇ ਤੁਹਾਨੂੰ, ਸੇਫਟੀ ਸ਼ੂਜ਼ ਪਾਉਣੇ ਪੈਂਦੇ ਆ, ਡਰੈਸ ਉੱਦਾਂ ਹੀ ਚੇਂਜ ਕਰਨੀ ਪੈਂਦੀ ਆ, ਫਿਰ ਤੁਹਾਨੂੰ ਸਾਈਨ ਕਰਨੇ ਪੈਂਦੇ ਵੀ ਸਾਰੀ ਜਿਹੜੇ ਇੰਸਟਰੂਮੈਂਟ ਹੈ ਉਹਨਾਂ ਨੂੰ ਠੀਕ ਤਰ੍ਹਾਂ ਢੰਗ ਦੇ ਨਾਲ ਵਰਤਾਂਗੇ। ਅਤੇ ਅਮਦੀਪ, ਸਾਡੇ ਜਿਹੜੇ ਸਕੂਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਹੁਣ ਤਾਂ ਪਤਾ ਨਹੀਂ, ਪਹਿਲਿਆਂ ਦੇ ਵਿੱਚ ਇਹ ਫੋਲੋ ਨਹੀਂ ਹੁੰਦੇ ਸੀਗੇ, ਤੇ ਟਿਕਟ ਕੀ ਲਗਾ ਕੇ ਦੇਖਣਾ, ਇੱਕ ਦੂਜੇ ਨੂੰ ਦੇਖੀ ਜਾਣਾ, ਤੁਸੀਂ ਲੰਘ ਨਹੀਂ ਸਕਦੇ, ਈਵਨ ਗਲੀਆਂ ਮੁਹੱਲਿਆਂ ਦੇ ਵਿੱਚੋਂ ਕਈ ਵਾਰ ਬੜਾ ਮੁਸ਼ਕਲ ਹੁੰਦਾ ਸੀ, ਤੇ ਇਹ ਸਮਾਜ ਵਿੱਚ ਪ੍ਰੋਬਲਮਾਂ ਹੈਗੀਆਂ ਆ, ਸਾਡੇ 'ਚ ਜ਼ਿਆਦਾ ਹੈ, ਇਹਨਾਂ 'ਚ ਥੋੜ੍ਹੀਆਂ ਹਾਲੇ ਵੀ ਘੱਟ ਆ।
ਜੀ ਭਾਅ ਜੀ, ਗੱਲ ਇਹ ਆ ਵੀ ਇਹਦੇ ਬਾਰੇ ਗੱਲ ਨਹੀਂ ਨਾ ਕੋਈ ਕਰ ਰਿਹਾ, ਇਹਦੇ ਬਾਰੇ ਪੀਪਲ ਡੋਂਟ ਵਾਂਟ ਟੂ ਟਾਕ ਅਬਾਊਟ ਇਟ, ਉਹ ਸਾਰੇ ਆਪਾਂ ਬਿਜ਼ੀ ਹਾਂ ਵਟਸਐਪ 'ਤੇ ਇੱਕ ਦੂਜੇ ਨੂੰ ਮੈਸੇਜ ਘੁਮਾਉਣ ਦੇ ਵਿੱਚ, ਹੈ ਨਾ, ਅਤੇ ਜਿਹੜੇ ਜ਼ਿੰਦਗੀ ਦੀਆਂ ਰਿਐਲਿਟੀਆਂ ਨੇ, ਆਪਣੇ ਬੱਚਿਆਂ ਦੀ ਪਰਵਰਿਸ਼ ਹੈ, ਉਹ ਆਪਾਂ ਨਹੀਂ ਦੇ ਕੇ ਰਾਜੀ, ਹੈ ਨਾ, ਵੀ ਬੈਠੋ ਖੇਡੋ ਉਹਨਾਂ ਨਾਲ, ਹੈ ਨਾ, ਉਹਨਾਂ ਨੂੰ ਗੱਲ ਸਮਝਾਵੋ, ਆਪ ਵੀ ਅਸੀਂ ਪੜ੍ਹੀਏ। ਦੇਖੋ ਬੱਚੇ ਪੜ੍ਹਦੇ ਆ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਸਾਡੇ ਮਦਰ ਸਾਡੇ ਨਾਲ ਬੈਠੇ, ਉਹ ਆਪਣੇ ਪੜ੍ਹ ਰਹੇ ਹੁੰਦੇ ਸੀਗੇ, ਸਾਨੂੰ ਵੀ ਲੱਗਦਾ ਹੁੰਦਾ ਲੈ ਵੀ ਪੜ੍ਹੀ ਹੈ ਨਾ, ਉਹਨਾਂ ਨੇ ਆਪਣਾ ਪੜ੍ਹਨਾ ਜਾਂ ਉਹਨਾਂ ਨੇ ਬੁਣਤੀਆਂ ਪਾਣੀਆਂ, ਉਹਨਾਂ ਨੇ ਸਵੈਟਰ ਬੁਣਨੇ, ਹੈ ਨਾ।
ਤੇ
ਸਾਡੇ ਨਾਲ ਬੈਠ, ਜਿੰਨੀ ਦੇਰ ਅਸੀਂ ਪੜ੍ਹਨਾ ਉਨੀ ਨਾਲ ਬੈਠੇ ਰਹਿਣਾ, ਸਾਡੀ ਦਾਦੀ ਨੇ ਨਾਲ ਬੈਠੇ ਰਹਿਣਾ, ਫਿਰ ਉਹਨੇ ਸਾਨੂੰ ਪੁੱਛੀ ਜਾਣਾ ਉਹ ਕੋਈ ਗੱਲ ਸੁਣਾ, ਕਿਉਂਕਿ ਚਲੋ ਹਿਸਟਰੀ ਦੇ ਵਿੱਚੋਂ ਹੈ ਨਾ, ਤੇ ਉਹ ਛੋਟੀ ਜਿਹੀ ਗੱਲ, ਉਹ ਬਸ ਇੱਕ ਛੋਟੀ ਜਿਹੀ ਗੱਲ ਸੁਣਨ ਦੇ ਲਈ ਨਾ ਉਹ ਸਾਡੇ ਨਾਲ ਬੈਠੇ ਰਹਿੰਦੇ ਹੁੰਦੇ ਸੀਗੇ। ਸੋ ਇਹਦੇ ਨਾਲ ਬੜਾ ਫਰਕ ਪੈਂਦਾ, ਉਹਨਾਂ ਦੇ ਜਿਹੜੇ ਸੰਸਕਾਰ ਨੇ ਉਹ ਸਾਡੇ 'ਚ ਆਉਂਦੇ ਨੇ, ਅਸੀਂ ਪਾਸ ਔਨ ਕਰਦੇ ਹਾਂ। ਅਤੇ ਹੁਣ ਸਮੱਸਿਆ ਇਹ ਆਉਂਦੀ ਆ ਕਿ ਜਿਹੜੀ ਅਸੀਂ ਘਰ ਦੇ ਵਿੱਚ ਉਹਨਾਂ ਨਾਲ ਬਹਿਣਾ ਹੁੰਦਾ ਆ ਘੰਟਾ ਦੋ ਘੰਟੇ ਕੋਲ ਬੈਠ ਕੇ ਉਹਨਾਂ ਨੂੰ ਪੜ੍ਹਾਉਣਾ ਹੁੰਦਾ, ਉਹ ਤੋਂ ਵੀ ਅਸੀਂ ਮੁਨਕਰ ਹੋਏ ਹਾਂ। ਉੱਤੋਂ ਵੀ ਅਸੀਂ ਨਾ 15-20 ਕਿਲੋਮੀਟਰ ਦੂਰ ਤੱਕ ਵੀ ਨਿਆਣੇ ਛੱਡਣ ਜਾਂਦੇ ਹਾਂ ਆਪਣਾ ਇੱਕ ਘੰਟਾ ਉਹਨਾਂ ਨਾਲ ਬੈਠਣ ਦੇ ਬਜਾਏ, ਉਹ ਟਾਈਮ ਉਹਨਾਂ ਲਾ ਦਿੰਦੇ ਹਾਂ ਅਸੀਂ, ਪਰ ਅਸੀਂ ਉਹ ਜ਼ਿੰਮੇਵਾਰੀ ਲੈ ਕੇ ਰਾਜੀ ਨਹੀਂ। ਅਸੀਂ ਆਪਣੇ ਬੱਚਿਆਂ ਨਾਲ ਗੱਲਬਾਤ ਨਹੀਂ ਕਰਕੇ ਰਾਜੀ, ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ ਪਰ ਮੈਜੋਰਟੀ ਅਸੀਂ ਇੱਦਾਂ ਹੀ ਕਰਦੇ ਹਾਂ। ਸੋ ਇਹ ਇੱਕ ਸਮੱਸਿਆ ਬਣ ਜਾਂਦੀ ਆ। ਆਪਣੇ ਬੱਚੇ ਨਾਲ ਗੱਲ ਕਰੋ, ਉਹਨੂੰ ਪੁੱਛੋ ਸਕੂਲ ਆਏ ਤੋਂ ਵੀ ਅੱਜ ਕੀ ਹੋਇਆ, ਕਿੱਦਾਂ ਹੋਈ, ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਹਾਸੇ ਵਾਲੀ ਗੱਲ ਸੁਣਾ, ਉਹਦੇ ਦੋਸਤਾਂ ਬਾਰੇ ਜਾਣੋ ਕੌਣ ਨੇ, ਉਹਦੀਆਂ ਸਹੇਲੀਆਂ ਬਾਰੇ ਜਾਣੋ ਬੱਚੇ ਦੇ ਕੌਣ ਨੇ, ਹੈ ਨਾ, ਉਹਨਾਂ ਦੇ ਨਾਮ ਕਰੋ, ਉਹਨਾਂ ਦੇ ਟੀਚਰਾਂ ਬਾਰੇ ਜਾਣੋ। ਉਹ 8 ਘੰਟੇ, ਗੁੱਡ 8-10 ਆਵਰਸ ਉਹ ਸਪੈਂਡ ਕਰਕੇ ਆਏ ਆ ਉਹਨਾਂ ਨਾਲ, ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਕੌਣ ਨੇ, ਹੈ ਨਾ। ਜੇ ਉਹਨਾਂ ਬੁਲੀ ਵੀ ਆ ਕੋਈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਯੂ ਟਾਕ ਟੂ ਦ ਟੀਚਰਸ, ਉਹਦੇ ਬਾਰੇ ਕੁਛ ਕਰੋ। ਖੈਰ ਅਮਰੀਕ ਭਾਜੀ, ਸਮਾਂ ਕਾਫੀ ਹੋ ਰਿਹਾ ਤੇ ਜਗਦੀਪ ਗੁਰਾਇਆ ਸਾਡੇ ਨਾਲ ਜੁੜਦੇ ਨੇ।
ਸੰਦੀਪ, ਮੈਨੂੰ ਤਾਂ ਜਿੱਦਾਂ ਤੁਸੀਂ ਰਿੱਕੀ ਨਾਲ ਇੰਟਰਵਿਊ ਕੀਤੀ ਸੀ ਨਾ ਇੱਕ ਵਾਰੀ, ਹੋ ਗਿਆ ਸਾਲ ਕੁ ਹੋ ਗਿਆ ਸ਼ਾਇਦ ਇੰਟਰਵਿਊ ਕੀਤੀ ਨੀ, ਉਹ ਦੁਬਾਰਾ ਇੰਟਰਵਿਊ ਤੁਹਾਨੂੰ ਦੁਬਾਰਾ ਕਰਨੀ ਪੈਣੀ। ਕਈ ਵਾਰੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ, ਕਹਿੰਦਾ ਮੇਰੀ ਅੰਕਲ ਜੀ ਨੇ ਮੇਰੇ ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ ਨਾ, ਤੇ ਉਹਦਾ ਜਵਾਬ ਉਹਨਾਂ ਨੇ ਫੇਰ ਪੁੱਛਣਾ ਹੈ। ਜਿੱਦਾਂ ਸਮਾਜ ਵਿੱਚ ਕਈ ਵਾਰੀ ਨਾ ਬੁਲਿੰਗ ਤੁਹਾਡੇ ਨਾਲ ਹੁੰਦੀ ਆ, ਫੇਰ ਉਹ ਬੰਦੇ ਨੂੰ ਘੜੀਸਣਾ ਪੈਂਦਾ ਕਿਸੇ ਵੇਲੇ ਜੇ ਜ਼ਿਆਦਾ ਹੀ ਬੁਲੀ ਕਰਦਾ ਰਹੇ। ਤੇ ਉਹ ਰਿੱਕੀ ਨੇ ਸਵਾਲ ਮਨਦੀਪ ਨੂੰ ਤੁਹਾਨੂੰ ਕੀਤਾ ਸੀ ਵੀ ਤੁਸੀਂ ਨਾ ਬੰਦਾ ਜਿਹੜਾ ਉਹ ਮੋਟਰਸਾਈਕਲ ਤੇ ਬੰਨ ਕੇ ਘੜੀਸਿਆ ਕਾਹਦੇ ਸੀ, ਤੁਸੀਂ ਉਹ ਡਿਪਲੋਮੈਸੀ ਜੇ ਜਵਾਬ ਦਿੱਤਾ, ਜਵਾਬ ਨਹੀਂ ਉਹਦਾ ਸਹੀ ਦਿੱਤਾ ਸੀ। ਉਹ ਵੀ ਇੱਕ ਤਰ੍ਹਾਂ ਦੇ ਨਾਲ ਬੁਲਿੰਗ ਹੀ ਆ, ਜਿੱਦਾਂ ਤੁਹਾਡਾ ਹੁੰਦੀ ਸੀ ਵੀ ਤੁਸੀਂ ਬੰਦਾ ਘੜੀਚਿਆ ਸੀ। ਸ਼ਰੀਫ ਆਦਮੀ ਜਿਸ ਵੇਲੇ ਦੁਖੀ ਹੁੰਦਾ ਨਾ, ਫਿਰ ਇੱਕੋ ਵਾਰੀ ਉਹ ਬੋਲਦਾ ਹੁੰਦਾ, ਬਹੁਤੀ ਵਾਰੀ ਸ਼ਰੀਫ ਆਦਮੀ ਦਾ ਬਾਬਰ ਕੇ ਬੋਲਦਾ ਨਹੀਂ,
ਰੇਡੀਓ 'ਚ ਨਹੀਂ ਆਪਾਂ ਕਹਿ ਸਕਦੇ। ਮੈਨੂੰ ਪਤਾ ਲੱਗਾ ਵੀ ਰਿੱਕੀ ਜਿਹੜਾ ਆ ਹਨਾ, ਉਹ ਸਾਡੀਆਂ ਗੱਲਾਂ ਸੁਣ ਕੇ ਉਹ ਆਪ ਬੁਲੀ ਬਣ ਗਿਆ, ਤਾਂ ਕਰਕੇ ਉਹਦੇ ਵੀ ਕਹਿੰਦੇ ਚਰਚੇ ਦੇ ਭਾਈ ਜਿੰਨੇ ਸ਼ੇਖ ਵਾਲੇ ਹੋਏ ਹੋਏ ਸਕੂਲ ਦੇ ਵਿੱਚ।
ਉਹਦੇ ਨਾਲ ਇੰਟਰਵਿਊ ਅਮਨਦੀਪ ਕਰਨੀ ਪੈਣੀ ਆ, ਉਹਨੂੰ ਕਈ ਵਾਰੀ ਫੋਨ ਆਇਆ ਕਹਿੰਦਾ ਅਮਨਦੀਪ ਨਾਲ ਦੁਬਾਰਾ, ਅਮਨਦੀਪ ਅੰਕਲ ਨਾਲ ਦੁਬਾਰਾ ਇੰਟਰਵਿਊ ਕਰਨੀ ਆ, ਵੀ ਅਗਲੇ ਹਫ਼ਤੇ ਜੇ ਕਿਤੇ ਮੌਕਾ ਮਿਲੇ ਤਾਂ ਮੈਨੂੰ ਫੋਨ ਕਰਨਾ।
ਕਿਉਂਕਿ ਜਿੱਦਾਂ ਦੇ ਉਹ ਵਾਲ ਬਣਾਈ ਫਿਰਦਾ ਜੈਜ਼ੀ ਬੈਂਸ ਵਰਗੇ ਧੁਆਂਕੇ ਵਜਾਏ, ਹੈ ਨਾ, ਜਿੱਦਾਂ ਦੇ ਉਹ ਟੈਟੂ ਪਵਾਈ ਫਿਰਦਾ, ਉਹ ਤਾਂ ਮਤਲਬ ਉਹ ਤਾਂ ਬੁਲੀ ਵਾਲੇ ਰਾਹ ਤੇ ਤੁਰ ਪਿਆ, ਉਹ ਤਾਂ ਬਹੁਤ ਵੱਡਾ ਬੁਲੀ ਬਣੂਗਾ।
ਹਾਂਜੀ,
ਤੇ ਵੱਡਾ ਹੋ ਗਿਆ ਉਹਦੇ, ਮਤਲਬ ਵੱਡਾ ਹੋ ਗਿਆ, ਇੰਗਲੈਂਡ ਦਾ PM ਬਣਨ ਤੱਕ ਚਾਂਸ ਹੈਗੇ ਆ ਜੇ ਉਹ ਬੁਲੀ ਨਾ ਬਣਨੋਂ ਹਟਿਆ।
ਹਾਂਜੀ,
ਤੇ
ਜਿੱਦਾਂ ਬਾਲ ਤੋਂ ਜੌਨਸਨ ਵਰਗੇ ਆ ਪੂਰੇ ਐਨ।
ਹਾਂ, ਤੇ ਚਲੋ ਇੱਕ ਮਤਲਬ ਪੋਲੀਟੀਸ਼ੀਅਨ ਬਣਦੇ ਤਾਂ ਪੂਰੇ ਗੁਣ ਨੇ, ਉਹਦਾ ਵੀ ਉਹਨੂੰ ਪੁੱਛਾਂਗੇ ਇੰਟਰਵਿਊ 'ਚ, ਉਹ ਸਕੂਲ 'ਚ ਕਿੰਨੀ ਕੁ ਬੁਲਿੰਗ ਕਰਦਾ ਨਿਆਣਿਆਂ ਦੀ। ਤਾਂ ਚਲੋ ਇੱਧਰ ਭਾਜੀ, ਜਗਦੀਪ ਗਰਾਇਆ ਸਾਡੇ ਨਾਲ ਜੁੜੇ ਸੀ ਮੈਲਬਨ ਤੋਂ, ਕਾਫੀ ਦੇਰ ਪਹਿਲਾਂ ਮੈਸੇਜ ਆਇਆ ਸੀ ਉਹਨਾਂ ਦਾ, ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਵੇਰੇ ਦਲਜੀਤ ਸਿੰਘ ਜੀ ਵਾਲਾ ਗੁਰਬਾਣੀ ਵਿਚਾਰ ਪ੍ਰੋਗਰਾਮ ਬਹੁਤ ਆਨੰਦ ਵਾਲਾ ਹੁੰਦਾ ਹੈ ਜੀ, ਸਹਿਜ ਪਾਠ ਵੀ ਸਰਵਣ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਗੁਰਾਇਆ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਲਖਵੀਰ ਬਰਾੜ ਕਹਿ ਰਹੇ ਨੇ ਕਿ ਵੀਰ ਜੀ, ਗੁੱਡ ਪੇਰੈਂਟਿੰਗ ਇਜ਼ ਵਾਈਟਲ, ਆਈ ਹੈਵ ਸੀਨ ਸੋ ਮੈਨੀ ਪੇਰੈਂਟਸ ਰਾਦਰ ਦੈਨ ਲਰਨਿੰਗ ਅਬਾਊਟ ਸਕੂਲ ਕਲਚਰ ਇਨ ਆਸਟ੍ਰੇਲੀਆ, ਦੇ ਸਟਿਲ ਹੈਵ ਅ ਟਿਪੀਕਲ ਓਲਡ ਟਾਈਪ ਬ੍ਰੇਨ, ਦੇ ਡੋਂਟ ਵਾਂਟ ਟੂ ਇੰਪਰੂਵ ਦੈਮਸੈਲਫ, ਐਵਰੀਥਿੰਗ ਐਕਸਪੈਕਟਡ ਫਰੋਮ ਸਕੂਲ ਐਂਡ ਚਾਈਲਡ। ਬਿਲਕੁਲ ਇਹ ਗੱਲ ਹੈ ਕਿ ਅਸੀਂ ਹਰ ਚੀਜ਼ ਜਿਹੜੀ ਆ, ਜਿੱਦਾਂ ਕਹਾਂਗੇ ਟੋਇਲਟ ਟ੍ਰੇਨਿੰਗ ਵੀ ਅਸੀਂ ਚਾਹੁੰਦੇ ਹਾਂ ਕਿ ਸਕੂਲ ਵਾਲੇ ਦੇਣ ਟੀਚਰ, ਦੇ ਆਰ ਨੋਟ ਦੇਅਰ ਟੂ ਡੂ ਇਟ। ਅਤੇ ਬਹੁਤ ਸਾਰੇ ਮੈਸੇਜ ਆਏ, ਕਈ ਰਹਿ ਵੀ ਗਏ ਹੋਣੇ ਆ, ਮਾਫ਼ੀ ਚਾਹੁੰਦੇ ਹਾਂ ਜੀ, ਕਈ ਵਾਰੀ ਸਾਰੇ ਨਹੀਂ ਅਸੀਂ ਪੜ੍ਹ ਨਹੀਂ ਹੁੰਦੇ, ਕਈ ਵਾਰੀ ਨਜ਼ਰ ਅੰਦਾਜ਼ ਹੋ ਜਾਂਦੇ ਨੇ। ਭਾਅ ਜੀ ਫਿਰ ਮੈਂ ਸਿਡਨੀ ਆਉਣਾ, ਕੱਲ੍ਹ ਨੂੰ ਮੀਟਿੰਗ ਹੈ ਅਤੇ ਤੁਸੀਂ ਉੱਥੇ ਮਿਲਾਂਗੇ, ਹੈ ਨਾ, ਸਿਡਨੀ ਦੇ ਵਿੱਚ। ਅਤੇ ਕੱਲ੍ਹ ਨੂੰ ਮੇਲਾ ਵੀ ਹੈ, ਹੋ ਸਕਦਾ ਮੇਲੇ 'ਤੇ ਵੀ ਆਈਏ, ਪਰ ਬਹੁਤ ਜ਼ਰੂਰੀ ਕਾਰਜ ਕਰਕੇ ਸਿਡਨੀ ਆਉਣਾ ਪੈ ਰਿਹਾ, ਪਰ ਪ੍ਰੋਗਰਾਮ ਆਪਾਂ ਗੱਲ ਕਰਾਂਗੇ, ਐਸੀ ਗੱਲ ਨਹੀਂ। ਗਿਆਨੀ ਜੀ ਨੂੰ ਵੀ ਪ੍ਰੋਗਰਾਮ 'ਚ ਲਵਾਂਗੇ ਅਤੇ ਜਸਵਿੰਦਰ ਸਿੰਘ ਬਿੱਟਾ ਹੋਣਾਂ ਨਾਲ ਵੀ ਗੱਲ ਕਰਾਂਗੇ ਅਤੇ ਅਸੀਂ ਵੀ ਉੱਥੇ ਭਾਅ ਜੀ ਇੱਕ ਦੂਜੇ ਦੇ ਦਰਸ਼ਨ ਕਰਾਂਗੇ। ਸੋ 2 ਵਜੇ ਦੇ ਕਰੀਬ ਗੁਰੂ ਘਰ ਗਲੈਨਵੁੱਡ ਪਾਰਕਲੀ ਦੇ ਵਿੱਚ ਜ਼ਰੂਰ ਪਹੁੰਚੋ ਜੀ, ਜਿਹੜੇ ਸਿਡਨੀ ਦੇ ਵਿੱਚ ਰਹਿਣ ਵਾਲੇ ਆ, ਸੁਣਨ ਵਾਲੇ ਆ, ਅਤੇ ਉੱਥੇ ਵਿਚਾਰਾਂ ਹੋਣਗੀਆਂ। ASA ਕਮੇਟੀ ਨੇ ਇਹ ਕੰਸਲਟੇਸ਼ਨ ਮੀਟਿੰਗ ਰੱਖੀ ਹੋਈ ਹੈ, ਇਸ ਕਰਕੇ ਅਸੀਂ ਵੀ ਆ ਰਹੇ ਹਾਂ, ਸਾਨੂੰ ਵੀ ਇਨਵੀਟੇਸ਼ਨ ਹੈ, ਅਤੇ 1-2 MLA ਵੀ ਸ਼ਾਇਦ ਉੱਥੇ ਹੋਣਗੇ। ਸੋ ਕੋਈ ਵੀ ਤੁਹਾਡੀ ਫੀਡਬੈਕ ਰਾਏ ਆ ਇਸ ਕਿਰਪਾਨ ਇਸ਼ੂ 'ਤੇ, ਤੁਸੀਂ ਉੱਥੇ ਦਰਜ ਕਰਵਾ ਸਕਦੇ ਹੋ ਕਮੇਟੀ ਦੇ ਕੋਲ, ਤਾਂ ਕਿ ਉਹ ਆਪਣਾ ਜਿਹੜੀ ਨੈਗੋਸ਼ੀਏਸ਼ਨ ਦੇ ਵਿੱਚ ਉਹਨਾਂ ਨੂੰ ਐਡ ਜਾਂ ਉਹਨੂੰ ਮੋਡੀਫਾਈ ਕਰ ਸਕਣ। ਅਮਰੀਕ ਭਾਅ ਜੀ, ਮੈਨੂੰ ਲੱਗਦਾ ਕਿ ਸਮਾਂ ਕਾਫੀ ਹੋ ਗਿਆ ਅਤੇ ਆਪਾਂ ਹੁਣ ਇਜਾਜ਼ਤ ਲਈਏ, ਇਸ ਤੋਂ ਬਾਅਦ ਮੈਂ ਟਰੈਵਲ ਕਰਨਾ ਹੈ ਅਤੇ ਮਿਲਦੇ ਹਾਂ ਜੀ ਫਿਰ ਤੁਹਾਨੂੰ।
ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਮਿੱਤਰ ਪਿਆਰਿਓ, ਇਹ ਸੀ ਅੱਜ ਦਾ ਪ੍ਰੋਗਰਾਮ ਅਤੇ ਉਮੀਦ ਰੱਖਦੇ ਹਾਂ ਕਿ ਵਿਚਾਰਾਂ ਦੀ ਸਾਂਝ ਜਿਹੜੀ ਪਈ ਆ ਉਹ ਸਾਰਥਕ ਹੋਏਗੀ, ਉਸ ਦੇ ਵਿੱਚੋਂ ਅਸੀਂ ਜ਼ਰੂਰ ਕੁਛ ਨਾ ਕੁਛ ਕੱਢਾਂਗੇ, ਸਿੱਖਾਂਗੇ ਅਤੇ ਜਾਣਾਂਗੇ। ਪ੍ਰੋਗਰਾਮ ਕਰਦੇ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ, ਵਿਚਾਰ ਦਿੰਦੇ ਹੋਏ ਕਈ ਵਾਰੀ ਤੁਹਾਨੂੰ ਪਤਾ ਹੈ ਕਿ ਲਾਈਵ ਚੱਲ ਰਿਹਾ ਪ੍ਰੋਗਰਾਮ, ਇਹ ਸਕ੍ਰਿਪਟਡ ਨਹੀਂ ਹੁੰਦਾ, ਮਨ ਦੇ ਵਲਵਲੇ ਹੁੰਦੇ ਨੇ, ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਤਾਂ ਕਰਕੇ ਥੋੜ੍ਹਾ ਜਿਹਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਹੀ ਕਰੀਏ, ਪਰ ਅਗਰ ਕੋਈ ਗਲਤੀ ਹੈ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਹੋ। ਇੱਕ ਇੰਨਾ ਕੁਛ ਕਹਿੰਦੇ ਮੈਂ ਪ੍ਰੋਗਰਾਮ ਤੋਂ ਇਜਾਜ਼ਤ ਲੈਂਦਾ, ਮਿਲਦੇ ਹਾਂ ਜੀ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।